ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਵਿਚ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ, ਜਿੱਥੋਂ ਵੀ ਤੁਸੀਂ ਜੁੜੇ ਹੋ ਜੀ ਆਇਆਂ ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਿਨ ਐਤਵਾਰ ਚੜ ਚੁੱਕਾ, 15 ਅਕਤੂਬਰ 2017, ਘੜੀ 9:02 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ, ਔਰ ਬ੍ਰਿਸਬਨ ਦੇ ਵਿਚ 8:02 ਨੇ, ਐਡਲਿਡ ਦੇ ਵਿਚ 8:32, ਪਰਥ ਦੇ ਵਿਚ 6:02, ਔਰ ਭਾਰਤ ਦੇ ਵਿਚ ਵੱਡਾ ਤੜਕਾ 3:32। ਅੱਧੀ ਰਾਤ ਹੋਣ ਨੂੰ 58 ਮਿੰਟ ਰਹਿੰਦੇ ਨੇ। ਲੰਡਨ ਦੇ ਵਿਚ ਹਜੇ ਪਿਛਲੀ ਹੀ ਤਰੀਕ ਚੱਲ ਰਹੀ ਹੈ ਸ਼ਨਿਚਰਵਾਰ ਦੀ, ਔਰ ਅਮਰੀਕਾ ਤੇ ਕੈਨੇਡਾ ਦੇ ਵਿਚ ਵੀ ਪਿਛਲੀ ਤਰੀਕ ਯਾਨੀ ਕਿ ਸ਼ਨਿਚਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਈਸਟ ਔਰ ਵੈਸਟ ਕੋਸਟ ਦੇ ਉੱਤੇ। ਸੋ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਾਫ਼ੀ ਚਾਹੁੰਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਦੇ ਬਾਰੇ ਕਿ ਕੱਲ ਪ੍ਰੋਗਰਾਮ ਸ਼ੁਰੂ ਹੋਇਆ ਸੀ ਪਰ ਸਾਡਾ ਜਿਹੜਾ ਮੁੱਖ ਲਿੰਕ ਟੁੱਟਣ ਕਰਕੇ ਪ੍ਰੋਗਰਾਮ ਸਿਰੇ ਨਹੀਂ ਚੜ੍ਹ ਸਕਿਆ। ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਸਮੱਸਿਆ ਆ ਗਈ ਸੀ ਕਿਉਂਕਿ ਬਹੁਤ ਹੀ ਸੰਘਣਾ ਘਣਾ ਮੀਂਹ ਸ਼ੁਰੂ ਹੋ ਗਿਆ ਸੀ ਸਾਡੇ ਇਲਾਕੇ ਦੇ ਵਿਚ, ਜਿਸ ਦੇ ਕਾਰਨ ਇਲਾਕੇ ਦੇ ਸੰਚਾਰ ਸੁਵਿਧਾਵਾਂ ਜਿਹੜੀਆਂ ਨੇ ਉਸ ਦੇ ਵਿਚ ਖਲਲ ਪਿਆ। ਪਰਸੋਂ ਰਾਤੀ ਬਹੁਤ ਭਾਰਾ ਥੰਡਰਸਟੋਰਮ, ਲਸ਼ਕੀ ਗਰਜੀ ਤੇ ਇਸ ਦੇ ਨਾਲ ਨੈਟਵਰਕ ਦੇ ਵਿਚ ਪ੍ਰੋਬਲਮਸ ਆਈਆਂ ਤੇ ਕੱਲ ਫਲੈਸ਼ ਫਲੱਡਿੰਗ ਵੀ ਹੋਈ ਹੈ। ਕੌਫ ਸਰਵਰ ਦੇ ਇਲਾਕੇ ਵਿਚ ਕਾਫ਼ੀ ਮੀਂਹ ਪਏ ਨੇ। ਖੈਰ ਇਸ ਦਾ ਹਜੇ ਤੱਕ ਦਾ ਸਵਾਗਤ ਹੈ ਇਨ੍ਹਾਂ ਮੀਂਹਾਂ ਦਾ ਕਿਉਂਕਿ ਪਿਛਲੇ 3 ਮਹੀਨੇ ਤੋਂ ਸੋਕਾ ਸੀ। ਸਿਡਨੀ ਦੇ ਵਿਚ ਵੀ ਮੀਂਹ ਨਹੀਂ ਪਿਆ, ਉਹ ਵੀ ਮੰਗ ਰਹੇ ਨੇ। ਖੈਰ ਹੁਣ ਮੀਂਹ ਪੈ ਰਹੇ ਨੇ ਇਧਰ ਤੇ ਹਰਿਆਲੀ ਜਿਹੜੀ ਇਕ ਵਾਰੀ ਫੇਰ ਚੜ ਗਈ ਹੈ, ਬੜਾ ਵਧੀਆ ਲੱਗ ਰਿਹਾ। ਸੋ ਦੋਸਤੋ ਪ੍ਰੋਗਰਾਮ ਦੇ ਵਿਚ ਅੱਜ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ, ਬੜੀ ਛੇਤੀ ਮੇਰੇ ਨਾਲ ਜੁਆਇਨ ਕਰਨਗੇ, ਔਰ ਤੁਸੀਂ ਤਾਂ ਕਰ ਹੀ ਚੁੱਕੇ ਹੋ, ਸੁਣ ਰਹੇ ਹੋ ਸਾਨੂੰ ਤੇ ਨਾਲ ਦੀ ਨਾਲ ਸੁਨੇਹੇ ਵੀ ਭੇਜੋਗੇ request@harmanradio.com ਦੇ ਉੱਤੇ ਜਾਂ ਟੈਲੀਗ੍ਰਾਮ ਦੇ ਜ਼ਰੀਏ। ਔਰ ਗੌਰਵ ਸ਼ਰਮਾ ਤੇ ਸੱਤੀ ਸਿੰਘ ਆ ਗਏ ਨੇ, ਇਨ੍ਹਾਂ ਦੇ ਮੈਸੇਜ ਆਪਾਂ ਥੋੜੀ ਦੇਰ ਬਾਅਦ ਲਵਾਂਗੇ। ਤੇ ਅੱਜ ਦੇ ਪ੍ਰੋਗਰਾਮ ਵਿਚ ਮੌਸਮ ਦੀ ਜਾਣਕਾਰੀ, ਖ਼ਬਰਾਂ, ਗੀਤ ਸੰਗੀਤ ਹੋਏਗਾ ਤੇ ਅੱਜ ਦੇ ਜਿਹੜੇ ਪਹਿਲੇ 2-3 ਗੀਤ ਹੈ ਅਸੀਂ ਫੀਮੇਲ ਸਿੰਗਰਸ ਦੇ ਪਲੇ ਕਰਾਂਗੇ ਤੇ ਬੜੇ ਇੰਟਰਸਟਿੰਗ ਗੀਤ ਤੁਹਾਨੂੰ ਸੁਣਾਉਣੇ ਅੱਜ। ਤੇ ਇਸ ਦੇ ਨਾਲ ਹੀ ਨਾਲ ਦੱਸ ਦਈਏ ਕਿ ਐਂਡਰਾਇਡ ਦੇ ਵਾਸਤੇ ਅਪਡੇਟ ਆ ਗਿਆ ਜੀ। ਸੋ ਸਾਰੇ ਹੀ ਸਰੋਤੇ ਜਿਹੜੇ ਐਂਡਰਾਇਡ ਫੋਨ ਦੇ ਉੱਤੇ ਸਾਨੂੰ ਸੁਣਦੇ ਨੇ ਉਹ ਹਰਮਨ ਰੇਡੀਓ ਦੀ ਅਫੀਸ਼ੀਅਲ ਐਪ ਜਿਹੜੀ ਹੈ ਉਹ ਡਾਊਨਲੋਡ ਕਰ ਲੈਣ ਐਪ ਸਟੋਰ ਚੋਂ, ਜਾਂ ਜਿਨ੍ਹਾਂ ਨੇ ਕੀਤੀ ਹੋਈ ਹੈ ਅਪਗ੍ਰੇਡ ਕਰ ਲੈਣ। ਜਿਹੜੀ ਸਮੱਸਿਆ ਆ ਰਹੀ ਸੀ ਪਿਛਲੇ ਕੁਝ ਮਹੀਨਿਆਂ ਤੋਂ ਕਿ ਬੰਦ ਹੋ ਜਾਂਦਾ ਸੀ ਥੋੜੀ ਦੇਰ ਬਾਅਦ, ਉਸ ਦਾ ਹੱਲ ਵੀ ਉਸ ਦੇ ਵਿਚ ਹੈ। ਤੇ ਅਗਰ ਫਿਰ ਵੀ ਸਮੱਸਿਆ ਤਾਂ ਉਹਦੇ ਵਿਚ ਹੈਲਪ ਸੈਕਸ਼ਨ ਬਣਾਇਆ ਗਿਆ, ਸੋ ਤੁਸੀਂ ਪੜ੍ਹ ਸਕਦੇ ਹੋ। ਜਿਹੜੇ ਨਵੇਂ ਫੋਨ ਆਏ ਨੇ ਉਨ੍ਹਾਂ ਦਾ ਮਤਲਬ ਇਕ ਪ੍ਰੋਬਲਮ ਹੈ ਬੈਟਰੀ ਸੇਵਿੰਗ ਦੀ, ਸੋ ਉਸਦਾ ਹੱਲ ਹੈ ਪਰ ਉਹਦੇ ਹੈਲਪ ਦੇ ਵਿਚ ਹੀ ਪਾ ਦਿੱਤਾ। ਬਹੁਤ ਸਾਰੇ ਐਕਸਟਰਾ ਫੀਚਰ ਪਾਏ ਗਏ ਨੇ ਇਨ੍ਹਾਂ ਐਪ ਦੇ ਵਿਚ, ਉਹਦੀ ਆਪਾਂ ਗੱਲ ਕਰਾਂਗੇ। ਪਰ ਦੇਖੋ ਕੰਮ ਕਰਦਾ ਕਰਦੇ ਰਹਿਣਾ ਸਾਡਾ ਫਰਜ਼ ਬਣਦਾ, ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੰਨੀਆਂ ਅਪਗ੍ਰੇਡਸ ਅਸੀਂ ਕਰ ਚੁੱਕੇ ਹਾਂ। ਤੇ ਸਰਵਜੀਤ ਸਾਡੇ ਟੈਕਨੀਕਲ ਡਾਇਰੈਕਟਰ ਨੇ ਕਦੇ ਵਿਹਲੇ ਨਹੀਂ ਬਹਿੰਦੇ, ਅਕਸਰ ਕੋਈ ਨਾ ਕੋਈ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਲਈ, ਟੈਕਨੀਕਲੀ ਸਟਰੋਂਗ ਬਣਾਉਣ ਦੇ ਲਈ, ਤੇ ਐਪਸ ਜਿਹੜੀਆਂ ਲਗਾਤਾਰ ਬਣਾਉਣੀਆਂ ਪੈਂਦੀਆਂ ਨੇ ਆਈਫੋਨ ਦੀਆਂ ਤੇ ਹੋਰ, ਤੇ ਇਧਰ ਸਾਡੇ ਜਿੰਨੇ ਪ੍ਰੈਜੈਂਟਰ ਨੇ ਪ੍ਰੈਜੈਂਟ ਕਰਦੇ ਨੇ ਉਹ ਵੀ ਕਿਸੇ ਨਾ ਕਿਸੇ ਗਤੀਵਿਧੀ ਦੇ ਵਿਚ ਹਿੱਸਾ ਲੈਂਦੇ ਰਹਿੰਦੇ ਨੇ, ਕ੍ਰੀਏਟਿਵ ਹੁੰਦਾ ਰਹਿੰਦਾ ਹੈ। ਤੇ ਤੁਸੀਂ ਤਾਂ ਦੇਖੋ ਕੰਮਾਂ ਕਾਰਾਂ ਦੇ ਵਿਚ ਵੀ ਹੋ, ਲੱਗੇ ਹੋਏ ਹੋ, ਅੱਜ ਸ਼ਨਿਚਰਵਾਰ ਹੈ, ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਤੇ ਨਵੀਂ ਵੱਡਾ ਕਹਿ ਰਹੇ ਨੇ ਕਿ ਕੱਲ ਕੀ ਹੋ ਗਿਆ ਸੀ ਜੀ, ਏਦਾਂ ਨਾ ਕਰਿਆ ਕਰੋ, ਇੰਡੀਆ ਦੇ ਸਰਕਾਰੀ ਅਫਸਰਾਂ ਵਾਲਾ ਕੰਮ ਹੋਈ ਜਾਂਦਾ ਹੈ। ਹਾਂਜੀ, ਹੁਣ ਕੀ ਕਰੀਏ, ਤੇ ਇਧਰ ਜਿਹੜਾ ਮੌਸਮ ਦੇ ਅੱਗੇ ਕੋਈ ਪੇਸ਼ ਨਹੀਂ ਹੈਗਾ, ਮੇਜਰ ਨੈਟਵਰਕ ਹੀ ਫੇਲ ਹੋ ਗਿਆ ਕੌਫ ਸਰਵਰ ਦਾ ਲਸ਼ਕ ਦੇ ਨਾਲ। ਸੋ ਕੋਈ ਨੀ, ਆਪਾਂ ਦੇਖੋ ਕਰੀ ਜਾਂਦੇ ਆ। ਤੇ ਮੈਂ ਕੰਮ ਕਾਰ ਦੀ ਗੱਲ ਕਰ ਰਿਹਾ ਸੀ, ਨਵੀਂ ਪੱਡਾ ਹੋਣੀ ਬੜਾ ਸੋਹਣਾ ਕੰਮ ਆਪਣਾ ਕਰ ਰਹੇ ਨੇ, ਵੀਕਐਂਡ ਤੇ ਕਾਫੀ ਬਿਜ਼ੀ ਹੁੰਦੇ ਨੇ ਪੈਸਟ ਕੰਟਰੋਲ ਮੈਲਬਨ ਦੇ ਇਲਾਕੇ ਦੇ ਵਿਚ, ਨਾਨਕ ਬੇਕਰੀ ਵਾਲੇ ਨੇ, ਸੀ ਡੀ ਬੈਟਰੀ ਵਾਲੇ ਨੇ, ਮੋਰਿੰਡਾ ਮੋਟਰ ਵਾਲੇ ਭਾਜੀ ਨੇ, ਤੇ ਸਹਾਰਾ ਟਰੈਵਲ ਵਾਲੇ, ਸਾਰੇ ਜਿੰਨੇ ਵੀ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ, ਸਾਰੇ ਕੰਮਾਂ ਕਾਰਾਂ ਨੇ। ਹੋਰ ਤੁਸੀਂ ਟਰੱਕ ਡਰਾਈਵ ਕਰ ਰਹੇ ਹੋ, ਬੱਸ ਡਰਾਈਵ ਕਰ ਰਹੇ ਹੋ, ਗੱਡੀਆਂ, ਕੋਰੀਅਰ, ਟੈਕਸੀਆਂ, ਤੇ ਹੋਰ ਫਾਰਮਾਂ ਦੇ ਵਿਚ ਟਰੈਕਟਰ ਤੇ ਰਹਿੰਦੇ ਹੁੰਦੇ ਨੂੰ ਕਿ ਸੋਰੀ, ਅੱਜ ਸੰਡੇ ਆ, ਸੱਤੀ ਹੁਣੀ ਕਹਿੰਦੇ, ਮਾਫ ਕਰਨਾ, ਮੈਂ ਕੱਲ ਦਾ ਪ੍ਰੋਗਰਾਮ ਇਹੀ ਚਲਾਈ ਜਾਂਦਾ। ਰਹਿੰਦੇ ਹੁੰਦੇ ਨੂੰ ਸਾਡੇ ਵਰਗੇ ਜਿਹੜੇ ਫੇਸਬੁੱਕ ਦੇ ਡਰਾਈਵਰ ਨੇ ਉਹ ਵੀ ਕੰਮ ਹੀ ਕਰ ਰਹੇ ਹੁੰਦੇ ਨੇ, ਕੁਛ ਨਾ ਕੁਛ ਸਾਰਥਕ ਪਾਉਂਦੇ ਨੇ। ਪਰ ਦੋਸਤੋ, ਅਸੀਂ ਇਸ ਧਰਤੀ ਦੇ ਉੱਤੇ ਵਿਹਲੇ ਰਹਿਣ ਲਈ ਨਹੀਂ ਆਏ। ਇਹ ਹੋਟਲ ਨਹੀਂ ਹੈਗਾ ਕਿ ਜਿੱਥੇ ਅਸੀਂ ਆ ਕੇ ਸਮਾਂ ਗੁਜ਼ਾਰਨਾ, ਬਹੁਤ ਕੰਮ ਕਰਨ ਨੂੰ ਸਾਡੇ ਸਾਨੂੰ ਦਿੱਤੇ ਹੋਏ ਨੇ ਪਰਮਾਤਮਾ ਨੇ, ਰੱਬ ਨੇ ਲਿਖੇ ਹੋਏ ਨੇ ਕਰਮ, ਉਹ ਆਪਾਂ ਕਮਾਉਣੇ ਆ। ਤੇ ਜਦੋਂ ਆਪਾਂ ਕਰਮ ਕਮਾਉਣੇ ਆ ਨਾ, ਕਿਰਤ ਕਰਦੇ ਆ, ਤਾਂ ਕਿਰਤ ਕਰਨਾ ਬੜਾ ਮਹਾਨ ਕਾਰਜ ਦੱਸਿਆ ਗਿਆ, ਕਿਉਂਕਿ ਕਈ ਲੋਕ ਜਿਹੜੇ ਨੇ ਜਦੋਂ ਇਸ ਧਰਤੀ ਉੱਤੇ ਵਿਹਲੇ ਰਹਿਣ ਦੀ ਸੋਚ ਲੈਂਦੇ ਨੇ ਕਿ ਬਸ ਟਾਈਮ ਕੱਟਣਾ ਆ, ਮਰ ਜਾਣਾ ਬਸ, ਠੀਕ ਆ, ਇੱਥੇ ਨਾਲ ਕਿਹੜੇ ਲੈ ਕੇ ਜਾਣਾ ਕੁਛ ਜਾਂ ਕਰਨਾ। ਪਰ ਜਿਹੜਾ ਇਸ ਮਨੁੱਖਾ ਜੀਵਨ ਨੂੰ, ਆਪਣੇ ਆਸ ਪਾਸ ਨੂੰ, ਸ੍ਰਿਸ਼ਟੀ ਨੂੰ ਸੋਹਣਾ ਬਣਾਉਣ ਦੇ ਲਈ, ਸੋਹਣਾ ਰੱਖਣ ਦੇ ਲਈ, ਉਹਦੇ ਵਿਚ ਸੋਹਣਾ ਆਪ ਰਹਿਣ ਦੇ ਲਈ, ਆਨੰਦਮਈ ਜੀਵਨ, ਵਧੀਆ ਜੀਵਨ ਜੀਣ ਦੇ ਲਈ ਸਾਨੂੰ ਹੱਥ ਹਿਲਾਉਣੇ ਪੈਣੇ ਆ, ਕੰਮ ਕਰਨਾ ਪੈਣਾ। ਅਸੀਂ ਘਰ ਬਣਾਉਣੇ ਆ, ਘਰ ਬਣਾ ਕੇ, ਕੰਧਾਂ ਬਣਾ ਕੇ ਅੰਦਰ ਥੋੜਾ ਵੜ ਜਾਈਦਾ, ਵੜ ਵੀ ਜਾਂਦੇ ਆ ਕਈ, ਪਰ ਆਲੇ ਦੁਆਲੇ ਜਿਹੜਾ ਗਾਰਡਨ ਲਾਉਣਾ ਆ, ਫੁੱਲ ਬੂਟੇ ਲਾਉਣੇ ਆ, ਉਸੇ ਹੀ ਘਰ ਦੇ ਵਿਚ ਅੰਦਰ ਵੜ ਕੇ ਚੂਹੇ ਘੁੰਮਦੇ ਨੇ, ਗੰਦ ਪਿਆ ਹੋਇਆ, ਇਹ ਕਿੱਦਾਂ ਵੀ ਰਿਹਾ ਜਾ ਸਕਦਾ ਹੈ, ਇਹ ਕਿੱਦਾਂ ਵੀ ਰਿਹਾ ਜਾ ਸਕਦਾ ਕਿ ਉੱਠ ਕੇ ਸਫਾਈ ਕਰਨੀ ਆ, ਸਾਫ਼ ਸੁਫ ਰੱਖਣਾ, ਸਾਰਾ ਹਾਈਜੀਨ ਰੱਖਣੀ ਆ, ਉੱਥੇ ਡੈਕੋਰੇਸ਼ਨ ਕਰਨੀ ਆ, ਆਲੇ ਦੁਆਲੇ ਫੁੱਲ ਬੂਟੇ ਲਾ ਲੈਣੇ ਆ, ਫਰੂਟ ਲਾ ਲੈਣੇ ਆ, ਇਹ ਕਿੱਦਾਂ ਵੀ ਰਿਹਾ ਜਾ ਸਕਦਾ। ਸੋ ਇੱਕ ਲਈ ਕੁਛ ਵੀ ਨਹੀਂ ਕਰਨਾ ਪੈਣਾ, ਪਰ ਉਹਦੇ ਜਿਹੜੀ ਕੁਆਲਿਟੀ ਆਫ ਲਾਈਫ ਹੈ ਬੜੀ ਡਾਊਨ ਹੋਏਗੀ। ਸੋ ਮਹਾਰਾਜ ਵੀ ਕਹਿੰਦੇ ਨੇ, ਦੂਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ, ਕਹਿੰਦੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਸੋ ਇਹ ਜਿਹੜੇ ਅਸੀਂ ਮਨੁੱਖ ਹੈ ਜੀ, ਇੱਕ ਬਲਦ ਵਾਂਗਰ ਹੈ, ਤੇ ਸਾਡੇ ਨੱਕ ਦੇ ਵਿਚ ਨੱਥ ਪਈ ਹੋਈ ਆ, ਔਰ ਨਕੇਲ ਜਿਹਨੂੰ ਕਹਿੰਦੇ ਨੇ, ਔਰ ਪਿੱਛੇ ਜਿਹੜਾ ਮਾਲਕ ਹੈ ਉਸ ਦੇ ਹੱਥ ਸਾਡੀ ਲਗਾਮ ਹੈ, ਤੇ ਜਿੱਥੇ ਨੂੰ ਉਹ ਭੇਜਦਾ ਹੈ ਸਾਨੂੰ ਉੱਥੇ ਜਾਣਾ ਪੈਣਾ ਹੈ, ਤੇ ਜਿਹੜਾ ਸਾਡਾ ਕੰਮ ਹੈ, ਜਿਹੜਾ ਉਹ ਸਾਡੇ ਤੱਕ ਕੰਮ ਲਾਇਆ ਹੋਇਆ, ਉਹ ਸਾਨੂੰ ਕਰਨਾ ਪੈਣਾ। ਤੇ ਜਿੱਥੇ ਕਹਿੰਦੇ ਦਾਣੇ ਆ, ਉੱਥੇ ਸਾਨੂੰ ਖਾਣੇ ਪੈਣੇ ਜਿਹੜੇ ਲਿਖੇ ਹੋਏ ਆ, ਤੇ ਪਰਮਾਤਮਾ ਜਿਹੜਾ ਸੱਚ ਹੈ, ਇਹੀ ਸੱਚ ਹੈ, ਖਸਮ ਜਿਹੜਾ ਸੱਚ ਹੈ। ਸੋ ਇਹ ਵਿਧਨਾ ਆ, ਅਗਰ ਅਸੀਂ ਇਹਨੂੰ ਮੰਨ ਲਈਏ ਤਾਂ ਚੰਗੇ ਰਵਾਂਗੇ, ਨਹੀਂ ਤਾਂ ਫਿਰ ਵਿਹਲੜਾਂ ਦਾ ਹਾਲ ਕੀ ਹੁੰਦਾ। ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਇੱਕ ਗੀਤ ਸੁਣਾਉਂਦੇ ਆ ਤੁਹਾਨੂੰ, ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿਚ।
ਮੁੱਠੀ ਬੰਦ ਦੀ ਲੋਕੋ ਬੜੀ ਕੀਮਤ, ਇੱਜ਼ਤ ਤੇ ਪਰਦਾ ਰਹੇ ਤਾਂ ਚੰਗਾ ਏ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਬੰਦਾ ਕੰਮ ਕਰਦਾ ਰਹੇ ਤਾਂ ਚੰਗਾ ਏ, ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ।
ਹੱਥ ਨੂੰ ਹਿਲਾਇਆ ਹੱਥ ਅੱਡਣਾ ਪਊਗਾ, ਤੈਨੂੰ ਆਪਣਾ ਹੁਨਰ ਬਾਹਰ ਕੱਢਣਾ ਪਊਗਾ, ਜੇ ਨਾ ਹੱਥ ਨੂੰ ਹਿਲਾਇਆ ਹੱਥ ਅੱਡਣਾ ਪਊਗਾ, ਤੈਨੂੰ ਆਪਣਾ ਹੁਨਰ ਬਾਹਰ ਕੱਢਣਾ ਪਊਗਾ, ਬਿਨਾਂ ਮਿਹਨਤਾਂ ਦੇ ਕਦੇ ਨੀ ਪਛਾਣ ਬਣਦੀ, ਮਿਹਨਤਾਂ ਦੇ ਬਿਨਾਂ ਨੀ ਪਛਾਣ ਬਣਦੀ, ਉਹ ਯਾਰੀ ਹਿੱਲਣਾ ਦੀ, ਯਾਰੀ ਹਿੱਲਣਾ ਦੀ ਸਦਾ ਨੂੰ ਪਛਾਣ ਬਣਦੀ, ਓ ਯਾਰੀ ਵੇਲਣਾ ਦੀ ਸਦਾ ਨੁਕਸਾਨ ਬਣਦੀ ਵੇਲਿਆਂ ਦੀ ਯਾਰੀ ਨੁਕਸਾਨ ਬਣਦੀ ਓ ਯਾਰੀ ਵੇਲਣਾ ਦੀ ਸਦਾ ਨੁਕਸਾਨ ਬਣਦੀ ਯਾਰੀ ਵੇਲਣਾ ਦੀ ਸਦਾ ਨੁਕਸਾਨ ਬਣਦੀ
ਯਾਰੀ ਵਿਹਲੜਾਂ ਦੀ ਸਦਾ ਨੁਕਸਾਨ ਬਣਦੀ। ਦੇਖੋ ਆਪ ਵਿਹਲੇ ਰਹਿਣਾ ਵੀ ਉਨਾ ਹੀ ਘਾਤਕ ਹੈ ਜਿੰਨਾ ਵਿਹਲਿਆਂ ਦੇ ਨਾਲ ਰਹਿਣਾ ਘਾਤਕ ਹੈ। ਸੋ ਅਗਰ ਤੁਸੀਂ ਉਨ੍ਹਾਂ ਦੀ ਕੰਪਨੀ ਕਰੋਗੇ ਤੁਹਾਨੂੰ ਵੀ ਕੰਮ ਤੋਂ ਉਠਾ ਲੈਣਗੇ। ਸੋ ਇਸ ਕਰਕੇ ਕਾਪੀ ਕਰਨ ਦੀ ਕੋਸ਼ਿਸ਼ ਕਰੋ। ਜਿਹੜੇ ਕੰਮ ਕਰਦੇ ਨੇ, ਕਿਰਤ ਕਰਦੇ ਨੇ, ਮਿਹਨਤ ਕਰਦੇ ਨੇ, ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਆਪਣੇ ਸਰੋਤੇ ਜਿਹੜੇ ਨੇ ਉਨ੍ਹਾਂ ਦੀ ਹਾਜ਼ਰੀ ਜ਼ਰੂਰ ਲਗਵਾਉਣੀ ਹੈ। ਸੁਖਦੀਪ ਰਿਆੜ ਕੋਬਰਮ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਾਫ਼ ਤੇ ਵਧੀਆ ਮੌਸਮ ਕੋਬਰਮ ਵਿਚ। ਅਗਲੇ ਐਤਵਾਰ ਵਾਲੀਬਾਲ ਸ਼ੂਟਿੰਗ ਦਾ ਟੂਰਨਾਮੈਂਟ ਹੈ ਜੀ ਸਾਡੇ ਪਿੰਡ ਵਾਸੀਆਂ ਵੱਲੋਂ। ਠੀਕ ਹੈ ਜੀ, ਬਹੁਤ ਵਧੀਆ, ਖੇਡਾਂ ਵੱਲ ਧਿਆਨ ਦੇ ਰਹੇ ਹੋ ਤੁਸੀਂ। ਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਗੌਰਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਲ ਚਾਲ ਪੁੱਛਣੇ ਦਾ ਕਹਿੰਦੇ ਜਮਾਨਾ ਗਿਆ ਸਾਹਿਬ, ਆਦਮੀ ਆਨਲਾਈਨ ਦਿਖ ਜਾਏ ਤਾਂ ਸਮਝ ਲੈਣਾ ਕਿ ਸਭ ਠੀਕ ਹੈ, ਭਗਵਾਨ ਹਮ ਸਭ ਕੋ ਆਨਲਾਈਨ ਰੱਖੇ। ਠੀਕ ਹੈ, ਇਹ ਵੀ ਗੱਲ ਠੀਕ ਹੈ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ, ਗੁਰੂ ਦੀ ਹਜੂਰੀ ਦੇ ਵਿਚ ਬੈਠ ਕੇ ਕੀਰਤਨੀਆਂ, ਕਥਾ ਵਾਚਕ ਤੇ ਹੋਰ ਪ੍ਰਚਾਰਕ ਗੁਰੂ ਨਾਲੋਂ ਜ਼ਿਆਦਾ ਬੰਦਿਆਂ ਦੀ ਉਸਤਤ ਕਰੇ ਤਾਂ ਸਮਝੋ ਉਹ ਤੁਹਾਡੀ ਜੇਬ ਕੱਟਣ ਆਇਆ ਹੈ। ਠੀਕ ਹੈ ਜੀ, ਇਹ ਗੁਰਬਾਣੀ ਵਿਚਾਰ ਉਨ੍ਹਾਂ ਨੇ ਦਿੱਤਾ। ਵੈਸੇ ਗੁਰੂ ਦੇ ਮੰਚ ਦੇ ਉੱਤੇ, ਗੁਰੂ ਦੀ ਸਟੇਜ ਦੇ ਉੱਤੇ, ਤਾਬਿਆਂ ਦੇ ਵਿਚ ਗੁਰੂ ਦੀ ਹੀ ਗੱਲ ਹੋਣੀ ਚਾਹੀਦੀ ਆ। ਬਹੁਤ ਵਾਰੀ ਦੇਖਿਆ ਕਿ ਸੰਗਤ ਬੈਠੀ ਹੁੰਦੀ ਹੈ ਸਾਰੀ, ਉਹਦੇ ਵਿਚੋਂ ਉਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਤਾਂ ਬਣਦਾ, ਪ੍ਰਬੰਧਕ ਸੰਗਤ ਦਾ ਕਰਨਾ ਬਣਦਾ, ਪਰ ਜਦੋਂ ਫਿਰ ਵਿਅਕਤੀ ਵਿਸ਼ੇਸ਼ ਦਾ ਨਾਂ ਲੈਣਾ ਸ਼ੁਰੂ ਹੋ ਜਾਂਦਾ ਨਾ, ਇਹ ਜੀ ਬੜੇ ਮਹਾਨ ਹੈ ਜੀ, ਇਹਨਾਂ ਨੇ ਐਂ ਕੀਤਾ, ਇਹਨਾਂ ਨੇ ਐਂ ਕੀਤਾ, ਤੇ ਉਹ ਥੋੜੀ ਜਿਹੀ ਨਾ ਆਪ ਨੂੰ ਵੀ, ਮੈਨੂੰ ਤਾਂ ਜੀ ਬੜੀ ਸੰਗ ਲੱਗਦੀ ਜਦੋਂ ਕੋਈ ਸਾਡਾ ਨਾਂ ਲੈਂਦਾ। ਤੇ ਮੈਂ ਭਾਈ ਸਾਹਿਬ ਨੂੰ ਵੀ ਕਈ ਵਾਰੀ ਕਿਹਾ ਵੀ ਇੱਦਾਂ ਨੀ ਪਲੀਜ਼ ਕਰਨਾ, ਪਰ ਆਪ ਹੀ ਰੋਕ ਦਿਓ ਜੀ, ਥੋੜਾ ਥੋੜਾ ਕਹਿ ਦਿਆ ਕਰੋ ਭਾਈ ਸਾਹਿਬ ਨੂੰ ਕਿ ਨਹੀਂ ਉਸਤਤ ਨਹੀਂ ਕਰਨੀ ਮੇਰੀ। ਸੋ ਇਸ ਕਰਕੇ ਇਹ ਥੋੜਾ ਔਡ ਲੱਗਦਾ ਤੇ ਚੰਗਾ ਵੀ ਨੀ ਲੱਗਦਾ, ਗੁਰੂ ਦੀ ਉਸਤਤ ਹੋਣੀ ਚਾਹੀਦੀ ਆ। ਤੇ ਸੱਤੀ ਸਿੰਘ ਹਾਂਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ? ਤੇ ਚਲੋ ਵਧੀਆ, ਇਹਨਾਂ ਦਾ ਮੈਸੇਜ ਆ ਜਾਂਦਾ ਪਹਿਲਾਂ ਪਹਿਲਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੋਤ ਸਿੰਘ ਬੁਲਾ ਰਹੇ ਨੇ ਸਾਨੂੰ। ਸੋ ਅੱਜ ਮੌਸਮ ਤੇ ਝਾਤੀ ਮਾਰਦੇ ਆ ਪਹਿਲਾਂ। ਕੇਨਸ 31 ਡਿਗਰੀ ਰਹੇਗਾ ਸ਼ਾਵਰ, ਤੇ ਬ੍ਰਿਸਬਨ ਚ ਮੀਂਹ ਦੱਸਿਆ ਗਿਆ 22 ਡਿਗਰੀ, ਕੋਫਸ ਹਾਰਬਰ ਦੇ ਵਿਚ ਵੀ ਮੀਂਹ 23 ਡਿਗਰੀ ਪੈ ਵੀ ਰਿਹਾ, ਸਿਡਨੀ ਦੇ ਵਿਚ ਹਲਕੇ ਬੱਦਲ 22 ਡਿਗਰੀ ਤੇ ਘਣੇ ਬੱਦਲ, ਕੈਨਬਰਾ ਚ 24 ਡਿਗਰੀ, ਮੈਲਬਰਨ ਦੇ ਵਿਚ ਹਲਕੇ ਬੱਦਲ 7 ਤੋਂ 19, ਐਡਲੇਡ ਦੇ ਵਿਚ ਧੁੱਪ ਖਿੜੀ ਰਹੇਗੀ 11 ਤੋਂ 25 ਡਿਗਰੀ, ਪਰਥ ਦੇ ਵਿਚ 14 ਤੋਂ ਲੈ ਕੇ 24 ਡਿਗਰੀ, ਔਰ ਡਾਰਵਿਨ ਦੇ ਵਿਚ 33 ਡਿਗਰੀ ਮੌਸਮ ਸੁੱਕਾ ਰਹੇਗਾ। ਤੇ ਉਸ ਤੋਂ ਬਾਅਦ ਚਲਦੇ ਆ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 22 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 36 ਡਿਗਰੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਉਸ ਤੋਂ ਬਾਅਦ ਆਪਾਂ ਖ਼ਬਰਾਂ ਵੀ ਕਰਨੀਆਂ, ਗੀਤ ਸੰਗੀਤ ਵੀ ਸੁਣਨਾ, ਅੱਜ ਆਪਾਂ ਨਾ ਲੇਡੀ ਸਿੰਗਰ ਦੇ ਗੀਤ ਸੁਣਨ ਦੀ ਕੋਸ਼ਿਸ਼ ਕਰਾਂਗੇ, ਇੱਕ ਅੱਧਾ ਵਿੱਚ ਡਿਊਟ ਵੀ ਲਾਵਾਂਗੇ ਪਹਿਲੇ ਜਿਹੜਾ ਹਿੱਸਾ ਉਹਦੇ ਵਿੱਚ। ਇੱਕ ਖਬਰ ਸਾਂਝੀ ਕਰਨੀ ਸੀ, ਕੱਲ ਵੀ ਵੈਸੇ ਕਾਫੀ ਇੰਟਰਸਟਿੰਗ ਖਬਰਾਂ ਸੀਗੀਆਂ, ਬਹੁਤ ਮਟੀਰੀਅਲ ਸੀ। ਗਿਆਨੀ ਸੰਤੋਖ ਸਿੰਘ ਹੁਣੀ ਆਉਣਾ ਸੀ ਤੇ ਅਸੀਂ ਬਸ ਦੋਵਾਂ ਦਾ ਕਹਿ ਲਓ ਕਿ ਧਰੇ ਧਰਾਏ ਰਹਿ ਗਏ ਤੇ ਅੱਜ ਮਿੰਟੂ ਬਰਾੜ ਜੀ ਸ਼ਾਮਲ ਹੋ ਰਹੇ ਨੇ ਥੋੜੀ ਦੇਰ ਬਾਅਦ। ਤੇ ਇੱਕ ਖਬਰ ਹੈ ਜੀ ਜਿਹੜੀ ਫਰੰਟ ਪੇਜ ਤੇ, ਦੇਖੋ ਅਖਬਾਰਾਂ ਵਾਲਿਆਂ ਦਾ ਮਤਲਬ ਹਾਲ ਕਿ ਕਿੰਨਾ ਕੁ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਸੀਂ ਵੀ ਤੁਹਾਨੂੰ ਨਾਲ ਹੀ ਦੱਸ ਰਹੇ ਨੇ, ਅਸੀਂ ਵੀ ਗੱਲ ਕਰਦੇ ਹਾਂ। ਕਹਿੰਦੇ ਮੈਂ ਤਾਂ ਗਾਣਾ ਲਾਣਾ ਤਾਂ ਖਬਰ ਲਾਣ ਲੱਗਾ ਹੈ ਕਿਉਂਕਿ ਮੈਂ ਗਾਣਾ ਕਾਫੀ ਦੇਰ ਤੋਂ ਚੁਣਿਆ ਹੋਇਆ ਸੀ। ਸੋ ਅੱਜ ਜਦ ਫਰੰਟ ਪੇਜ ਦੇਖਿਆ ਤਾਂ ਉੱਥੇ ਆ ਖਬਰ ਦੇਖੀ, ਮੈਂ ਕਿਹਾ ਲੈ ਕਿਆ ਬਾਤ ਹੈ, ਆ ਤਾਂ ਗੀਤ ਦੀ ਭੂਮਿਕਾ ਹੀ ਬੰਨ ਹੋ ਗਈ। ਤੇ ਖਬਰ ਜੀ ਇਸ ਤਰ੍ਹਾਂ ਹੈ ਕਿ ਕਹਿੰਦੇ ਰਾਤ ਭਰ ਜੇਲ੍ਹ ਦੇ ਵਿਚ ਉਸਲ ਵੱਟੇ ਲੈਂਦੀ ਰਹੀ ਹਨੀਪ੍ਰੀਤ। ਮੈਂ ਤੇ ਮਨਪ੍ਰੀਤ ਸਵੇਰੇ ਗੱਲ ਕਰ ਰਹੇ ਸੀ ਕਿ ਦੇਖੋ ਪੰਚਕੂਲਾ ਦੇ ਵਿਚ ਜੋ ਹੋਇਆ ਤੇ ਸਿਰਸੇ ਵਿਚ ਜੋ ਦੰਗੇ ਹੋਏ ਉਸ ਦੇ ਵਿਚ ਮਾਮਲੇ ਵਿਚ ਹਨੀਪ੍ਰੀਤ ਅੰਬਾਲਾ ਸੈਂਟਰਲ ਜੇਲ੍ਹ ਚ ਪਹਿਲੀ ਰਾਤ ਸੌ ਨਹੀਂ ਸਕੀ, ਕੱਲ ਦੀ ਖਬਰ ਇਹ ਸੀ। ਤੇ ਇਧਰ ਨਾਲ ਹੀ ਕਹਿੰਦੇ ਰੋਹਤਕ ਦੇ ਵਿਚ, ਸੋ ਬਹੁਤਾ ਦੂਰ ਫਰਕ ਨਹੀਂ ਹੈਗਾ। ਤੇ ਖਬਰ ਫਰੰਟ ਲਾਈਨ ਫਰੰਟ ਪੇਜ ਦੀ ਹੈ ਵੀ ਰਾਤ ਭਰ ਜੇਲ੍ਹ ਚ ਸਲਵੱਟੇ ਲੈਂਦੀ ਰਹੀ ਹਨੀਪ੍ਰੀਤ। ਤੇ ਮੈਂ ਕਿਹਾ ਮਨਪ੍ਰੀਤ ਹਿੰਦੀ ਗਾਣਾ ਇਕ ਕੱਢਿਆ ਹੋਇਆ ਮੈਂ ਉਹ ਨਾ ਲਾ ਦਈਏ। ਤੇ ਜਦੋਂ ਮੈਂ ਉਹਨੂੰ ਗੀਤ ਦੱਸਿਆ ਤਾਂ ਉਹ ਵੀ ਕਾਫੀ ਖੁਸ਼ ਹੋਇਆ, ਕਹਿੰਦਾ ਬਾਜੀ ਬਣਦਾ ਹੈ ਗੀਤ। ਫਿਲਮ ਸੀ ਜੀ ਆਪ ਕੀ ਕਸਮ, ਤੇ ਲਤਾ ਜੀ ਨੇ ਗੀਤ ਗਾਇਆ ਸੀ ਕਿਸ਼ੋਰ ਕੁਮਾਰ ਜੀ ਦੇ ਨਾਲ। ਤੇ ਆਓ ਗੀਤ ਸੁਣਦੇ ਆਂ ਤੇ ਗੀਤ ਦਾ ਆਨੰਦ ਮਾਣਦੇ ਆਂ ਇਸ ਖਬਰ ਦੇ ਨਾਲ ਹੀ।
ਡੂਬ ਕੇ ਖੋ ਜਾਏਗਾ زلف کے سائے میں دل ارما بھرا سو جائے گا تم چلے جاؤ نہیں تو کچھ نہ کچھ ہو جائے گا جگمگا جائیں گے ایسے حال میں قدم آپ کی قسم آپ کی قسم
ਜੀ ਆਪਕੀ ਕਸਮ ਫਿਲਮ ਦੇ ਵਿਚੋਂ ਗੀਤ ਸੁਣ ਰਹੇ ਸੀ ਹਿੰਦੀ ਗੀਤ ਕਿਸ਼ੋਰ ਕੁਮਾਰ ਜੀ ਔਰ ਲਤਾ ਜੀ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਅੱਗੇ ਵਧਾਉਂਦੇ ਆ ਕੁਝ ਖਬਰਾਂ ਵੀ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਹੈਰੀ ਸਿਵਿਆ ਜੀ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਡੈਂਡੀਨੋਂਗ ਤੋਂ ਬਰਿੰਦਰ ਨਿੱਜਰ ਜੀ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਪਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਦੇਖ ਲਓ ਹਨੀਪ੍ਰੀਤ ਅੰਦਰ ਹੈ ਤੇ ਬਰਾੜ ਸਾਹਿਬ ਪ੍ਰੋਗਰਾਮ ਚ ਆਉਣ ਵਾਲੇ ਨੇ ਤੇ ਠੀਕ ਹੈ ਜੀ ਮੈਂ ਸਮਝ ਗਿਆ ਇਹ ਤਾਂ ਬਸ ਇੱਕ ਸੈਟਾਰ ਹੈ ਇੱਕ ਸ਼ੁਗਲ ਮੇਲਾ ਹੈ ਕੋਈ ਚੱਕਰ ਨਹੀਂ ਤੇ ਆਉਣਗੇ ਜੀ ਬਰਾੜ ਸਾਹਿਬ ਜ਼ਰੂਰ ਆਉਣਗੇ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਸੋ ਪ੍ਰੋਗਰਾਮ ਅੱਗੇ ਵਧਾਉਣੇ ਆ ਤੇ ਖਬਰਾਂ ਦੇ ਵਿਚ ਕੀ ਹੋ ਰਿਹਾ ਆਸਟ੍ਰੇਲੀਆ ਦੇ ਵਿਚ ਕਾਫੀ ਕੁਛ ਹੋ ਰਿਹਾ ਇੱਕ ਤਾਂ ਬਾਈ ਇਲੈਕਸ਼ਨ ਹੋ ਕੇ ਹਟੀਆਂ ਨੇ ਨਿਊ ਸਾਊਥ ਵੇਲਸ ਦੇ ਵਿਚ ਦੋ ਹਲਕਿਆਂ ਦੇ ਵਿਚ ਔਰ ਇਹ ਜਿਹੜੇ ਹਲਕੇ ਨੇ ਨਿਊ ਸਾਊਥ ਵੇਲਸ ਦੇ ਕੋਟਾਮੰਡਰਾ ਤੇ ਮਰੀ ਇਲਾਕਾ ਸਟੇਟ ਦਾ ਸਾਊਥ ਵੈਸਟ ਔਰ ਇੱਥੇ ਨੈਸ਼ਨਲ ਪਾਰਟੀ ਜਿਹੜੀ ਕਿਸਾਨ ਪਾਰਟੀ ਉਹ ਸੇਫ ਸੀਟ ਮੰਨੀਆਂ ਜਾਂਦੀਆਂ ਨੇ ਪਰ ਪਿਛਲੇ ਸਾਲ ਇੱਕ ਔਰੇਂਜ ਇਲਾਕੇ ਦੇ ਵਿਚ ਵੀ ਬਾਈ ਇਲੈਕਸ਼ਨ ਹੋਈ ਸੀ ਜਿੱਥੇ 34% ਸਵਿੰਗ ਹੋਈ ਸੀਗੀ ਨੈਸ਼ਨਲ ਪਾਰਟੀ ਦੇ ਖਿਲਾਫ਼ ਔਰ ਉਹ ਸੀਟ ਹਾਰ ਗਏ ਸੀ ਪਰ ਹੁਣ ਇਨ੍ਹਾਂ ਦੋ ਸੀਟਾਂ ਦੇ ਉੱਤੇ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਉੱਥੇ ਸਵਿੰਗ ਤਾਂ ਹੋਈ ਆ ਕਾਫ਼ੀ ਸਵਿੰਗ ਹੋਈ ਆ ਪਰ ਦੋਨਾਂ ਸੀਟਾਂ ਦੇ ਉੱਤੇ ਨੈਸ਼ਨਲ ਪਾਰਟੀ ਨੇ ਆਪਣੀ ਜਿਹੜੀ ਆ ਜਿੱਤ ਬਰਕਰਾਰ ਰੱਖੀ ਆ ਸੋ ਇਹ ਸੀ ਪੋਲੀਟਿਕਸ ਦੇ ਨਾਲ ਸਬੰਧਤ ਖ਼ਬਰ ਇੱਕ ਖ਼ਬਰ ਸਿਡਨੀ ਤੋਂ ਆ ਰਹੀ ਆ ਸਿਡਨੀ ਸਾਊਥ ਵੈਸਟ ਤੋਂ ਸੈਂਡੀ ਪੁਆਇੰਟ ਇਲਾਕਾ ਆ ਉੱਥੇ ਤਿੰਨ ਵਿਅਕਤੀ ਪੁਲਿਸ ਨੇ ਲੱਭੇ ਨੇ ਜਿਨ੍ਹਾਂ ਦੀ ਉਮਰ 19 ਸਾਲ ਤੋਂ ਲੈ ਕੇ 23 ਸਾਲ ਤੱਕ ਹੈ ਔਰ ਉਹ ਤਿੰਨੇ ਹੀ ਬੇਹੋਸ਼ੀ ਦੀ ਹਾਲਤ ਵਿਚ ਸਨ ਤੇ ਡਰੱਗ ਓਵਰਡੋਸ ਦਾ ਮਾਮਲਾ ਨਿਕਲਿਆ ਤੇ ਖ਼ਬਰਾਂ ਹੋਰ ਅੱਗੇ ਆਪਾਂ ਵਧਾਉਂਦੇ ਆ ਤੇ ਸਿਡਨੀ ਦੇ ਵਿਚ ਇਕ ਜਹਾਜ਼ ਜਿਹੜਾ ਟਰੱਕ ਦੇ ਨਾਲ ਟਕਰਾ ਗਿਆ ਇਹ ਵੀ ਇਕ ਖ਼ਬਰ ਹੈ ਗਰਾਊਂਡ ਦੇ ਉੱਤੇ ਜੀ ਬਾਹਰ ਨੀ ਸੋ ਖ਼ਬਰਾਂ ਆਪਾਂ ਜਾਰੀ ਰੱਖਾਂਗੇ ਹੋਰ ਵੀ ਆਪਾਂ ਸੁਨੇਹੇ ਲੈਣੇ ਆ ਤੇ ਅੱਛਾ ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਮੋਹਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਉਮੀਦ ਰੱਖਦੇ ਆ ਕਿ ਤੁਸੀਂ ਭਾਰਿਆ ਮੀਂਹ ਜਿਹੜੇ ਪਏ ਨੇ ਉਸ ਤੋਂ ਬਚੇ ਰਹੇ ਹੋਵੋਗੇ ਹਾਂਜੀ ਅੰਕਲ ਜੀ ਇੱਧਰ ਨੂੰ ਕੋਸਟ ਦੇ ਲਾਗੇ ਲਾਗੇ ਮੀਂਹ ਜ਼ਿਆਦਾ ਆ ਤੇ ਇੱਧਰ ਹਿੱਲੀ ਏਰੀਆ ਜਿਹੜਾ ਅੰਦਰਲਾ ਪਾਸਾ ਹੈ ਉੱਧਰ ਨੂੰ ਥੋੜਾ ਜਿਹਾ ਘੱਟ ਹੈ ਪਰ ਮੀਂਹ ਕਾਫ਼ੀ ਹੈ ਤੇ ਕਹਿੰਦੇ ਕਿ ਬਹੁਤ ਚੰਗਾ ਲੱਗ ਰਿਹਾ ਕਿ ਫੀਮੇਲ ਆਰਟਿਸਟ ਦੇ ਗੀਤ ਲੱਗ ਰਹੇ ਨੇ ਤੇ ਜਦੋਂ ਵੀ ਕਹਿੰਦੇ ਅਸੀਂ ਰੇਡੀਓ ਪੰਜਾਬੀ ਰੇਡੀਓ ਸੁਣਦੇ ਹਾਂ ਤੇ ਉਹ ਕਹਿੰਦੇ ਨੇ ਕਿ ਜ਼ਿਆਦਾ ਜਿਹੜੇ ਗੀਤ ਹੈ ਉਹ ਮੇਲ ਆਰਟਿਸਟ ਦੇ ਹੁੰਦੇ ਨੇ ਤੇ ਉਹ ਵੀ ਜਿਹੜੇ ਉਹਨਾਂ ਦੇ ਸੈਕਸਿਸਟ ਥੀਮ ਸੌਂਗਾਂ ਦੇ ਜਿਹੜੇ ਉਹਨਾਂ ਦਾ ਥੀਮ ਹੁੰਦਾ ਜਾਣੀ ਕਿ ਉਹ ਬੇਸਿਕਲੀ ਲੇਡੀਜ਼ ਦੇ ਲਈ ਐਂਟੀ ਹੁੰਦਾ ਹੈ ਤੇ ਵੀ ਸ਼ੁੱਡ ਪ੍ਰੈਕਟਿਸ ਅ ਜੈਂਡਰ ਇਕੁਐਲਿਟੀ ਤੇ ਵੀ ਸ਼ੁੱਡ ਹੀਅਰ ਅ ਫੀਮੇਲ ਪਰਸਪੈਕਟਿਵ ਤੇ ਕਹਿੰਦੇ ਇਟਸ ਅਬਸਰਡ ਟੂ ਹੀਅਰ ਫੀਮੇਲ ਰੋਲ ਸੰਗ ਬਾਏ ਅ ਮੇਲ ਪੰਜਾਬੀ ਇਹ ਹਾਂਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਹ ਗੱਲ ਦੇਖਣ ਵਾਲੀ ਹੈ ਕਿ ਜਿੱਦਾਂ ਡਾਕਟਰ ਸਾਹਿਬ ਨੇ ਪੁਆਇੰਟ ਆਊਟ ਕੀਤਾ ਕਿ ਫੀਮੇਲ ਆਰਟਿਸਟ ਜਿਹੜੀਆਂ ਉਹ ਆਪਣਾ ਪਰਸਪੈਕਟਿਵ ਆਪਣਾ ਨਜ਼ਰੀਆ ਜਿਹੜਾ ਆ ਉਹ ਘੱਟ ਪੇਸ਼ ਕਰਦੀਆਂ ਨੇ ਕਿ ਉਹ ਕੀ ਸੋਚਦੀਆਂ ਨੇ ਪਰ ਜ਼ਿਆਦਾਤਰ ਰਵਾਇਤ ਇਹ ਚੱਲੀ ਜਾਂਦੀ ਆ ਪੰਜਾਬੀ ਗਾਇਕੀ ਦੇ ਵਿੱਚ ਕਿ ਕਿਉਂਕਿ ਪੰਜਾਬੀ ਗਾਇਕਾਵਾਂ ਬਹੁਤ ਘੱਟ ਰਹੀਆਂ ਨੇ ਪਿੱਛੇ ਸਮੇਂ ਦੇ ਵਿੱਚ ਸੋ ਔਨ ਦੇਅਰ ਬਿਹਾਫ ਜਿਹੜੇ ਬੰਦੇ ਨੇ ਮੇਲ ਗਾਇਕ ਨੇ ਉਹ ਗਾਉਂਦੇ ਨੇ ਉਹ ਆਹ ਸੋਚਦੀ ਆਹ ਸੋਚਦੀ ਆਹ ਸੋਚਦੀਆਂ ਪਰ ਬਹੁਤ ਵਧੀਆ ਲੱਗ ਰਿਹਾ ਅੱਜ ਕੱਲ ਕਾਫੀ ਫੀਮੇਲ ਸਿੰਗਰਸ ਆ ਰਹੀਆਂ ਤੇ ਲਓ ਜੀ ਮਾਡਰਨ ਤੁਹਾਨੂੰ ਇੱਕ ਕੌਰਬੀ ਦਾ ਗੀਤ ਸੁਣਾਉਂਦੇ ਹੁਣ ਨਵਾਂ ਹੀ ਆਇਆ ਬਿਲਕੁਲ ਤੇ ਜਿੱਦਾਂ ਵੀ ਹੈ ਗੀਤ ਜਿਹੜੇ ਨੇ ਮਾਡਰਨ ਮਿਊਜ਼ਿਕ ਹੈ ਔਰ ਇਹ ਮੇਰਾ ਖਿਆਲ ਲੰਡਨ ਦੀ ਰਹਿਣ ਵਾਲੀ ਆ ਕੌਰਬੀ ਤੇ ਕਈ ਗੀਤ ਇਹਦੇ ਬਹੁਤ ਸੋਹਣੇ ਨੇ ਕਈ ਵਾਰੀ ਕੰਟਰੋਵਰਸੀ ਦੇ ਵਿੱਚ ਵੀ ਫਸ ਜਾਂਦੀ ਆ ਪਰ ਕੋਈ ਗੱਲ ਨਹੀਂ ਆਪਾਂ ਇਹ ਗੀਤ ਸੁਣਨਾ ਤੇ ਗੀਤ ਤੋਂ ਬਾਅਦ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਤੇ ਫਿਰ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਈ ਮਸਲੇ ਨੇ ਜਿਹੜੇ ਗੱਲਾਂ ਕਰਨੀਆਂ ਨੇ ਜਿਨ੍ਹਾਂ ਦੇ ਉੱਤੇ ਔਰ ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ ਆਓ ਸੁਣਦੇ ਹਾਂ ਕੌਰਬੀ ਨੂੰ
ਸੂਟ ਪਟਿਆਲਾ ਸ਼ਾਹੀ ਅੱਤ ਲੱਗਦਾ ਅੱਤ ਲੱਗਦਾ ਏ ਪਾਇਆ ਮਸਤ ਕਰਾਵੇ ਨੱਕ ਵਾਲੇ ਕੋਕੇ ਦੇ ਕਿਸੇ ਪੁੱਤ ਕਰਾਂ ਨਖਰਾ ਜੱਟੀ ਦਾ ਬੜਾ ਪਾਰਾਵੇ ਵਿਮਲ ਖਾਂਦਿਆਂ ਦਿਲਾਂ ਦੀ ਕੋਈ ਨੀ ਅੱਤ ਕਿੰਗ ਮੇਰਾ ਤੂੰ ਮੁੰਡਿਆ ਦਿਲ ਸਾਫ ਰੱਖਦੀ ਹੋਰ ਵਾਂਗੂ ਨਹੀਂ ਓ ਕੁੜੀ ਮੀਨ ਵੇ ਨੋਟੀ ਤੇ ਸੁਭਾ ਦੇ ਦਿਲ ਸਾਫ ਰੱਖਦੀ ਹੋਰ ਵਾਂਗੂ ਨਹੀਂ ਓ ਕੁੜੀ ਮੀਨ ਵੇ ਅਬੇ ਮੈਂ ਤੇਰੇ ਨਾਲ ਲਾਈ ਤੇ ਨਿਭਾਉਣੀ ਆ ਮੁਕਰੀ ਨਾ ਤੂੰ ਮੁੰਡਿਆ ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲਿਆਂਦਾ ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲਿਆਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਮੈਂ ਵੈਡਿੰਗ ਪਲੈਨ ਸਾਰਾ ਓਕੇ ਹੋ ਗਿਆ ਨਾਲੇ ਓਕੇ ਹੋ ਗਏ ਬਰਾੜਾਂ ਦੇ ਡਿਜ਼ਾਈਨ ਵੇ ਜੰਗ ਸੰਧੂ ਆਵੇ ਨੀਂਦ ਤੇਰੀ ਉੱਡੀ ਉੱਡੀ ਰਹਿੰਦੀ ਉੱਡਿਆ ਪਿਆ ਏ ਮੇਰਾ ਚੈਨ ਵੇ ਸੰਧੂ ਆਵੇ ਨੀਂਦ ਤੇਰੀ ਉੱਡੀ ਉੱਡੀ ਰਹਿੰਦੀ ਉੱਡਿਆ ਪਿਆ ਏ ਮੇਰਾ ਚੈਨ ਵੇ ਛੇਤੀ ਛੇਤੀ ਮੈਨੂੰ ਤੂੰ ਬਣਾ ਲੈ ਤੇਰੇ ਮਾਪਿਆਂ ਦੀ ਨੂੰ ਮੁੰਡਿਆ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਬਿਲਕੁਲ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ, ਵੀਕਐਂਡ ਵੀ ਚੱਲ ਰਿਹਾ, ਦਿਨ ਐਤਵਾਰ ਹੈ, ਬਹੁਤ ਸਾਰੇ ਸੱਜਣ ਕੰਮ ਵੀ ਕਰ ਰਹੇ ਨੇ ਤੇ ਮੈਨੂੰ ਫੋਟੋ ਹੁਣੇ ਹੁਣੇ ਆਈ ਹੈ, ਕੰਮ ਦੀ ਸਪਰੇ ਪਾ ਰਹੇ ਨੇ ਰਾਜਾ ਧਾਲੀਵਾਲ ਮਲਡੂਰੇ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਹੁਤ ਸੋਹਣਾ ਦਿਨ ਕਹਿੰਦੇ ਚੜਿਆ ਮਲਡੂਰੇ ਦੇ ਵਿਚ ਤੇ ਅੰਗੂਰਾਂ ਦੇ ਉਤੇ ਸਪਰੇ ਚੱਲ ਰਿਹਾ ਤੇ ਨਾਲ ਦਿਲ ਵਾਲੀ ਗੱਲ। ਫੋਟੋ ਮੈਂ ਸ਼ੇਅਰ ਕਰਨ ਲੱਗਾ ਥੋੜੀ ਦੇਰ ਬਾਅਦ, ਪਰ ਇਧਰ ਸਾਡੇ ਸੰਗਤਰਿਆਂ ਵਾਲੇ ਬਾਈ ਵੀ ਆ ਗਏ ਨੇ, ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ, ਉਨ੍ਹਾਂ ਨੂੰ ਵੀ ਆਪਾਂ ਜੀ ਆਇਆਂ ਕਹਿੰਦੇ ਆ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ। ਜੀ ਬਿਲਕੁਲ, ਮੈਨੂੰ ਲੱਗਦਾ ਤੁਹਾਡੀ ਥੋੜੀ ਜੀ ਨਾ ਰਿਸੈਪਸ਼ਨ ਚ ਸਮੱਸਿਆ ਆ ਰਹੀ ਹੈ, ਪਰ ਆਪਾਂ ਕੋਈ ਨੀ ਦਰੁਸਤ ਕਰ ਲੈਣੀ ਆ। ਤੇ ਮਿੰਟੂ ਜੀ, ਤੁਸੀਂ ਮਲਡੂਰੇ ਹੋ ਜਾਂ ਸੋਰੀ ਰੈਨਮਾਰਕ ਹੋ ਜਾਂ ਐਡਲੇਡ, ਕਿਉਂਕਿ ਹੁਣ ਤੁਹਾਨੂੰ ਪੁੱਛਣਾ ਪੈਂਦਾ ਨਾ।
ਬਿਲਕੁਲ ਜੀ ਬਿਲਕੁਲ, ਇਸ ਟਾਈਮ ਰਿਵਰਲੈਂਡ ਆ ਜੀ ਤੇ ਖੂਬਸੂਰਤ
ਹਾਂਜੀ। ਮਿੰਟੂ ਜੀ ਸਮੱਸਿਆ ਸਾਊਂਡ ਦੀ ਹੈਗੀ ਆ, ਹਾਂਜੀ ਸਾਊਂਡ ਦੀ ਸਮੱਸਿਆ ਹੈਗੀ ਆ, ਤੁਹਾਨੂੰ ਇਹ ਦਰੁਸਤ ਕਰਨੀ ਪੈਣੀ ਆ। ਖੈਰ ਨੀ ਵੇ, ਮੈਂ ਪ੍ਰੋਗਰਾਮ ਜੀ ਜਾਰੀ ਰੱਖਦਾ ਤੇ ਫੋਟੋ ਮੈਂ ਸ਼ੇਅਰ ਕਰ ਦਿੱਤੀ ਆ ਰਾਜਾ ਧਾਲੀਵਾਲ ਹੋਣਾ ਦੀ, ਸਪਰੇ ਪਾ ਰਹੇ ਨੇ ਜੀ, ਦੇਖੋ ਸਾਰੇ ਅੰਗੂਰਾਂ ਦੇ ਵਿਚ ਸਪਰੇ ਪੈਂਦਾ ਤੇ ਪਿੱਛੇ ਸ਼ੀਸ਼ੇ ਚੋ ਵੀ ਉਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਆ, ਪਿੱਛੇ ਸਪਰੇ ਪੈਂਦਾ, ਧੂੜ ਪੱਟੀ ਜਾਂਦੇ ਨੇ ਤੇ ਮੂਹਰੇ ਆਉਂਦੇ ਵੀ ਫੋਟੋ। ਸੋ ਇੱਕ ਟ੍ਰਿਕ ਹੁੰਦਾ ਜੀ, ਆਪ ਵੀ ਵਿੱਚ ਆ ਗਏ, ਦੇਖੋ ਕਿੰਨਾ ਕੁਛ ਫੋਟੋ ਦੇ ਵਿੱਚ ਇਹਨਾਂ ਨੇ ਲੈ ਲਿਆ। ਤੇ ਨਾਲ ਦੀ ਨਾਲ ਲੱਕੀ ਖੱਟੜਾ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਮਨਜੀਤ ਸੈਣੀ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ। ਮਿੰਟੂ ਜੀ ਆ ਗਏ ਹੋ ਤੁਸੀਂ ਵਾਪਸ?
ਜੀ ਜੀ ਬਿਲਕੁਲ ਜੀ, ਮੈਨੂੰ ਲੱਗਦਾ ਹੁਣ ਆਵਾਜ਼ ਦਰੁਸਤ ਹੋਣੀ ਹੈ।
ਹਾਂਜੀ ਬਿਲਕੁਲ, ਤੇ ਮਨਜੀਤ ਹੁਣਾਂ ਨੇ ਫ੍ਰੈਂਚਿਸ ਫੋਰੈਸਟ ਤੋਂ, ਦਲਜੀਤ ਸਿੰਘ ਤੇ ਮਨਜੀਤ ਸੈਣੀ ਹੁਣਾਂ ਨੇ ਫ੍ਰੈਂਚਿਸ ਫੋਰੈਸਟ ਤੋਂ ਮੈਸੇਜ ਭੇਜਿਆ ਕਿ ਅੱਜ ਉਨ੍ਹਾਂ ਦੀ ਵੱਡੀ ਬੇਟੀ ਰਣਜੀਤ ਕੌਰ ਹੁਣਾਂ ਦਾ ਬਰਥਡੇ ਆ ਤੇ ਇਕ ਡਾਟਰ ਸੌਂਗ ਸੁਣਾ ਦਿਓ ਜੀ। ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਰਣਜੀਤ ਨੂੰ ਵੀ ਤੇ ਤੁਹਾਨੂੰ ਪਰਿਵਾਰ ਨੂੰ ਵੀ, ਪਰਮਾਤਮਾ ਲੰਬੀ ਉਮਰ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਔਰ ਸੋਹਣੀ ਸਿਹਤ, ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਗੀਤ ਜ਼ਰੂਰ ਲਾਵਾਂਗੇ ਜੀ, ਥੋੜੀ ਦੇਰ ਬਾਅਦ ਲੱਭ ਕੇ ਆਪਾਂ ਜ਼ਰੂਰ ਪੇਸ਼ ਕਰਾਂਗੇ। ਸੋ ਸੁਨੇਹਿਆਂ ਦੇ ਵਿਚ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗਾਂ ਹੀ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਦੇ ਮਿੰਟੂ ਬਰਾੜ ਭਾਜੀ ਨੂੰ। ਕੱਲ ਵਾਲਾ ਤੇ ਅੱਜ ਵਾਲਾ ਵਿਚਾਰ ਅੱਖਾਂ ਸਾਹਮਣੇ ਵਾਪਰਿਆ ਵਰਤਾਰਾ ਹੈ ਜੀ, ਜੋ ਵਿਚਾਰ ਸ਼ੇਅਰ ਕੀਤਾ ਸੀ। ਕੱਲ ਤਾਂ ਚਾਹ ਵੀ ਵਿਚਾਲੇ ਹੀ ਛੱਡ ਦਿੱਤੀ ਸੀ, ਟੱਕਰਾਂ ਟੁੱਕਰਾਂ ਮਾਰ ਕੇ ਫਿਰ ਭਾਣਾ ਮੰਨ ਲਿਆ ਸੀ, ਕਿਉਂਕਿ ਕੱਲ ਮਿੰਟੂ ਜੀ ਪ੍ਰੋਗਰਾਮ ਨਹੀਂ ਚੱਲਿਆ ਨਾ, ਤੇ ਇਸ ਕਰਕੇ।
ਜੀ ਜੀ ਜੀ, ਕੱਲ ਮੈਨੂੰ ਵੀ ਕਾਫੀ ਸੁਨੇਹੇ ਆਏ ਸੀ ਤੇ ਕਹਿੰਦੇ ਸੀ ਵੀ ਪ੍ਰੋਗਰਾਮ ਨੀ ਚੱਲ ਰਿਹਾ। ਮੈਂ ਕਿਹਾ ਵੀ ਦੇਖੋ, ਜਦੋਂ ਬੰਦੇ ਨੂੰ ਆਦਤ ਹੋ ਜਾਏ ਨਾ ਤੇ ਫਿਰ ਉਹਨਾਂ ਨੂੰ ਛੱਡਣਾ ਵੀ ਬੜਾ ਔਖਾ ਹੋ ਜਾਂਦਾ ਪ੍ਰੋਗਰਾਮ
ਜੀ। ਉਹ ਗੱਲ ਇਸ ਤਰ੍ਹਾਂ ਹੋਈ, ਕੱਲ ਸਾਡੇ ਨਾਲ ਬਹੁਤ ਬੁਰੀ ਹੋਈ, ਗਿਆਨੀ ਸੰਤੋਖ ਸਿੰਘ ਤੇ ਮੇਰੇ ਨਾਲ, ਤੇ ਅਸੀਂ ਪਰਸੋਂ ਦੀ ਤਿਆਰੀ ਕੀਤੀ ਹੋਈ ਸੀ, ਰਾਤ ਨੂੰ ਫੋਨ ਕਰ ਲਿਆ ਸੀ ਅੰਕਲ ਉਹਨਾਂ ਨਾਲ, ਕਈ ਅਸੀਂ ਮਸਲੇ ਕਰਨੇ, ਆਹ ਕਰਨਾ ਉਹ ਕਰਨਾ, ਬੜੀ ਤਿਆਰੀ ਕੀਤੀ। ਸਾਡਾ ਹਾਲ ਦਾ ਜੀ ਫਿਰ ਕੱਲ ਉਹ ਹੋਇਆ ਜਿਦਾਂ ਕਬੱਡੀ ਦਾ ਮੈਚ ਸ਼ੁਰੂ ਹੋਣਾ ਹੋਵੇ ਔਰ ਰੇਡਰ ਜਿਹੜੇ ਨੇ ਉਹ ਟੀਕਾ ਲਾ ਲੈਣਾ ਡਰੱਗ ਦਾ, ਤੇ ਮੈਂ ਤੇ ਗਿਆਨੀ ਸੰਤੋਖ ਸਿੰਘ ਜੀ ਤਾਂ ਏਦਾਂ ਬਸ ਐਨ ਦੋ ਦੋ ਟੀਕੇ ਲਾ ਕੇ ਬੈਠੇ ਸੀ ਵੀ ਅੱਜ ਅਸੀਂ ਨਾ ਗਾਹ ਪਾਉਣਾ ਆ ਪ੍ਰੋਗਰਾਮ ਦੇ ਵਿਚ, ਆਹ ਕਰਨੀ ਆ, ਉਹ ਗੱਲਾਂ ਕਰਨੀਆਂ, ਤੇ ਫਿਰ ਉਹੀ ਹੋਇਆ ਜੋ ਹੋਣਾ ਨੀ ਸੀ ਚਾਹੀਦਾ। ਪ੍ਰੋਗਰਾਮ ਟੈਕਨੀਕਲ ਪਰੇਸ਼ਾਨੀ ਕਾਰਨ ਜਾਂ ਉਹ ਖਰਾਬ ਹੋ ਗਿਆ ਤੇ ਸਾਨੂੰ ਫਿਰ ਉਦਾਂ ਹੀ ਨੱਠਣਾ ਭੱਜਣਾ ਪਿਆ, ਜਿਦਾਂ ਰੇਡਰ ਨੀ ਫਿਰ ਬਾਅਦ ਚੋਂ ਪ੍ਰੋਗਰਾਮ ਕੈਂਸਲ ਹੋਏ ਤੇ ਲੇਟ ਹੋਏ ਤੇ ਦੌੜਾਂ ਲਾਉਂਦੇ ਫਿਰਦੇ ਹੁੰਦੇ ਗਰਾਊਂਡ ਦੇ ਆਲੇ ਦੁਆਲੇ, ਛਾਲਾਂ ਮਾਰਦੇ ਫਿਰਦੇ ਹੁੰਦੇ ਆ ਬਾਅਦ ਚੋਂ, ਕਿਉਂਕਿ ਉਹਨਾਂ ਨੇ ਫਿਰ ਜਿਹੜਾ ਖਾਧਾ ਪੀਤਾ ਆਉਂਦਾ ਉਹ ਕੱਢਣਾ ਵੀ ਹੁੰਦਾ, ਫਿਰ ਅਸੀਂ ਫੋਨ ਕਰ ਕਰਕੇ ਕਈਆਂ ਨੂੰ ਦੱਸਿਆ ਕਿਹੜੀਆਂ ਗੱਲਾਂ ਕਰਨੀਆਂ, ਪਹਿਲਾਂ ਤਾਂ ਘੰਟਾ ਆਪੇ ਲਾਇਆ ਪ੍ਰੋਗਰਾਮ ਜਿਨ੍ਹਾਂ ਦਾ ਆਪਣੇ ਆਪੇ ਗੱਲਾਂ ਕੀਤੀਆਂ, ਤੇ ਚਲੋ ਇਹ ਵੀ ਇੱਕ ਪਰੇਸ਼ਾਨੀ ਸੀ ਕੱਲ ਦੂਰ ਕਰ ਲਈ ਹੈ। ਰਣਜੀਤ ਸਿੱਖ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਵੈਦਰ ਹੈ ਮੈਲਬਨ ਦੇ ਵਿਚ, ਪਾਲਾ ਬੈਂਸ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਆਜੋ ਦੋਨੋਂ ਵੀਰਾਂ ਨੂੰ ਗਰਮ ਗਰਮ ਮੇਥਿਆਂ ਵਾਲੀ ਰੋਟੀ ਖਵਾਈਏ। ਠੀਕ ਹੈ ਜੀ, ਦਿਲ ਤਾਂ ਬੜਾ ਕਰਦਾ ਤੇ ਹਜੇ ਟੈਕਨੋਲੋਜੀ ਆਈ ਨੀ।
ਬਿਲਕੁਲ ਸਿੱਧੂ ਸਾਹਿਬ, ਕਈ ਵਾਰੀ ਨਾ ਆਪਣੀ ਮਜ਼ਾਕ ਚ ਗੱਲਾਂ ਕੀਤੀਆਂ ਜਾਂ ਕਈ ਵਾਰੀ ਗੱਲਾਂ ਨਾਰਮਲੀ ਆਪਾਂ ਪਰਿਵਾਰਕ ਮਾਹੌਲ ਚ ਰੇਡੀਓ ਸ਼ੋ ਹੁੰਦੇ ਆ ਅਕਸਰ, ਕੋਈ ਅਫੀਸ਼ੀਅਲ ਤਾਂ ਕੋਈ ਗੱਲ ਹੁੰਦੀ ਨੀ, ਤੇ ਉਹ ਕਈ ਵਾਰੀ ਜੱਚ ਜਾਂਦੀ ਹੈ ਸੱਜਣਾ ਮਿੱਤਰਾਂ ਦੇ ਵੀ, ਕਿਤੇ ਸਾਰਾ ਕੁਛ ਏਦਾਂ ਹੀ ਚੱਲਦਾ ਤੇ ਏਦਾਂ ਹੀ ਆ, ਤੇ ਉਹ ਮੈਂ ਰੇਡੀਓ ਤੇ ਕਈ ਵਾਰੀ ਅਕਸਰ ਹੁਣ ਇੱਕ ਡਾਇਲੋਗ ਸੁਣਾ ਦਿੰਦਾ ਗਾ ਵੀ ਭਾਈ ਜੀ ਨੇ ਵੀ ਮੈਨੂੰ ਮਿਲਣ ਆਉਣਾ, ਰੋਜ਼ ਫੋਨ ਆਉਂਦੇ ਆ 10-20 ਸੱਜਣਾ ਮਿੱਤਰਾਂ ਦੇ ਮਿਲਣ ਆਉਣਾ, ਤਾਂ ਉਹਨਾਂ ਨੂੰ ਕਹਿ ਦਿੰਦੇ ਵੀ ਭਾਈ ਆਪਦਾ ਜੋ ਵੀ ਖਾਣਾ ਪੀਣਾ ਆਪਦਾ ਲਈ ਆਏ ਆਉਂਦੇ, ਨਾਲੇ ਮੇਰੇ ਜੋਗਾ ਲੈ ਆਇਓ। ਤਾਂ ਉਹ ਕੱਲ ਆਪਣੇ ਮਿੱਤਰ ਰੈਨਮਾਰਕ ਰਹਿੰਦੇ ਆ ਜੀ ਰਮਨਦੀਪ ਹੋਰੇ, ਤੇ ਉਹਨਾਂ ਦਾ ਸੁਨੇਹਾ ਆਇਆ ਕਹਿੰਦੇ ਭਾਈ ਮਿਲਣ ਆਉਣਾ ਸੀ, ਤੇ ਮੈਂ ਕਿਹਾ ਜੀ ਆਇਆਂ ਨੂੰ ਭਾਈ ਆ ਜਾਓ, ਮੈਂ ਤਾਂ ਇੱਥੇ ਆ ਖੇਤੀ ਆ, ਤੇ ਉਹ ਕਹਿੰਦੇ ਚਲੋ ਜੀ ਫਿਰ ਮੈਂ ਕੀ ਲੈ ਕੇ ਆਇਆ, ਮੈਂ ਚਾਹ ਤੇ ਪਕੌੜੇ ਤੇ ਹੋਰ, ਮੈਂ ਕਿਹਾ ਕਿਉਂ, ਕਹਿੰਦੇ ਤੁਸੀਂ ਆਖਿਆ ਤਾਂ ਸੀ ਰੇਡੀਓ ਤੇ, ਉਹ ਮੈਂ ਕਿਹਾ ਮੈਂ ਤਾਂ ਰੇਡੀਓ ਤੇ ਮਜ਼ਾਕ ਕੀਤਾ ਸੀ, ਕੋਈ ਗੱਲ ਨੀ ਚਾਹ ਮੈਂ ਪਿਆਉਂ, ਮੈਂ ਤੋਂ ਚਾਹ ਤੇ ਪਕੌੜੇ। ਤੇ ਉਹ ਕਈ ਵਾਰੀ ਏਦਾਂ ਹੋ ਜਾਂਦਾ ਵੀ ਪਰਿਵਾਰਕ ਮਾਹੌਲ ਦੇ ਵਿੱਚ ਜਦੋਂ ਸੱਜਣ ਮਿੱਤਰਾਂ ਨਾਲ ਜਦੋਂ ਸਾਂਝ ਪੈਂਦੀ ਨਾ, ਉਹਨਾਂ ਨੂੰ ਉਹ ਚੀਜ਼ ਨੀ ਹੁੰਦੀ ਵੀ ਉਹਨਾਂ ਨੂੰ ਰੇਡੀਓ ਤੋਂ ਕੋਈ ਚੀਜ਼ ਉਹਨਾਂ ਨੂੰ ਖਾਸ ਜਾਂ ਉਸ ਲਈ ਸੁਣਨਾ ਚਾਹੁੰਦੇ ਆ, ਉਹਨਾਂ ਨੂੰ ਇੱਕ ਭਾਲ ਜਾਂ ਭੋਸ ਪੈ ਜਾਂਦਾ ਆਪਸੀ ਭਾਈਚਾਰਕ ਸਾਂਝ ਦਾ।
ਬਿਲਕੁਲ,
ਇਹ ਮੈਨੂੰ ਲੱਗਦਾ ਆਪਣੀ ਜਿੱਤ ਹੀ ਆ।
ਹਾਂਜੀ ਹਾਂਜੀ, ਉਧਰ ਸਾਡੀ ਜਿਹੜੀ ਜਿੱਤ ਹੈ ਉਹ ਹੋਰ ਪ੍ਰਬਲ ਹੋ ਰਹੀ ਹੈ। ਅਮਰੀਕਾ ਤੋਂ ਮਨਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਤੇ ਉਹ ਕਹਿੰਦੇ ਨੇ ਕਿ ਮਿੰਟੂ ਬਰਾੜ ਦਾ ਓਰੇਂਜ ਕਿੰਗ ਨੂੰ ਸਤਿ ਸ੍ਰੀ ਅਕਾਲ ਜੀ।
ਓਰੇਂਜ ਕਿੰਗ ਅੱਜ ਕੱਲ ਕਹੀ ਕਿੰਗ ਬਣਿਆ ਹੋਇਆ ਜੀ, ਤੇ ਕਹੀ ਚਲਾ ਰਿਹਾ ਸੀ ਪੂਰੇ ਜ਼ੋਰਾਂ ਸ਼ੋਰਾਂ ਤੇ, ਕਹੀ ਵੀ ਉੱਥੇ ਜਿੱਥੇ ਪੱਥਰ ਦੇ ਵਿੱਚ, ਜਿੱਥੇ ਪੱਥਰ ਕਹਿੰਦੇ ਮੱਥੇ ਨੂੰ ਆਉਂਦੀ ਹੈ ਕਹੀ। ਤਾਂ ਉਹ ਕੱਲ ਗੱਲਾਂ ਬਾਤਾਂ ਚੱਲੀਆਂ ਜਦੋਂ ਰਮਨਦੀਪ ਇੱਥੇ ਆਇਆ ਤੇ ਕਹਿੰਦਾ ਬਾਈ ਵੀ ਮੈਨੂੰ ਤਾਂ ਭੁਲੇਖਾ ਸੀਗਾ ਵੀ ਮੈਂ ਕਿਹਾ ਵੀ ਬਾਈ ਕੱਲਾ ਗੱਲਾਂ ਵਾਲਾ ਹੀ ਆ ਤੇ ਗੱਲਾਂ ਹੀ ਸੁਣਾਉਣ ਚ ਮਹਾਰਾ, ਤੇ ਮੈਂ ਤਾਂ ਹੈਰਾਨ ਰਹਿ ਗਿਆ ਦੇਖ ਕੇ ਹੱਥੀ ਕੰਮ ਕਰਦੇ ਨੂੰ ਆਹ ਚੀਜ਼ਾਂ ਕਰ ਦਿੰਦੇ। ਮੈਂ ਕਿਹਾ ਦੇਖੋ ਵੀ ਇਹ ਹੁੰਦੀ ਹੈ ਇੱਕ ਕੁਛ ਕਈ ਗੱਲਾਂ ਤਾਂ ਹੁੰਦੀਆਂ ਵੀ ਜਦੋਂ ਤੁਸੀਂ ਬਾਅਦ ਹੀ ਬਾਅਦ ਚ ਆਪਸ ਫਿਰ ਆ ਜਾਂਦੀਆਂ ਤਾਂ ਫਿਰ ਮੇਰੇ ਵਰਗਾ ਹਿੱਕ ਤਾਂ ਆ ਕੇ ਕਹਿਣ ਲੱਗ ਜਾਂਦਾ ਵੀ ਦੇਖਿਆ ਅਸੀਂ ਕਰੀਦਾ ਸੀ ਦਾ, ਤੇ ਕਈ ਵਾਰੀ ਅੰਦਰੋਂ ਅਸੀਂ ਫੁੱਟੇ ਵੀ ਹੁੰਦੇ ਆ, ਅੰਦਰੋਂ ਫੁੱਟ ਵੀ ਪੈਂਦੇ ਆ ਵੀ ਇਹ ਯਾਰ ਕੀ ਉਤਰੀ ਜਾਂਦੇ ਕੀ ਹੋ ਰਿਹਾ। ਤਾਂ ਮੈਂ ਕਿਹਾ ਵੀ ਕੋਈ ਉਨੀ ਅਸੀਂ ਸਾਧੇ ਤਾਂ ਹੈ ਨੀ ਵੀ ਸਾਧ ਹੈਗੇ ਵੀ ਜਿਹੜੀ ਗੱਲ ਨੂੰ ਹਰੇਕ ਨੂੰ ਉੱਥੇ ਮੰਨ ਲਾਂਗੇ, ਅਸੀਂ ਵੀ ਦੁਨਿਆਵੀ ਬੰਦੇ ਆ ਤੇ ਦੁਨਿਆਵੀ ਬੰਦੇ ਹੋਏ ਕੋਸ਼ਿਸ਼ ਕਰਦੇ ਆ ਮਨ ਨੂੰ ਸਮਝਾਉਣ ਦੀ ਹੋਰ ਦੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਦੋਂ ਮੈਂ ਕੱਲ ਸੁਬਹਾ 10-10:30 ਕੁ ਵਜੇ ਐਡਲੇਡ ਤੋਂ ਆ ਕੇ ਕਹੀ ਚੱਕੀ ਨਾ, ਤੇ ਮੈਂ ਹਜੇ ਉਹਨੂੰ ਕਹੀ ਦਾ ਟਾਸੀ ਲਾਇਆ ਹੋਣਾ ਇੱਕ, ਤੇ ਮੇਰੇ ਦਿਮਾਗ ਚ ਆਈ ਪਰਸੋਂ ਜਾਂ ਸ਼ਾਮ ਦੀ ਮਾਤਾ ਦੀ ਗੱਲ, ਮਾਤਾ ਨਾਲ ਫੋਨ ਤੇ ਲੱਗਿਆ ਸੀ, ਮਾਤਾ ਦੀ ਫਿਕਰ ਹੁੰਦਾ ਹੀ ਆ ਇੰਡੀਆ ਬੈਠੇ ਨੂੰ, ਕਹਿੰਦੀ ਹੁਣ ਤਾਂ ਮੈਨੂੰ ਲੱਗਦਾ ਵੀ ਤੂੰ ਬਾਹਲੇ ਕੰਮ ਬੈਠ ਲੈ ਬਾਹਲਾ ਪ੍ਰੈਸ਼ਰ ਚਾਂ, ਤੇ ਇਸ ਰੁੱਤ ਇਸ ਉਮਰ ਦੇ ਵਿਚ ਹੁਣ ਤੂੰ ਇੰਨਾ ਨੀ ਕਰ ਸਕਦਾ ਸੀ, ਤੂੰ ਤੈਨੂੰ ਕਰਨਾ ਨੀ ਚਾਹੀਦਾ ਸੀ। ਤੇ ਉਹ ਮੈਨੂੰ ਆਦੇ ਲੋਕ 50 ਸਾਲ ਦੀ ਉਮਰ ਦੇ ਵਿਚ ਰਿਟਾਇਰਮੈਂਟ ਵਾਲੇ ਪਾਸੇ ਨੂੰ ਹੋਣ ਲੱਗਦੇ ਆ ਜਾਂ ਕਹੀ ਛੱਡਦੇ ਆ, ਤੂੰ ਕਹੀ ਚੱਕ ਲਈ। ਤਾਂ ਮੇਰੇ ਵੀ ਮਨ ਚ ਆਈ ਇਹ ਗੱਲ ਤੇ ਮੈਂ ਵੀ ਥਿੜਕਿਆ ਵੀ ਆਹ ਮੈਂ ਕੀ ਕਰ ਰਿਹਾ, ਕਿਉਂਕਿ ਜਦੋਂ ਤੁਸੀਂ ਇੱਥੇ ਦੇਖਦੇ ਹੋ ਇਹ ਜੇ ਥਾਂ ਤੇ ਇੱਕ ਬੰਦੇ ਨੀ ਮਿਲਦੇ, ਕਈ ਚੀਜ਼ਾਂ ਜਿੰਨਾ ਮਰਜ਼ੀ ਕੁਛ ਕਰ ਲਈਏ ਫਿਰ ਵੀ ਇੱਥੇ ਤੁਹਾਨੂੰ ਕਰਨਾ ਹੀ ਪੈਣਾ ਗਾ, ਕਿੰਨਾ ਮਰਜ਼ੀ ਮਸ਼ੀਨਰੀ। ਤਾਂ ਉਹ ਫਿਰ ਮੈਂ 2-4 ਮਿੰਟ ਤਾਂ ਡੋਲਿਆ ਜਾ, ਤੇ ਇਨਸਾਨ ਅਕਸਰ 2-4 ਮਿੰਟਾਂ ਬਾਅਦ ਫਿਰ ਉਹ ਸਾਡੇ ਬਾਬੇ ਨਾਨਕ ਨੇ ਜਿਹੜੀਆਂ ਰਾਹ ਪਾਏ ਆ ਜਾਂ ਜਿਹੜੇ ਰਾਹ ਦਰਸਾਏ ਆ ਜਾਂ ਜਿਹੜੀਆਂ ਦਲੀਲਾਂ ਦਿੱਤੀਆਂ ਉਹਦੇ ਮੂਹਰੇ ਫਿਰ ਆਪਾਂ ਨਿੰਮੋ ਝੂਣੇ ਹੋ ਕੇ ਤੇ ਕੱਠੀ ਚੱਕ ਕੇ ਫਿਰ ਲੱਗ ਗਏ। ਮੈਂ ਫਿਰ ਸੋਚਿਆ, ਮੈਂ ਕਿਹਾ ਵੀ ਤੂੰ 50 ਸਾਲ ਦੀ ਉਮਰ ਚ ਖੇਤੀ ਕਰਨ ਲੱਗਿਆ ਤੇ ਐਡਾ ਤੈਨੂੰ ਕੀ ਹੋਇਆ, ਬਾਬਾ ਨਾਨਕ ਤਾਂ 70 ਸਾਲ ਤੋਂ ਬਾਅਦ ਖੇਤੀ ਕੀਤੀ ਆ,
60-70 ਸਾਲ ਤੋਂ ਬਾਅਦ ਖੇਤੀ ਕਰਨ ਲੱਗੇ ਸੀ ਤੇ ਐਡੀ ਕੋਈ ਗੱਲ ਨੀ ਹੈਗੀ।
ਹਾਂ ਤੇ ਫਿਰ ਮੈਂ ਕਿਹਾ ਤੂੰ ਨਾਲੇ ਉਸ ਟਾਈਮ ਦੇ ਵਿਚ ਤੇਰੇ ਕੋਲ ਤਾਂ ਟਰੈਕਟਰ ਖੜੇ ਆ, ਉਹ ਖੜੇ ਬਾਬੇ ਕੋਲ ਤਾਂ ਬੇਚਾਰੇ ਕੋਲ ਬਲਦ ਸੀਗੇ।
ਬਿਲਕੁਲ,
ਤੇ ਫਿਰ ਤੂੰ ਕਹਦਾ ਹੌਸਲਾ ਸਿੱਟਿਆ। ਬਸ ਫਿਰ ਮੈਂ ਰਮਨਦੀਪ ਨੂੰ ਆਖਿਆ, ਮੈਂ ਕਿਹਾ ਬਸ ਇੰਨੇ ਬਾਬੇ ਨਾਨਕ ਜੀ ਇੱਕ ਮੋਟੀਵੇਸ਼ਨਲ ਉਹਨਾਂ ਬੰਦੀਆਂ ਜਿਹੜੀਆਂ ਸਾਨੂੰ ਸਦੀਵੀ ਚੀਜ਼ਾਂ ਦਿੱਤੀਆਂ ਉਹਨਾਂ ਚੋਂ ਇੱਕ ਚੀਜ਼ ਨੇ ਮੈਨੂੰ ਫੇਰ ਸ਼ੁਰੂ ਕਰਤਾ ਤੇ ਮੈਂ ਫਿਰ ਲੱਗ ਗਿਆ ਤੇ ਤੇਰੇ ਸਾਹਮਣੇ ਹੁਣ ਕੀ ਹਾਲਤ ਬਣਾ ਤਾ
ਜੀ। ਬਹੁਤ ਵਧੀਆ ਜੀ। ਦੇਖੋ ਕਿਰਤ ਪਹਿਲਾਂ ਵੀ ਆਪਾਂ ਪ੍ਰੋਗਰਾਮ ਚ ਗੱਲ ਕੀਤੀ ਹੈ ਵੀ ਕਿਰਤ ਜਿਹੜੀ ਆ ਉਹ ਆਪਾਂ ਕਰਨੀ ਆ, ਤੇ ਜਿਹੜੇ ਕਹਿ ਲੋ ਕਿ ਲਿਖੇ ਹੋਏ ਨੇ ਕਰਮ ਉਹ ਆਪਾਂ ਕਰਨੇ ਹੀ ਆ, ਕਰਨੇ ਚਾਹੀਦੇ ਵੀ ਨੇ। ਸੋ ਪ੍ਰੋਗਰਾਮ ਦੇ ਵਿਚ ਅੱਗੇ ਡਾਕਟਰ ਅਮਰਜੀਤ ਸਿੰਘ ਮੋਰ ਬੁਲਬੁਲਗੇ ਵਾਲੇ ਉਹਨਾਂ ਨੇ ਵੀ ਸੁਨੇਹਾ ਭੇਜਿਆ, ਕਹਿੰਦੇ ਕਿ ਗੁਰੂ ਘਰ ਦੇ ਬਾਰੇ ਜ਼ਰੂਰ ਦੱਸਿਓ, ਫਸਟ ਸਿੱਖ ਟੈਂਪਲ ਬਾਰੇ। ਚਲੋ ਮੈਂ ਦੱਸ ਦਿੰਦਾ ਜੀ ਕਿ ਆਸਟ੍ਰੇਲੀਆ ਦਾ ਜਿਹੜਾ ਪਹਿਲਾ ਗੁਰੂ ਘਰ ਸਥਾਪਿਤ ਕੀਤਾ ਗਿਆ ਸੀ 1968 ਦੇ ਵਿਚ ਬੁਲਬੁਲਗੇ ਦੇ ਵਿਚ, ਤੇ ਆਪ ਸਭ ਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਉਹ ਜਿਹੜੀ ਪਹਿਲੀ ਬਿਲਡਿੰਗ ਸੀ ਉਹ ਥੋੜੀ ਛੋਟੀ ਹੋ ਗਈ, ਪੁਰਾਣੀ ਹੋ ਗਈ, ਤੇ ਹੁਣ ਨਵੀਂ ਬਿਲਡਿੰਗ ਬਣ ਰਹੀ ਹੈ ਪਿਛਲੇ 2-3 ਸਾਲ ਤੋਂ। $2 million ਦਾ ਪ੍ਰੋਜੈਕਟ ਹੈ ਔਰ ਤੁਸੀਂ ਫੋਟੋਆਂ ਵੀ ਦੇਖਦੇ ਰਹਿੰਦੇ ਹੋ, ਮੈਂ ਪਾਉਣਾ ਅਕਸਰ। ਤੇ ਮਿੰਟੂ ਜੀ ਹੁਣ ਨਾ ਗੱਲ ਇਹ ਹੈ ਕਿ ਉਹ ਅਖੀਰ ਐਂਡ ਵਾਲੇ ਫੇਜ਼ ਤੇ ਆ, ਤੇ ਕੁਛ ਮਾਇਆ ਦੀ ਲੋੜ ਹੈ ਤੇ ਫੰਡ ਰੇਜ਼ਿੰਗ ਚੱਲ ਰਹੀ ਹੈ, ਤੇ ਸਾਰਾ ਜਿਹੜੀ ਟੀਮ ਹੈ ਗੁਰਦੁਆਰੇ ਦੀ ਉਹ 27-29 ਵੀਕਐਂਡ ਜਿਹੜਾ ਆਉਣਾ ਐਸੇ ਮਹੀਨੇ ਅਗਲੇ ਹਫ਼ਤੇ 2 ਹਫ਼ਤਿਆਂ ਨੂੰ ਉਹ ਕੈਨਬਰਾ ਏਰੀਏ ਦੇ ਵਿਚ ਫੰਡ ਰੇਜ਼ਿੰਗ ਲਈ ਜਾ ਰਹੇ ਨੇ। ਸੋ ਵੱਧ ਚੜ ਕੇ ਹਿੱਸਾ ਪਾਉਣ ਕੈਨਬਰਾ ਵਾਲੇ ਇਸ ਪ੍ਰੋਜੈਕਟ ਦੇ ਵਿਚ, ਤੇ ਖੁਸ਼ੀ ਦੀ ਗੱਲ ਇਹ ਹੈ ਕਿ ਅਗਲੇ ਸਾਲ ਗੁਰੂ ਘਰ ਦੀ ਓਪਨਿੰਗ ਹੋਣੀ ਹੈ ਤੇ 2018 ਦੇ ਵਿਚ, ਤੇ ਉਹ ਖੁਸ਼ੀ ਇਸ ਗੱਲ ਦੀ ਹੈ ਕਿ 50 ਸਾਲ ਹੋ ਜਾਣੇ ਨੇ ਜੀ, ਹਾਫ਼ ਅ ਸੈਂਚਰੀ ਆਫ ਸਿੱਖ ਐਸਟੈਬਲਿਸ਼ਮੈਂਟ ਇਨ ਆਸਟ੍ਰੇਲੀਆ। ਇਹ ਆਪਣੇ ਆਪ ਦੇ ਵਿਚ ਇਕ ਬਹੁਤ ਵੱਡੀ ਮਤਲਬ ਟਾਈਮ ਲਾਈਨ ਦੇ ਉੱਤੇ ਇਕ ਤਰੀਕ ਹੋਣੀ ਹੈ, ਤੇ ਇਹ ਵੀ ਮਤਲਬ ਸਾਰਿਆਂ ਨੂੰ ਨਿਗਾਹ ਚ ਰੱਖਣੀ ਪੈਣੀ ਹੈ ਕਿ ਉਹ ਇਸ ਮੌਕੇ ਤੇ ਵੀ ਜ਼ਰੂਰ ਪਹੁੰਚਣ, ਹੁਣ ਤੋਂ ਹੀ ਸੱਦਾ ਆ। ਸੋ ਫੰਡ ਰੇਜ਼ਿੰਗ ਚੱਲ ਰਹੀ ਆ, ਅਗਰ ਤੁਸੀਂ ਕੁਛ ਵੀ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਫਸਟ ਸਿੱਖ ਟੈਂਪਲ ਦੀ ਬਿਲਡਿੰਗ ਫੰਡ ਦੇ ਵਿਚ ਜ਼ਰੂਰ ਪਾਓ, ਇਹਨਾਂ ਵੱਲੋਂ ਬੇਨਤੀ ਆ। ਸੋ ਮੈਸੇਜ ਅੱਗੇ ਵਧਾਉਂਦੇ ਆ ਜੀ, ਤੇ ਗੁਰਨਾਮ ਭੁੱਲਰ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਮਿਲਡੂਰਾ ਵਿਚ ਵੈਦਰ ਠੀਕ ਹੈ ਵਧੀਆ, ਤੇ ਇਕ ਨਿਊਜ਼ ਐਪਸ ਬਾਰੇ ਫੇਰ ਦੱਸ ਦਿਓ ਜੀ, ਇਕ ਪਿਕਚਰ ਕਿਵੇਂ ਦੇਖ ਸਕਦੇ ਆ। ਹਾਂਜੀ ਹਾਂਜੀ, ਨਵੀਂ ਐਪ ਬਾਰੇ ਮਿੰਟੂ ਜੀ, ਰਾਤੀ ਨਾ ਐਂਡਰਾਇਡ ਦੇ ਉੱਤੇ ਨਵੀਂ ਐਪਲੀਕੇਸ਼ਨ ਜਿਹੜੀ ਆ ਲਾਂਚ ਹੋ ਗਈ ਆਪਣੀ ਦੁਆਰਾ, ਮਤਲਬ ਅਪਡੇਟ, ਤੇ ਉਹ ਤੁਸੀਂ ਅਪਡੇਟ ਕਰ ਸਕਦੇ ਹੋ। ਔਰ ਉਸ ਦੇ ਵਿਚ ਨਾ ਜਦ ਤੁਸੀਂ ਐਪ ਖੋਲੂਗੇ ਤਾਂ ਸਟੂਡੀਓ ਐਕਟੀਵਿਟੀ ਦਾ ਖੱਬੇ ਹੱਥ ਮੈਨਿਊ ਹੈ, ਤੇ ਉਸ ਦੇ ਵਿਚ ਜਿਹੜੀਆਂ ਅਸੀਂ ਇਧਰੋਂ ਫੋਟੋਆਂ ਸਾਂਝੀਆਂ ਕਰਦੇ ਹਾਂ, ਕੋਈ ਵੀ ਫੋਟੋ ਸਾਂਝੀ ਕਰਦੇ ਹਾਂ ਤਾਂ ਉਹ ਸਾਰੇ ਸਰੋਤੇ ਨਾਲ ਦੀ ਨਾਲ ਦੇਖ ਸਕਦੇ ਨੇ। ਸੋ ਅਗਰ ਤੁਸੀਂ ਹਰਮਨ ਰੇਡੀਓ ਦੀ ਐਪ ਖੋਲੋ ਤਾਂ ਵੈਸੇ ਤਾਂ ਇਹਦੇ ਵਿਚ ਹਰਮਨ ਰੇਡੀਓ ਵੀ ਸੁਣ ਸਕਦੇ ਹੋ, ਹਰਿਮੰਦਰ ਸਾਹਿਬ ਵੀ ਲਾਈਵ ਸੁਣ ਸਕਦੇ ਹੋ, ਗੁਰੂ ਗੁਰਬਾਣੀ ਗੁਰਦੁਆਰਾ ਗਲੈਨਵੁੱਡ ਤੋਂ ਵੀ, ਤੇ ਤੁਸੀਂ ਮੈਨਿਊ ਖੱਬੇ ਹੱਥ ਖੋਲੂਗੇ ਤਾਂ ਪੋਡਕਾਸਟ ਵੀ ਤੁਸੀਂ ਸੁਣ ਸਕਦੇ ਹੋ ਜਿੰਨੇ ਵੀ ਚੜੇ ਹੋਏ ਨੇ, ਤੇ ਸਟੂਡੀਓ ਐਕਟੀਵਿਟੀ ਲਾਈਵ ਬਲੌਗ ਉਹ ਵੀ ਮਤਲਬ ਉਹਦੇ ਵਿਚ ਹੈਗਾ, ਤੇ ਉਹਦੇ ਵਿਚ ਸਾਰੀਆਂ ਜਿਹੜੀਆਂ ਫੋਟੋਆਂ ਨਾਲ ਦੀ ਨਾਲ ਆਈ ਜਾਂਦੀਆਂ ਰੀਅਲ ਟਾਈਮ ਦੇ ਵਿਚ, ਤੁਸੀਂ ਉਹ ਦੇਖ ਸਕਦੇ ਹੋ। ਹੁਣੇ ਹੀ ਮੈਂ ਫੋਟੋਆਂ ਜਿਹੜੀਆਂ ਸਾਂਝੀਆਂ ਕਰਕੇ ਹਟਿਆ, ਉਸ ਦੇ ਵਿਚ ਪਾਲੇ ਬੈਂਸ ਉਹਨਾਂ ਨੇ ਜਿਹੜੇ ਮੇਥੀ ਵਾਲੇ ਪਰੌਂਠੇ ਭੇਜੇ ਸੀ ਉਹ ਸ਼ੇਅਰ ਕੀਤੇ ਨੇ, ਤੇ ਰਾਜਾ ਧਾਲੀਵਾਲ ਉਹਨਾਂ ਦੀ ਮਲਡੂਰੇ ਤੋਂ ਟਰੈਕਟਰ ਵਾਲੀ ਫੋਟੋ ਸਾਂਝੀ ਕੀਤੀ ਹੈ। ਮੈਂ ਹੋਰ ਵੀ ਕਰਾਂਗਾ ਕਿਉਂਕਿ ਮੈਨੂੰ ਲੱਗਦਾ ਰਣਜੀਤ ਸੇਖੋਂ ਮੁਦਕੀ ਵਾਲਿਆਂ ਨੇ 3 ਕੱਪ ਚਾਹ ਭੇਜਤੇ ਆ ਨਾਲ ਬਦਾਮ, ਤੇ ਇਹ ਵੀ ਆਪਾਂ ਸਾਂਝੇ ਕਰਨੇ ਆ। ਹਾਂਜੀ, ਸੰਦੀਪ ਰਾਏ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਧਨੀ ਵੀ ਫੋਟੋ ਖਿੱਚ ਕੇ ਭੇਜ ਰਹੇ ਨੇ, ਮੇਰਾ ਖਿਆਲ ਮਸਕੀਨ ਸਾਹਿਬ ਦੀ ਹੈ, ਤੇ ਉਹ ਵੀ ਆਪਾਂ ਸਾਂਝਾ ਕਰਾਂਗੇ। ਤਾਂ ਗੁਰਪ੍ਰੀਤ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਜੀ ਅੱਜ ਤੁਹਾਡੇ ਭਤੀਜੇ ਸ਼ਹਿਬਾਜ਼ ਸਿੰਘ ਗਿੱਲ ਦਾ ਜਨਮ ਦਿਨ ਹੈ, ਅਸੀਂ ਤੁਸੀਂ ਦੋਵੇਂ ਉਸ ਨੂੰ ਅਸੀਸ ਦਿਓ ਬੁੱਧੀਜੀਵੀ ਵਾਲੀ। ਧੰਨਵਾਦ ਗੁਰਪ੍ਰੀਤ ਗਿੱਲ ਕੈਨਬਰਾ। ਦੇਖੋ ਅਸੀਂ ਬੁੱਧੀਜੀਵੀ ਨਹੀਂ ਹੈਗੇ, ਇਹ ਗੱਲ ਤੁਸੀਂ ਐਵੇਂ ਹੁਣ ਧੱਕੇ ਨਾਲ ਨਾ ਸਾਨੂੰ ਬੁੱਧੀਜੀਵੀ ਬਣਾਈ ਜਾਓ, ਤੇ ਜਨਮ ਦਿਨ ਦੀਆਂ ਮੁਬਾਰਕਾਂ ਸ਼ਹਿਬਾਜ਼ ਨੂੰ, ਤੇ
ਲੱਖ ਲੱਖ ਮੁਬਾਰਕਾਂ।
ਹਾਂਜੀ, ਇਹ ਬੁੱਧੀਮਾਨ ਜ਼ਰੂਰ ਬਣੇ ਪਰ ਜਿੱਦਾਂ ਦੇ ਅੱਜ ਕੱਲ ਬੁੱਧੀਜੀਵੀ ਇੱਦਾਂ ਦਾ ਬੇਸ਼ੱਕ ਨਾ ਬਣੇ, ਉਹਦੀ ਕੋਈ ਬਹੁਤੀ ਖਾਸ ਲੋੜ ਨਹੀਂ ਹੈਗੀ, ਤੇ ਆਲਰੇਡੀ ਗਲੱਟ ਪਿਆ ਹੋਇਆ, ਚੰਗਾ ਇਨਸਾਨ ਬਣੇ ਜੀ। ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬੁੱਧੀ ਦੀ ਜਿੱਥੇ ਵਰਤੋਂ ਕਰਨ ਦੀ ਲੋੜ ਹੈ ਉੱਥੇ ਜ਼ਰੂਰ ਕਰਨੀ ਚਾਹੀਦੀ ਹੈ, ਪਰ ਇੱਕ ਇਨਸਾਨ ਹੈ, ਇੱਕ ਹਿਰਦੇ, ਇੱਕ ਦਿਲ ਦੀ ਗੱਲ ਵੀ ਹੁੰਦੀ ਹੈ ਜਿਹੜੀ ਮਤਲਬ ਬੰਦੇ ਨੂੰ ਕਰ ਲੈਣੀ ਚਾਹੀਦੀ ਹੈ। ਸੋ ਜਨਮ ਦਿਨ ਦੀਆਂ ਮੁਬਾਰਕਾਂ ਉਧਰ ਬੇਟੀ ਰਣਜੀਤ ਕੌਰ ਹੋਣਾ ਦਾ ਵੀ ਬਰਥਡੇ ਆ, ਉਹਨਾਂ ਦੇ ਵੀ ਆਪਾਂ ਇਹ ਬਰਥਡੇ ਵਾਲਾ ਗੀਤ ਥੋੜੀ ਦੇਰ ਬਾਅਦ ਆਪਾਂ ਲਾਵਾਂਗੇ ਪ੍ਰੋਗਰਾਮ ਦੇ ਵਿਚ। ਸੋ ਮਿੰਟੂ ਜੀ, ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਕੁਝ ਖਬਰਾਂ ਸਾਂਝੀਆਂ ਕਰਨੀਆਂ ਨੇ। ਇੱਕ ਖਬਰ ਇਹ ਹੈ ਕਿ ਅੱਜ ਨਤੀਜੇ ਨਿਕਲਣੇ ਨੇ ਗੁਰਦਾਸਪੁਰ ਦੇ ਵਿਚ, ਗੁਰਦਾਸਪੁਰ ਜ਼ਿਮਨੀ ਚੋਣ ਜਿਹੜੀ ਹੋ ਕੇ ਹਟੀ ਆ ਤੇ ਉਸ ਦੇ ਵਿਚ ਸਵਰਨ ਸਲਾਰੀਆ, ਸੁਨੀਲ ਜਾਖੜ ਤੇ ਸੁਰੇਸ਼ ਖਜੂਰੀਆ ਆਪਸ ਦੇ ਵਿਚ ਇਨ੍ਹਾਂ ਦੀ ਵੋਟਾਂ ਪਈਆਂ ਨੇ ਬਾਈ ਇਲੈਕਸ਼ਨ ਦੇ ਵਿਚ। ਅੱਜ ਉਹਦੇ ਨਤੀਜੇ ਨਿਕਲਣੇ ਨੇ, ਹੁਣ ਨਤੀਜੇ ਹਜੇ ਆਣੇ ਆ, ਪਰ ਇਕ ਖ਼ਬਰ ਇਹ ਲੱਗੀ ਆ ਕਿ ਆਪ ਦੀ ਗੁਰਦਾਸਪੁਰ ਤੇ ਪਠਾਨਕੋਟ ਇਕਾਈ ਭੰਗ ਕਰ ਦਿੱਤੀ ਆ। ਇਹ ਕੀ
ਜੀ ਜੀ
ਇਹ ਕੀ ਮਾਜਰਾ ਹੈ?
ਦੇਖੋ ਮਾਜਰਾ ਇਹੀ ਆ ਵੀ ਜਿਹੜੀਆਂ ਚੋਣਾਂ ਹੋਈਆਂ, ਚੋਣਾਂ ਦੇ ਵਿਚ ਜੋ ਪਰਫਾਰਮੈਂਸ ਪਿਛਲੇ ਅੱਜ ਤੋਂ 8-10 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਜਾਂ ਆਪ ਦੇ ਵਰਕਰਾਂ ਨੇ ਕੀਤੀ ਸੀ, ਉਹ ਨਾ ਚਰਚਾ ਮਿਲੀ ਨਾ ਉਹ ਕੁਛ ਹੋਇਆ ਜੋ ਕੁਛ ਹੋਣਾ ਚਾਹੀਦਾ ਸੀ, ਨਾ ਉਹ ਤਾਬੜ ਤੋੜ ਰੈਲੀਆਂ ਦੇਖਣ ਨੂੰ ਮਿਲੀਆਂ, ਨਾ ਤਾਬੜ ਤੋੜ ਭਗਵੰਤ ਮਾਨ ਦੇ ਲੈਕਚਰ ਦੇਖਣ ਨੂੰ ਮਿਲੇ। ਸੋ ਕਿਤੇ ਨਾ ਕਿਤੇ ਪਾਰਟੀ ਸਾਹਿਬ ਪੜਚੋਲ ਦੇ ਵਿਚ ਦੀ ਲੰਘ ਰਹੀ ਆ, ਤੇ ਉਸੇ ਕਾਰਨ ਜਿਹੜਾ ਉਥੋਂ ਦਾ ਮਾਹੌਲ ਸੀ, ਉਥੋਂ ਦੀਆਂ ਜਿਹੜੀਆਂ ਜ਼ਮੀਨੀ ਸੱਚਾਈਆਂ ਸਨ, ਉਨ੍ਹਾਂ ਦੇ ਮੱਦੇਨਜ਼ਰ ਮੈਨੂੰ ਲੱਗਦਾ ਪਾਰਟੀ ਨੇ ਇਹ ਸਟੈਪ ਜਿਹੜਾ ਚੱਕਿਆ। ਤੇ ਪਾਰਟੀ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਨਵੇਂ ਸਿਰੇ ਤੋਂ ਕੁਝ ਗੰਢਣ ਦੀ ਕੋਸ਼ਿਸ਼ ਆ, ਤੇ ਪਰ ਜਿਹੜੀਆਂ ਅੰਦਰਲੀਆਂ ਗੱਲਾਂ ਕਈ ਵਾਰੀ ਨਾ ਪਾਰਟੀਆਂ ਦੱਬ ਲੈਂਦੀਆਂ ਬਾਹਰ ਨੀ ਆਉਂਦੀਆਂ, ਤੇ ਅਸੀਂ ਦੇਖਦੇ ਆ ਵੀ ਅੰਦਰੋਂ ਕੀ ਨਿਕਲ ਕੇ ਆਉਂਦਾ। ਬਹੁਤ ਕੁਛ ਨਿਕਲਣ ਦੀ ਜਿਹੜੀ ਮੈਨੂੰ ਸ਼ੰਕਾ ਹੈਗੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਣਗੀਆਂ ਇਹ ਅੰਦਰੋਂ। ਤੇ ਇਹਦੇ ਵਿਚ ਇਹੀ ਆ ਵੀ ਇਲੈਕਸ਼ਨਾਂ ਦੇ ਵਿਚ ਜਿਵੇਂ ਖਾਸ ਕਰਕੇ ਸੁੱਚਾ ਸਿੰਘ ਛੋਟੇਪੁਰ ਜਿਹੜਾ ਕਿ ਉਥੋਂ 2 ਲੱਖ ਵੋਟ ਤੱਕ ਲੈ ਕੇ ਜਾਂਦਾ ਰਿਹਾ ਉਸ ਸੀਟ ਦੇ ਉੱਤੇ, ਉਹਦਾ ਚੁੱਪ ਕਰਨਾ, ਹੋਰ ਬਹੁਤ ਸਾਰੀਆਂ ਚੀਜ਼ਾਂ ਵਿਚ ਘਟਨਾਕ੍ਰਮ ਮਿਲਦੇ ਆ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਅੰਦਰ ਦੇ ਅੰਦਰ ਸਾਂਝ ਨੀ ਕਿਸੇ ਕਿਸੇ ਰੂਪ ਦੇ ਵਿਚ ਪਈ ਹੋਈ ਆ, ਤੇ ਉਹਦੇ ਕਾਰਨ ਪਾਰਟੀ ਨੇ ਮੈਨੂੰ ਲੱਗਦਾ ਵੀ ਸਾਰਾ ਕੁਛ ਜਿਹੜਾ ਭੰਗ ਕੀਤਾ। ਤੇ ਆਉਣ ਵਾਲੇ ਦਿਨਾਂ ਦੇ ਵਿਚ ਪਤਾ ਲੱਗੂਗਾ ਜੀ ਵੀ ਇਹ ਕੀ ਨਿਕਲਦਾ। ਪਰ ਫਿਲਹਾਲ ਜਿਹੜੀ ਜੇ ਵੋਟਾਂ ਦੀ ਗੱਲ ਕਹੀਏ ਵੀ ਵੋਟਾਂ ਦੇ ਵਿਚ ਅੱਜ 3 ਨੇ ਦਾਅਵੇ ਕੀਤੇ, ਆਮ ਆਦਮੀ ਪਾਰਟੀ ਦੇ ਬੰਦੇ ਨੇ ਵੀ ਕਿਹਾ ਵੀ ਮੈਂ 12 ਦਿਨਾਂ ਦੇ ਵਿਚ ਜਿਹੜੀ ਉੱਥੇ ਛਾਲ ਚੁਕਾਤੀ 21 ਦਿਨਾਂ ਚ ਲਾਸਟ ਦੇ 3 ਵੀਕ ਚ, ਤੇ ਉਧਰੋਂ ਭਾਜਪਾ ਵੀ ਕਹਿ ਰਹੀ ਹੈ ਵੀ ਅਸੀਂ ਦਿਖਾਵਾਂਗੇ ਕੰਮ ਕਿਵੇਂ ਹੁੰਦੇ ਆ, ਤੇ ਉਧਰੋਂ ਕਾਂਗਰਸ ਕਹਿ ਰਹੀ ਹੈ ਵੀ ਇਹ ਵੋਟ ਜਿਹੜੇ ਜਾਖੜ ਦੇ ਨਹੀਂ ਸੀ, ਇਹ ਕਾਂਗਰਸ ਪਾਰਟੀ ਨੇ ਲੜੇ ਆ। ਸੋ ਜਦੋਂ ਪਾਰਟੀ ਕੋਈ ਵੀ ਵੋਟ ਲੜਦੀ ਆ ਜਾਂ ਸਾਰੀ ਇਕਜੁੱਟ ਹੋ ਕੇ ਲੜਦੇ ਆ ਤੇ ਉਹਦੇ ਨਤੀਜੇ ਖਾਮੇ ਆਉਂਦੇ ਆ। ਸੋ ਮੈਨੂੰ ਤਾਂ ਕੋਈ ਡਾਊਟ ਸ਼ੰਕਾ ਦਿਖ ਨਹੀਂ ਰਹੀ ਜਾਖੜ ਦੇ ਜਿੱਤਣ ਚ, ਪਰ ਫੇਰ ਵੀ ਹੋ ਸਕਦਾ ਵੀ ਕੋਈ ਹੋਰ ਵਿਚ ਗੱਲ ਆ ਜੇ ਜਾਂ ਕੋਈ ਹੋਰ।
ਇਹਦੇ ਨਾਲ ਮਿੰਟੂ ਜੀ ਮੈਂ ਇਹ ਸੋਚਦਾ ਕਿ ਕਮ ਸੇ ਕਮ ਜਿਹੜੇ ਪਾਰਟੀ ਭੰਗ ਕਰਨਾ ਜਾਂ ਉਹ ਇਕਾਈ ਭੰਗ ਕਰਨੀ ਇਹ ਨਤੀਜੇ ਤੋਂ ਬਾਅਦ ਤਾਂ ਬਣਦਾ ਆ, ਇਹਦਾ ਮਤਲਬ ਉਹਨਾਂ ਨੂੰ ਪਤਾ ਆ ਆਮ ਆਦਮੀ ਪਾਰਟੀ ਨੂੰ ਕਿ ਮੈਨੂੰ, ਕਿਉਂਕਿ ਸਾਰਾ ਜੇ ਹੁਣ ਮਤਲਬ ਉਹਨਾਂ ਦੇ ਜਿੱਤ ਜਾਂਦੇ ਨੇ ਸੁਰੇਸ਼ ਖਜੂਰੀਆ ਜਿੱਤ ਜਾਂਦੇ ਨੇ ਠੀਕ ਹੈ, ਤੇ ਹੁਣ ਜਿਹਦੇ ਬੇਸ ਦੇ ਉੱਤੇ ਜਿਹੜੀਆਂ ਇਕਾਈਆਂ ਦੇ ਬੇਸ ਦੇ ਉੱਤੇ ਜਿੱਤਣਗੇ ਉਹ ਉਹਨਾਂ ਨੇ ਮਿਹਨਤ ਕੀਤੀ ਜਿੱਤਣਗੇ ਤੇ ਉਹ ਤਾਂ ਪਹਿਲਾਂ ਹੀ ਭੰਗ ਹੈ ਠੀਕ ਹੈ ਨਾ। ਫੇਰ ਇਹਦਾ ਮਤਲਬ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਆ ਨਾ, ਉਹਨਾਂ ਨੇ
ਹੱਥ ਵੀ ਖੜੇ ਕਰ ਦਿੱਤੇ ਆ। ਤੇ ਦੂਜਾ ਕਈ ਵਾਰੀ ਇਹ ਹੁੰਦਾ ਵੀ ਪਾਰਟੀਆਂ ਨਾ ਜਿਹੜੀਆਂ ਸਮੀਖਿਆਵਾਂ ਉਹਨਾਂ ਨੂੰ ਪ੍ਰੈਸ਼ਰ ਬਣਾਉਣ ਲਈ ਕਰਨੀਆਂ ਪੈਂਦੀਆਂ, ਕੁਛ ਸੁਨੇਹੇ ਦੇਣ ਲਈ ਅਗਲਿਆਂ ਨੂੰ, ਗਾਂਹ ਵਾਲਿਆਂ ਨੂੰ, ਇਹ ਕੁਛ ਕਰਨਾ ਪੈਂਦਾ। ਸੋ ਮੈਨੂੰ ਤਾਂ ਇਹੀ ਲੱਗ ਰਿਹਾ ਵੀ ਇਹ ਕਿਤੇ ਨਾ ਕਿਤੇ ਪਾਰਟੀ ਬਣੀ ਹੋਗਾ ਸੁਨੇਹਾ ਕੋਈ ਕਿਸੇ ਰੂਪ ਚ।
ਸੁਨੇਹਾ ਤਾਂ ਹੈਗਾ, ਪਰ ਜੇ ਉਹ ਦਾਅਵਾ ਕਰ ਰਹੇ ਨੇ ਵੀ ਅਸੀਂ ਜਿੱਤ ਜਾਣਾ ਹੈ, ਫਿਰ ਤਾਂ ਇਹੋ ਜਿਹਾ ਸੁਨੇਹਾ ਦੇਣ ਦੀ ਲੋੜ ਨਹੀਂ, ਕਿਉਂਕਿ ਐਂਡ ਰਿਜ਼ਲਟ ਤਾਂ ਫਿਰ ਉਨ੍ਹਾਂ ਦੇ ਹੱਕ ਚ ਹੀ ਭੁਗਤਿਆ ਹੋਣਾ ਹੈ ਸੁਰੇਸ਼ ਖਜੂਰੀਆ ਉਨ੍ਹਾਂ ਦੇ, ਫਿਰ ਇਕਾਈ ਇਹਦਾ ਮਤਲਬ ਵਧੀਆ ਕੰਮ ਕੀਤਾ ਹੋਣਾ ਹੈ, ਤੇ ਜੇ ਵਧੀਆ ਕੰਮ ਕੀਤਾ ਹੋਇਆ ਤਾਂ ਉਨ੍ਹਾਂ ਨੂੰ ਅਵਾਰਡ ਦੇਣਾ ਬਣਦਾ, ਫਿਰ ਤਾਂ ਉਨ੍ਹਾਂ ਦੇ ਕਹਿ ਲਓ ਕਿ ਧਰੋਹ ਕੀਤਾ ਨਾ ਆਮ ਆਦਮੀ ਪਾਰਟੀ ਨੇ। ਸੋ ਜਿੱਥੇ ਤੱਕ ਮੈਨੂੰ ਲੱਗਦਾ
ਫਿਰ ਇਹ ਹੋਊਗਾ ਨਾ, ਫਿਰ ਇਹ ਹੋਊਗਾ ਵੀ ਫਿਰ ਉਨ੍ਹਾਂ ਨੂੰ ਹੀ ਵੱਡੇ ਰੁਤਬੇ ਦੇ ਉੱਤੇ ਜਾਣਗੇ ਨਾ ਜੀ, ਫਿਰ ਰੱਖਣਗੇ ਵੀ ਅਸੀਂ ਤਾਂ ਭੰਗ ਕਰੀ ਸੀ ਵੀ ਅਸੀਂ ਇਨ੍ਹਾਂ ਨੂੰ ਵੱਡੇ ਰੁਤਬੇ ਦੇ ਦਈਏ।
ਫਰੰਟ ਪੇਜ ਤੇ ਖ਼ਬਰ ਲੱਗੀ ਹੈ ਕਿ ਦੇਸ਼ ਦੀਆਂ 20 ਯੂਨੀਵਰਸਿਟੀਆਂ ਬਣਨਗੀਆਂ ਵਿਸ਼ਵ ਪੱਧਰੀ, ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਚ ਕੀਤੀ ਨਵੀਂ ਯੋਜਨਾ ਦਾ ਐਲਾਨ, 20 ਯੂਨੀਵਰਸਿਟੀਆਂ ਨੂੰ 5 ਸਾਲਾਂ ਚ ਮਿਲਣਗੇ 10,000 ਕਰੋੜ, ਤੇ ਸਟਾਰਟਅਪ ਲਈ ਖੋਜ ਤੇ ਜ਼ੋਰ ਦੇਣ ਯੂਨੀਵਰਸਿਟੀ, ਇਨੋਵੇਸ਼ਨ ਤੇ ਜ਼ੋਰ। ਕੀ ਖਿਆਲ ਹੈ ਜੀ ਤੁਹਾਡਾ? ਪੰਜਾਬ ਦੀਆਂ ਤਾਂ ਬੰਦ ਹੋਣ ਨੂੰ,
ਦੇਖੋ ਬਹੁਤ ਵੱਡਾ ਸਟੈਪ ਘਾਟੇ ਚ ਜ਼ਰੂਰ ਚੱਲ ਰਹੀਆਂ, ਪਰ ਸਟੈਪ ਆ ਜਿਹੜਾ ਸਰਕਾਰ ਵੱਲੋਂ ਚੱਕਿਆ ਗਿਆ ਇਹ ਬਹੁਤ ਵੱਡਾ ਸਟੈਪ ਆ। ਹੁਣ ਇਹਦੇ ਚ ਜੁਮਲਾ ਨਾ ਹੋਵੇ, ਇਹਦੇ ਚ ਕੋਈ ਦਿਖਾਵਾ ਮਾਤਰ ਨਾ ਹੋਵੇ, ਇਹ ਇਕ ਵੱਖਰੀ ਗੱਲ ਆ। ਪਰ ਜਿਹੜਾ ਸਟੈਪ ਲਿਆ ਗਿਆ ਅੱਜ ਕੱਲ ਜੇ ਕਿਸੇ ਮੁਲਕ ਨੇ ਤਰੱਕੀ ਕੀਤੀ ਹੈ, ਜੇ ਕਿਸੇ ਮੁਲਕ ਨੇ ਕੋਈ ਨਵੀਂ ਖੋਜ ਕੀਤੀ ਹੈ, ਜਾਂ ਜੇ ਕਿਸੇ ਮੁਲਕ ਨੇ ਅਗਾਂਹ ਵਧਿਆ, ਤਾਂ ਉਹਦੇ ਵਿਚ ਦੀ ਨਿਊ ਆ ਜਿਹੜੀ ਉਹ ਹਮੇਸ਼ਾ ਹੀ ਜਿਹੜੀ ਯੂਨੀਵਰਸਿਟੀਜ਼ ਤੋਂ ਡਿੱਗਦੀ ਆਈ ਆ। ਤੇ ਯੂਨੀਵਰਸਿਟੀ ਦੇ ਵਿਚ ਚਾਹੇ ਸਾਨੂੰ ਦੇਖਣ ਨੂੰ ਲੱਗਦਾ ਵੀ ਕੋਈ ਕੰਮ ਨੀ ਹੋ ਰਹੇ, ਐਸ਼ ਮਸਤੀ ਹੋ ਰਹੀ ਆ, ਮੌਜਾਂ ਹੋ ਰਹੀਆਂ, ਪਰ ਫੇਰ ਵੀ ਜਦੋਂ ਕਿਸੇ ਚੀਜ਼ ਦੇ ਬਜਟ ਆਉਂਦੇ ਆ, ਸਰਕਾਰਾਂ ਉਹਨਾਂ ਤੋਂ ਕਿੰਤੂ ਪ੍ਰੰਤੂ ਕਰਦੀਆਂ, ਤਾਂ ਵਿਚ 1-2-5% ਲੋਕ ਹੁੰਦੇ ਆ ਜਿਹੜੇ ਕੁਛ ਨਾ ਕੁਛ ਕੰਮ ਕਰਦੇ ਆ ਤੇ ਕੰਮ ਦੇ ਨਾਲ ਨਤੀਜੇ ਦਿੰਦੇ ਆ। ਸੋ ਜੇ ਕੋਈ ਵੋਟ ਭੇਲੀ ਫੁੱਟਦੀ ਆ ਤਾਂ ਮਿਲਦਾ ਸਭ ਨੂੰ। ਦੇਖੋ ਯੂਨੀਵਰਸਿਟੀਆਂ ਨੂੰ ਲੈ ਕੇ ਆਉਣਾ, 10-10,000 ਕਰੋੜ ਦੀ ਇਨਵੈਸਟਮੈਂਟ ਉਹਨਾਂ ਲਈ ਰੱਖਣੀ, ਇਹ ਇੱਕ ਬਹੁਤ ਵੱਡਾ ਕਦਮ ਆ ਤੇ ਇਹ ਹੋਣਾ ਚਾਹੀਦਾ। ਪਰ ਇਹ ਸਾਨੂੰ ਥੋੜੀ ਜਿਹੀ ਹੁਣ ਸ਼ੰਕੇ ਇਸ ਗੱਲਾਂ ਤੇ ਆਉਣ ਲੱਗ ਗਏ ਵੀ ਹੁਣ ਤੱਕ ਸਾਨੂੰ ਜੁਮਲੇ ਬਹੁਤ ਸੁਣਨ ਨੂੰ ਮਿਲਦੇ ਆ, ਹੁਣ ਤੱਕ ਸਾਨੂੰ ਇਹ ਗੱਲਾਂ ਮਿਲ ਜਾਣੀਆਂ, ਉਹਦੇ ਨਤੀਜੇ ਨਹੀਂ ਆਉਂਦੇ। ਤੇ ਜੇ ਨਤੀਜੇ ਆ ਜਾਂਦੇ ਆ ਤੇ ਫੇਰ ਤਾਂ ਮੇਰੇ ਹਿਸਾਬ ਨਾਲ ਅੱਜ ਦਾ ਜਿਹੜਾ ਦਿਨ ਆ ਜਾਂ ਅੱਜ ਦਾ ਇਹ ਐਲਾਨ ਆ, ਇਹ ਸਾਨੂੰ ਚਾਹੇ ਮੋਦੀ ਮਾੜਾ ਚੰਗਾ, ਚਾਹੇ ਉਹਨੂੰ ਗੂਗਲ ਪਹਿਲੇ ਨੰਬਰ ਦਾ ਕ੍ਰਿਮੀਨਲ ਕਹਿੰਦਾ, ਕੁਛ ਵੀ ਕਹਿੰਦੀ ਆ, ਪਰ ਜੇ ਇਹ ਜਿਹਾ ਸਟੈਪ ਉਹ ਬੰਦਾ ਕਰ ਰਿਹਾ ਜਿਹਨੂੰ ਅਨਪੜ੍ਹ ਵੀ ਕਿਹਾ ਜਾਂਦਾ, ਤਾਂ ਫੇਰ ਉਹ ਸਲਾਹਾਂ ਕਰਦੇ ਜਾਏਗਾ ਜੀ।
ਪਰ ਮਿੰਟੋ ਜੀ, 10,000 ਕਰੋੜ ਦਾ ਜਿਹੜਾ ਬਜਟ ਰੱਖਿਆ ਆ, ਕੋਈ ਗੱਲ ਨੀ, ਬਹੁਤ ਵਧੀਆ ਗੱਲ ਹੈ, ਸਰਕਾਰ ਤਾਂ ਇਹ ਕਰ ਸਕਦੀ ਹੈ। ਹੁਣ ਮੋਦੀ ਨੇ ਜਾ ਕੇ ਥੋੜਾ ਪੜਾਉਣਾ ਹੈ, ਜਾਂ ਜੇਤਲੀ ਸਾਹਿਬ ਨੇ ਥੋੜਾ ਪੜਾਉਣਾ, ਜਾ ਕੇ ਜਿਹੜਾ ਪੜਾਉਣਾ ਹੈ ਉਹ ਤਾਂ ਵਾਈਸ ਚਾਂਸਲਰ ਨੇ ਚਲਾਉਣੀ ਹੈ, ਪ੍ਰੋਫੈਸਰਾਂ ਨੇ ਚਲਾਉਣੀ ਹੈ। ਔਰ ਤੁਸੀਂ ਵੀ ਵਿਚਰਦੇ ਹੋ ਇਹ ਸਾਰੇ ਸਿਸਟਮ ਦੇ ਵਿਚ, ਅਸੀਂ ਵੀ ਦੇਖਿਆ ਤੈਅ ਤੱਕ ਕਿ ਜਿਹੜਾ ਤੁਸੀਂ ਕਹਿੰਦੇ ਨਾ ਕਿ ਉੱਥੇ ਮੌਜ ਕੀਤੀ ਜਾ ਰਹੀ ਹੈ, ਤੇ ਯੂਨੀਵਰਸਿਟੀ ਜਾ ਕੇ ਦੇਖੋ, ਵਾਕਈ ਏਦਾਂ ਲੱਗਦਾ ਕਿ ਉੱਥੇ ਵਾਕਈ ਮੌਜ ਚੱਲ ਰਹੀ ਹੈ, ਵੱਡੀ ਪੱਧਰ ਤੇ ਮੌਜ ਚੱਲ ਰਹੀ ਹੈ। ਤੇ ਇਹ ਨਾ ਮਤਲਬ ਜਾਣੀ ਕਿ ਹਰ ਕੋਈ ਆਨੰਦ ਚ ਹੈ, ਕਿਤੇ ਭੰਗੜਾ ਪੈ ਰਿਹਾ, ਕਿਤੇ ਕੋਈ ਬੈਠੇ ਆ, ਚਾਹ ਪਕੌੜੇ ਚੱਲ ਰਹੇ ਆ, ਮਤਲਬ ਬਹੁਤ ਘੱਟ ਲੈਕਚਰ ਚੱਲ ਰਿਹਾ, ਕੋਈ ਕੰਮ ਨਹੀਂ ਹੋ ਰਹੇ ਬਹੁਤੇ, ਤੇ ਵੇਲਾ ਵੇਲਾ ਕੋਈ ਪੜ੍ਹ ਰਿਹਾ ਤੇ ਵੇਲਾ ਵੇਲਾ ਕੋਈ ਪੜ੍ਹਾ ਰਿਹਾ ਹੈ। ਸੋ ਐਡਾ ਜਿਹੜਾ ਬਜਟ ਹੈ, ਹਰ ਕੋਈ ਇੱਕ ਦੂਜੇ ਨੂੰ ਤਨਖਾਹਾਂ ਵਧਾਉਣ ਤੇ ਲੱਗਾ ਹੋਇਆ, ਆਪਣੇ ਰਿਸ਼ਤੇਦਾਰ ਰਖਾਉਣ ਤੇ ਲੱਗਾ ਹੋਇਆ ਪ੍ਰੋਫੈਸਰ, ਰਿਜ਼ਲਟ ਇਨ ਦਾ ਐਂਡ ਕੀ ਨਿਕਲ ਰਿਹਾ ਹੈ? ਬੀ ਐਡ ਫੈਕਟਰੀਆਂ ਚੱਲ ਰਹੀਆਂ ਨੇ, ਬੇਰੋਜ਼ਗਾਰਾਂ ਨੂੰ ਲਗਾਤਾਰ ਉਹਦੇ ਵਿਚੋਂ ਤਿਆਰ ਕਰ ਕਰਕੇ ਕੱਢਿਆ ਜਾ ਰਿਹਾ। ਅਸੀਂ ਖੁਦ ਪਰੇਸ਼ਾਨ ਹੈ ਆਪਣੇ ਇਸ ਫੀਲਡ ਦੇ ਵਿਚ, ਕਿ ਜਰਨਲਿਜ਼ਮ ਦੇ ਫੀਲਡ ਦੇ ਵਿਚ ਸਾਨੂੰ ਕੋਈ ਵਧੀਆ ਜੈਨੂਅਨ ਜਰਨਲਿਸਟ ਹੀ ਨਹੀਂ ਮਿਲ ਰਿਹਾ, ਹਾਲਾਂਕਿ ਮਾਸਟਰਸ ਕੀਤੀਆਂ ਹੋਈਆਂ ਨੇ, ਉਨ੍ਹਾਂ ਨੂੰ ਇੱਕ ਸੁੱਚ ਵੀ ਨਹੀਂ ਨੱਪਣਾ ਆਉਂਦਾ, ਉਨ੍ਹਾਂ ਨੂੰ ਮਿਕਸਰ ਦਾ ਹੀ ਨਹੀਂ ਪਤਾ ਕੀ ਹੁੰਦਾ ਆ, ਜਰਨਲਿਜ਼ਮ ਦੀ ਤੁਸੀਂ ਛੱਡੋ ਗੱਲ। ਸੋ ਉਹ ਇੱਕ ਤਰ੍ਹਾਂ ਨਾਲ ਮਤਲਬ ਜਿਹੜਾ ਰੁਟੀਨ ਦੇ ਵਿਚ ਵੈਸੇ ਥਿਊਰੀ ਪੜ੍ਹਾ ਕੇ ਚਲੋ ਬਾਹਰ, ਕੋਈ ਸ਼ਿੱਦਤ ਨਹੀਂ। ਹੁਣ ਇਹਦੇ ਮੁਕਾਬਲੇ ਨਾ ਮੈਂ ਇੱਕ ਆਪਣੇ ਦਿਲ ਵਾਲੀ ਗੱਲ ਕਰਨਾ ਚਾਹੁੰਦਾ ਹਾਂ ਆਪਣੇ ਸਰੋਤਿਆਂ ਨਾਲ, ਤੁਹਾਡੇ ਨਾਲ ਵੀ, ਕਿ ਮੈਂ ਮੈਲਬਰਨ ਜਾ ਕੇ ਆਇਆ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਮੇਰੇ ਚਲੋ ਮੈਡੀਕਲ ਚੈੱਕਅਪ ਵੀ ਸੀ, ਕੁਛ ਬਹੁਤ ਖਾਸ ਅਪੁਆਇੰਟਮੈਂਟਸ ਵੀ ਸੀਗੀਆਂ ਸਿੱਖ ਖੇਡਾਂ ਦੇ ਮੁਤਲਿਕ, ਤੇ ਮੈਂ ਡਾਕਟਰ ਸੰਤੋਖ ਸਿੰਘ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਅਸੀਂ 1-1 ਵਜੇ ਬਲੈਕਬਰਨ ਗੁਰਦੁਆਰਾ ਸਾਹਿਬ ਚਲੇ ਗਏ, ਤੇ ਉੱਥੇ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਆਏ ਹੋਏ ਨੇ ਜਵੱਦੀ ਟਕਸਾਲ ਵਾਲੇ, ਤੇ ਉੱਥੇ ਮਤਲਬ ਪਹਿਲੀ ਗੱਲ ਤਾਂ ਸਾਰੇ ਸਰੋਤਿਆਂ ਨੂੰ ਜਾਣ ਕੇ ਹੈਰਾਨੀ ਹੋਏਗੀ ਤੇ ਫਿਰ ਖੁਸ਼ੀ ਹੋਏਗੀ ਕਿ ਗੁਰਦੁਆਰਾ ਬਲੈਕਬਰਨ ਸਾਹਿਬ ਦੇ ਵਿਚ ਪਿਛਲੇ 1.5 ਸਾਲ ਤੋਂ ਇੱਕ ਸੰਗੀਤ ਅਕੈਡਮੀ ਚੱਲ ਰਹੀ ਹੈ ਜੀ, ਰਾਗ ਦੇ ਸਬੰਧ ਵਿਚ ਸ਼ਬਦ ਰਾਗ, ਤੇ ਉਹ ਤੰਤੀ ਸਾਜ ਸਿਖਾਉਂਦੇ ਨੇ, ਤੇ ਇਥੋਂ ਤੱਕ ਵੀ ਕਿ ਇੱਕ 80 ਸਾਲ ਦਾ ਬਜੁਰਗ ਰਬਾਬ ਸਿੱਖ ਰਿਹਾ ਹੈ, 80 ਸਾਲ ਦਾ। ਹਾਂਜੀ, ਬੱਚੇ ਤਾਂ ਸਿੱਖਣੇ ਹੀ ਹੈ, ਨੌਜਵਾਨ ਸਿੱਖ ਰਹੇ ਨੇ, ਲੜਕੀਆਂ ਸਿੱਖ ਰਹੀਆਂ ਨੇ, ਕੀਰਤਨ ਸਿੱਖ ਰਹੀਆਂ, ਰਬਾਬ, ਸਰੰਦੇ, ਤਬਲੇ, ਮਤਲਬ ਤੁਸੀਂ ਹਰ ਸਾਜ ਸਿੱਖ ਰਹੇ ਨੇ। ਸਤਨਾਮ ਸਿੰਘ ਹੁਣੀ ਉਹਦੇ ਸੰਚਾਲਕ ਨੇ, ਪ੍ਰਿੰਸੀਪਲ ਨੇ ਇਥੋਂ ਦੇ, ਤੇ ਇਹ ਸਾਰੀ ਦੇਖ ਰੇਖ ਜਿਹੜੀ ਆ ਇੰਡੀਆ ਤੋਂ ਸੁਖਵੰਤ ਸਿੰਘ ਹੁਣੀ, ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਕਰ ਰਹੇ ਨੇ। ਸੋ ਹੁਣ ਦੇਖੋ ਕਿ ਇੱਕ ਇਨਵਾਇਰਮੈਂਟ ਕ੍ਰੀਏਟ ਹੋ ਰਿਹਾ, 150 ਸਟੂਡੈਂਟ ਹੈ ਜੀ ਉੱਥੇ ਬਲੈਕਬਰਨ ਏਰੀਏ ਚ, ਉਸ ਏਰੀਏ ਚ, ਤੇ ਇਹਦਾ ਕੋਈ ਬਜਟ ਨਹੀਂ ਹੈਗਾ, ਗੁਰੂ ਘਰ ਆਪਣੇ ਬਜਟ ਤੇ ਚਲਾ ਰਿਹਾ, ਠੀਕ ਹੈ। ਸੋ ਉਹਨਾਂ ਨਾਲ ਗੱਲਬਾਤ ਕਰਦੇ ਦੇਖਿਆ ਸੀ ਵੀ ਜਿਹੜਾ ਜਵੱਦੀ ਦੇ ਵਿਚ ਬਾਬਾ ਸੁੱਚਾ ਸਿੰਘ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ, ਔਰ ਉਹ ਪ੍ਰਾਈਵੇਟ ਸ਼ੁਰੂ ਕੀਤਾ ਸੀ, ਇੱਕ ਸੇਵਾ ਭਾਵਨਾ ਦੇ ਨਾਲ ਸ਼ੁਰੂ ਕੀਤਾ ਸੀ, ਜਿਸ ਦੇ ਹੁਣ ਕਹਿ ਲਓ ਕਿ ਦਰਖਤ ਤਕਰੀਬਨ ਸਾਰੇ ਦੁਨੀਆਂ ਦੇ ਉੱਤੇ, ਈਵਨ ਕਿ ਕਹਿੰਦੇ ਨਾਈਜੀਰੀਆ ਦੇ ਵਿਚ ਵੀ ਸਿੱਖ ਰਹੇ ਨੇ, ਨਾਈਜੀਰੀਆ ਚ ਵੀ ਅਕੈਡਮੀ ਹੈ, 7,000 ਸਟੂਡੈਂਟ ਦੁਨੀਆਂ ਦੇ ਵਿਚ ਗੁਰਮਤਿ ਸੰਗੀਤ ਸਿੱਖ ਰਿਹਾ ਹੈ। ਹੁਣ ਕੋਈ ਬਜਟ ਨਹੀਂ ਹੈਗਾ, ਸਾਰੇ ਸ਼ਰਧਾ ਭਾਵਨਾ ਦੇ ਨਾਲ ਕਰ ਰਹੇ ਨੇ, ਆਪਣੇ ਆਪ ਹੀ ਉਹਨੂੰ ਸੈਲਫ ਸਸਟੇਨ ਕਰ ਰਹੇ ਨੇ। ਹੁਣ ਇੱਕ ਪਾਸੇ ਇੰਨੇ ਹਜ਼ਾਰਾਂ ਦਾ ਬਜਟ ਹੈ, ਕਰੋੜਾਂ ਦਾ ਬਜਟ ਹੈ, ਨੋਟ ਹਜ਼ਾਰ ਕਰੋੜਾਂ ਦਾ ਬਜਟ ਹੈ, ਇੱਕ ਯੋਜਨਾਬੱਧ ਤਰੀਕਾ, ਇੱਕ ਥਾਂ ਮਿਲੇ ਹੋਏ ਨੇ, ਰਿਸੋਰਸਿਸ ਮਿਲੇ ਹੋਏ ਨੇ, ਤੇ ਉੱਥੇ ਕਹਿੰਦੇ ਆ ਵੀ 1991 ਤੋਂ ਪਹਿਲਾਂ ਇੰਨੀਆਂ ਯੂਨੀਵਰਸਿਟੀਆਂ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ 3 ਪੀੜ੍ਹੀਆਂ ਤੋਂ ਰਬਾਬ ਤਾਂ ਸੀ, ਰਬਾਬ ਤਾਂ ਸੀ, ਪਰ ਉਹਨੂੰ ਵਜਾਉਣ ਵਾਲਾ ਰਬਾਬੀ ਹੈ ਨਹੀਂ ਸੀ। ਉਹ ਧਰਤੀ ਜਿੱਥੋਂ ਰਬਾਬ ਦੀ ਕਹਿ ਲਓ ਕਿ ਸਿਖਰ ਪਹੁੰਚੀ ਆ, ਉੱਥੇ ਰਬਾਬੀ ਹੈ ਨਹੀਂ ਸੀ। ਤੇ ਕੀ ਇਹ ਜਿੰਮੇਵਾਰੀਆਂ ਜਿਹੜੀਆਂ ਸੰਗੀਤ ਡਿਪਾਰਟਮੈਂਟਾਂ ਦੀਆਂ, ਕਾਲਜਾਂ ਦੀਆਂ, ਯੂਨੀਵਰਸਿਟੀ ਦੀਆਂ, ਜਿਹੜੀਆਂ ਹਜ਼ਾਰਾਂ ਕਰੋੜਾਂ ਮਤਲਬ ਖਾ ਨਹੀਂ ਚੁੱਕੇ, ਮਤਲਬ ਲੈ ਚੁੱਕੇ ਨੇ ਇਹਨਾਂ ਕੰਮਾਂ ਦੇ ਵਾਸਤੇ, ਕਿੱਥੇ ਰਿਜ਼ਲਟ ਕੀ ਆ, ਰਿਜ਼ਲਟ ਕਿੱਥੇ ਨਿਕਲ ਰਿਹਾ? ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ, ਬਣਾ ਕੇ ਮਗਰੋਂ ਜਾਂਦੇ ਨੇ, ਟੁੱਟੀਆਂ ਪਈਆਂ। ਉਹ ਜਿਹੜੇ ਇੰਜੀਨੀਅਰ ਤਿਆਰ ਹੋ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਦੇ ਹੋਣ ਦੇ ਬਾਵਜੂਦ ਸੜਕ ਦੂਜੇ ਦਿਨ ਕਿੱਦਾਂ ਟੁੱਟ ਜਾਂਦੀ ਆ? ਜਿਹੜੇ ਐਡਮਿਨਿਸਟ੍ਰੇਟਰ ਨਿਕਲ ਰਹੇ ਨੇ,
ਉਹਦੇ ਪਿੱਛੇ ਦੂਜਾ ਇੱਕ ਹੋਰ ਵੀ ਕਾਰਨ ਆ ਨਾ ਜੀ, ਉਹਦੇ ਪਿੱਛੇ ਕਾਰਨ ਇਹ ਆ ਵੀ ਐਡਮਿਨਿਸਟ੍ਰੇਟਰ ਤਾਂ ਨਿਕਲ ਰਹੇ, ਐਡਮਿਨਿਸਟ੍ਰੇਟਰ ਪਹਿਲਾਂ ਤਾਂ ਬਣ ਪੈਸੇ ਲੈ ਕੇ ਰਹੇ ਆ, ਜਦੋਂ ਕਿ ਡਾਕਟਰ 40 ਲੱਖ ਰਿਸ਼ਵਤ ਦੇ ਕੇ, 50 ਲੱਖ ਰਿਸ਼ਵਤ ਦੇ ਕੇ ਬਣੂਗਾ, ਤੇ ਉਹਦੇ ਤੋਂ ਕੀ ਤੁਸੀਂ ਆਸ ਕਰਦੇ ਹੋ ਵੀ ਉਹ ਫ੍ਰੀ ਚ ਸੇਵਾ ਕਰ ਦੂਗਾ? ਤੇ ਜੇ ਤੁਸੀਂ ਇੱਕ ਇੰਜੀਨੀਅਰ ਨੂੰ ਪਹਿਲਾਂ ਨਾਸੀ ਧੂਆਂ ਲਿਆ ਕੇ ਉਹਨੂੰ ਜੋਬ ਤੱਕ ਪਹੁੰਚਾਇਆ ਜਾਊਗਾ, ਤਾਂ ਫਿਰ ਤੁਸੀਂ ਕਿਵੇਂ ਮੰਨ ਸਕਦੇ ਹੋ? ਸਰਕਾਰ ਤਾਂ ਛੱਡੋ, ਅੱਜ ਇੱਕ ਬੰਦੇ ਨੇ ਖੁਦਕੁਸ਼ੀ ਕੀਤੀ ਆ, ਇੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ ਆ, ਗੁਰਦੁਆਰੇ ਚ ਮੁਲਾਜ਼ਮ ਸੀ, ਫੇਸਬੁੱਕ ਤੇ ਪੋਸਟ ਪਾ ਕੇ ਖੁਦਕੁਸ਼ੀ ਕਰਕੇ ਗਿਆ, ਇਹ ਲਿਖ ਕੇ ਵੀ ਮੈਨੂੰ ਸ਼੍ਰੋਮਣੀ ਕਮੇਟੀ ਚ ਪੱਕਾ ਕਰਾਉਣ ਲਈ ਕਿਸੇ ਉਹਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ 50,000 ਰੁਪਇਆ ਲਿਆ ਮੇਰੇ ਤੋਂ, ਤੇ ਹੁਣ ਉਹ ਪੈਸੇ ਵੀ ਨਹੀਂ ਮੋੜਦਾ ਤੇ ਮੈਨੂੰ ਪੱਕਾ ਵੀ ਨਹੀਂ ਕਰਾ ਰਿਹਾ, ਤੇ ਮੇਰੀ ਪੋਜੀਸ਼ਨ ਇਹ ਹੋ ਗਈ ਵੀ ਮੈਂ ਪੈਸੇ ਜੀਰੋ ਲੈ ਕੇ ਦਿੱਤੇ ਤੇ ਮੈਂ ਮਰ ਰਿਹਾ।
ਫੜਨਾ ਚਾਹੀਦਾ ਜੀ ਉਹਨੂੰ, ਨਾਲੇ ਉਹ ਮੈਂਬਰ ਦਾ ਜਿਹੜਾ ਨਾਮ ਆ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਫੜਨਾ ਚਾਹੀਦਾ, ਅੰਦਰ ਕਰਨੇ ਚਾਹੀਦੇ ਨੇ। ਸੋ ਇਹ ਜਿਹੜੀਆਂ ਮਤਲਬ ਹੁਣ ਮੈਂ ਉਹੀ ਕਹਿੰਦਾ ਕਿ ਯੂਨੀਵਰਸਿਟੀਆਂ ਨੂੰ ਚਾਹੇ 10,000 ਕਰੋੜ ਦੇ ਦਿਓ, ਚਾਹੇ 20 ਦੇ ਦਿਓ, ਹਜੇ ਤੱਕ ਪਤਾ ਨਹੀਂ ਕਿੰਨੇ ਲੱਖ ਕਰੋੜ ਜਿਹੜੇ ਖਰਚ ਹੋ ਚੁੱਕੇ ਹੁੰਦੇ ਨੇ, ਪਰ ਜਿਹੜੀਆਂ ਰਿਐਲਿਟੀਜ਼ ਹੈ ਹੁਣ, ਜਿਹੜੀ ਇਨੋਵੇਸ਼ਨ ਚੱਲ ਰਹੀ ਹੈ ਹੁਣ, ਤੁਸੀਂ ਮਿੰਟੂ ਜੀ ਮੈਂ ਮਤਲਬ ਹੁਣ ਪੰਜਾਬ ਦੇ ਵਿੱਚ ਹੈ, ਇੱਟ ਕਦੋਂ ਦੀ ਬਣ ਰਹੀ ਹੈ? ਠੀਕ ਹੈ ਨਾ, ਇੱਟਾਂ ਯੂਨੀਵਰਸਿਟੀਆਂ ਤੋਂ ਪਹਿਲਾਂ ਦੀਆਂ ਬਣ ਰਹੀਆਂ ਨੇ ਪੰਜਾਬ ਦੇ ਵਿੱਚ, ਉਹ ਕੀ ਉਹ ਯੂਨੀਵਰਸਿਟੀ ਨੇ ਰਿਸਰਚ ਕੀਤੀ ਸੀ? ਉਹ ਲੋਕ ਰਿਸਰਚ ਸੀ, ਲੋਕਾਂ ਨੇ ਬਣਾਈ ਆ, ਕਿੱਤਿਆਂ ਦੇ ਨਾਲ ਮੁਤਲਕ ਉਹੀ ਖੇਤੀ ਆ। ਠੀਕ ਆ, ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਨੇ ਬੀਜ ਵਗੈਰਾ ਲਿਆ ਕੇ ਦਿੱਤੇ ਨੇ, ਪਰ ਉਹ ਤੋਂ ਬਾਅਦ ਵੀ ਉਨ੍ਹਾਂ ਚ ਠਹਿਰਾ ਆ ਗਿਆ ਆ। ਜਿਹੜੀ ਹੁਣ ਡਿਵੈਲਪਮੈਂਟ ਚੱਲ ਰਹੀ ਹੈ, ਨਵੀਂ ਟੈਕਨੋਲੋਜੀ ਲੈ ਕੇ ਆਣੀ ਆ, ਉਹ ਯੂਨੀਵਰਸਿਟੀਆਂ ਨੇ ਟ੍ਰੇਨ ਕਰਨਾ ਲੋਕਾਂ ਨੂੰ, ਲੋਕਾਂ ਨੇ ਬਾਹਰ ਆ ਕੇ ਕਰਨਾ, ਉਹੀ ਇੱਟਾਂ ਲੱਗ ਰਹੀਆਂ ਨੇ, ਉਹੀ ਸਮੈਂਟ ਲੱਗ ਰਹੇ ਨੇ, ਉਹੀ ਨਕਸ਼ੇ ਜਿਹੜੇ ਨੇ ਆਰਕੀਟੈਕਟਰ ਨਾਲ ਵਧੀਆ ਨਕਸ਼ੇ ਬਿਲਡਰ ਆਪ ਹੀ ਬਣਾ ਲੈਂਦੇ ਨੇ, ਲੋਕ ਆਪ ਬਣਾ ਲੈਂਦੇ ਨੇ। ਠੀਕ ਹੈ ਨਾ, ਕਿ ਉਹ ਜਿਹੜੀ ਇੰਨੀ ਪੜ੍ਹਾਈ ਚੱਲ ਰਹੀ ਹੈ, ਉਹਦਾ ਜਿਹੜਾ ਬੰਦੇ ਤੇ ਇਨਵੈਸਟ ਕੀਤਾ ਜਾ ਰਿਹਾ ਸਰਕਾਰ ਵੱਲੋਂ, ਤੇ ਉਹਦਾ ਜਿਹੜਾ ਮੁੱਲ ਹੈ ਉਹ ਸੋਸਾਇਟੀ ਦੇ ਵਿੱਚ ਕਿੱਦਾਂ ਮੁੜਨਾ ਆ, ਕਿੱਦਾਂ ਡਿਵੈਲਪਮੈਂਟ ਕੀਤੀ ਜਾਊਗੀ? ਮਤਲਬ ਇਹ ਮੁੱਦਾ ਆ। ਪੜ੍ਹਾਈ ਬਹੁਤ ਹੋ ਰਹੀ ਆ, ਯੂਨੀਵਰਸਿਟੀਆਂ ਥਾਂ ਥਾਂ ਖੁੱਲੀਆਂ ਆ। ਮੈਨੂੰ ਲੱਗਦਾ ਕਿ ਮਤਲਬ ਉਹ ਜਿਹੜੇ ਪ੍ਰੋਫੈਸਰ ਨੇ ਨਾ, ਮੈਨੂੰ ਪ੍ਰੋਫੈਸਰ ਨੇ ਉਹਨਾਂ ਦਾ ਆਡਿਟ ਹੋਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ, ਜਾਂ ਜਿਹੜੇ ਤਨਖਾਹ ਲੈ ਰਹੇ ਨੇ ਨਾ, ਚਾਹੇ ਟੀਚਰ ਨੇ ਹਾਈ ਸਕੂਲ ਦੇ, ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ, ਜਾਂ ਕੋਈ ਵੀ ਉਹਨਾਂ ਦੇ ਇੰਪਲੋਈਜ਼ ਆ, ਉਹਨਾਂ ਤੋਂ ਉਹਨਾਂ ਦਾ ਆਡਿਟ ਹੋ ਕੇ ਦੇਖਣਾ ਚਾਹੀਦਾ ਵੀ ਕੀ ਉਹ ਜਿੰਨੇ ਪੈਸੇ ਲੈ ਰਹੇ ਨੇ ਉਨਾ ਉਹ ਮੁੱਲ ਮੋੜ ਰਹੇ ਨੇ, ਕੰਮ ਕਰ ਰਹੇ ਨੇ ਉਨਾ। ਇਹ ਇਸ ਦੀ ਜ਼ਿਆਦਾ ਜ਼ਰੂਰਤ ਹੈ, ਬਜਟ ਵਧਾਉਣ ਦੀ ਨਹੀਂ। ਉਹ ਤਾਂ ਹੋਰ ਖਾਣਾ ਖਾਣ ਲੱਗ ਜਾਣਗੇ, ਉਹਨਾਂ ਨੂੰ ਸੌਖ ਹੋ ਜਾਊਗੀ, ਬੜਾ ਵਧੀਆ। ਉਹਦੇ ਮੀਟਰਸ ਕੀ ਨੇ,
ਚੈੱਕ ਲਿਸਟਾਂ ਤਾਂ ਲੱਗੀਆਂ ਹੋਈਆਂ, ਇਹ ਤਾਂ ਅਸੀਂ ਨਹੀਂ ਕਹਿ ਸਕਦੇ ਵੀ ਲੱਗੀਆਂ ਨਹੀਂ ਹੋਈਆਂ ਨਾ, ਲੋਕਾਂ ਤੇ ਵੀ ਚੈੱਕ ਲਿਸਟਾਂ ਲੱਗੀਆਂ ਹੋਈਆਂ, ਪਰ ਰੌਲਾ ਤਾਂ ਇਹ ਨਾ ਵੀ ਸਾਰੇ ਥਾਲੀ ਦੇ ਚੱਟੇ ਵੱਟੇ ਇੱਕ ਹੋਏ ਹੋਏ ਆ, ਤੇ ਕੁੱਤੀ ਚੋਰਾਂ ਨਾਲ ਰਲੀ ਹੋਈ ਆ। ਮਿਨਿਸਟਰ ਤੋਂ ਸ਼ੁਰੂ ਹੁੰਦਾ ਕੰਮ, ਐਜੂਕੇਸ਼ਨ ਮਿਨਿਸਟਰ ਤੋਂ, ਤੇ ਐਜੂਕੇਸ਼ਨ ਮਿਨਿਸਟਰ ਤੋਂ ਹੁੰਦਾ ਹੋਇਆ ਜਿੱਥੇ BC ਸਿਆਸੀ ਪਾਰਟੀਆਂ ਨੂੰ ਲਾਏ ਜਾਂਦੇ ਆ। ਸਭ ਤੋਂ ਵੱਡੀ ਗੱਲ ਤਾਂ ਇੱਥੇ ਆ ਜਾਂਦੀ ਹੈ, ਮੁੱਕ ਜਾਂਦੀ ਹੈ ਗੱਲ ਵੀ ਕਿਸੇ ਯੂਨੀਵਰਸਿਟੀ ਦਾ BC ਚਾਂਸਲਰ ਆ ਜਿਹੜਾ, ਉਹ ਉਨ੍ਹਾਂ ਚਿਕ ਰਹਿੰਦਾ ਜਿਨ੍ਹਾਂ ਚਿਕ ਉਹ ਸਰਕਾਰ ਰਹਿੰਦੀ ਹੈ। ਜਦੋਂ ਸਰਕਾਰ ਬਦਲ ਜਾਂਦੀ ਆ, BC ਅਖਲਾਕੀ ਤੌਰ ਤੇ, ਜਿਵੇਂ ਜਸਪਾਲ ਅਖਲਾਕੀ ਤੌਰ ਦੇ ਉੱਤੇ ਆਪਦਾ ਅਸਤੀਫਾ ਦਿੱਤਾ, ਕਿਉਂਕਿ ਉਹ ਅਕਾਲੀ ਗੌਰਮੈਂਟ ਦੀ ਰਹਿਨੁਮਾਈ ਹੇਠ ਬਣੇ ਸੀ ਤੇ ਅਕਾਲੀਆਂ ਦੇ BC ਸੀ। ਹੁਣ ਕਾਂਗਰਸ ਆ ਗਈ, ਕਾਂਗਰਸ ਆਪ ਦੇ ਜਿਹੇ ਤੈਨੂੰ BC ਲਾ ਦੂਗੀ। ਵੀ BC ਲੱਗਣ ਦੀ ਜਿਹੜੀ ਕਾਬਲੀਅਤ ਆ, ਉਹ ਕਾਬਲੀਅਤ ਪਤਾ ਕੀ ਆ? ਚਹੇਤਾ ਹੋਣਾ, ਸਿਰੇ ਦਾ ਚਾਪਲੂਸ ਹੋਣਾ, ਚਮਚਾਗਿਰੀ ਕਰਨ ਵਾਲਾ ਹੋਣਾ, ਤੇ ਜੀ ਸਰ ਹੋਣਾ, ਉਹ BC ਦੀ ਕਾਬਲੀਅਤ ਆ। ਨਾ ਕਿ BC ਦੀ ਕਾਬਲੀਅਤ ਇਹ ਆ ਵੀ ਉਹਨੇ ਕੋਈ ਮੱਲ ਮਾਰੀ ਆ। ਹੁਣ ਮੈਂ ਇਹੋ ਜਿਹੇ ਬੰਦਿਆਂ ਨੂੰ ਜਾਣਦਾ, ਇੱਕ ਸਾਡੇ ਇੱਕ ਦੋ ਡਾਕਟਰ ਇਹੋ ਜਿਹੇ ਆ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਦੇਣ ਨੇ, ਜਿਨ੍ਹਾਂ ਚੋਂ ਡਾਕਟਰ ਖੁਸ਼ ਗੁਰਦੇਵ ਸਿੰਘ ਖੁਸ਼ ਤੇ ਡਾਕਟਰ ਬਰਾੜ, ਉਹ ਦੋਨੇ ਬੰਦੇ ਲੀਜੈਂਡਰੀ ਜਿਹਨੂੰ ਕਹਿ ਸਕਦੇ ਹੁੰਦੇ, ਲੀਜੈਂਡਰੀ ਪਰਸਨ ਆ, ਤੇ ਉਹਨਾਂ ਨੇ ਜਿਹੜੀ ਇਹਦੇ ਵਿਚ ਝੋਨੇ ਦੇ ਵਿਚ ਲੋਕਾਂ ਨੇ ਕਹਿੰਦੇ ਦੁੱਧ ਦੀ ਹਰੀ ਕ੍ਰਾਂਤੀ, ਦੁੱਧ ਦੀ ਚਿੱਟੀ ਕ੍ਰਾਂਤੀ ਲਿਆਂਦੀ, ਫਿਰ ਹਰੀ ਕ੍ਰਾਂਤੀ ਲਿਆਂਦੀ, ਉਹਨਾਂ ਨੇ ਝੋਨੇ ਦੀ ਕ੍ਰਾਂਤੀ ਲਿਆਂਦੀ ਸੀਗੀ, ਤੇ ਝੋਨਾ ਜੇ 25 ਮਣ ਤੋਂ ਅੱਜ 125 ਮਣ ਝੜਨ ਲੱਗਿਆ ਤਾਂ ਉਹਨਾਂ ਬੰਦਿਆਂ ਦੀ ਦੇਣ ਆ, ਦੋ ਬੰਦਿਆਂ ਦੀ। ਤੇ ਉਹ ਦੋਨੇ ਗੁਰੂ ਚੇਲਾ, ਪਹਿਲਾਂ ਖੁਸ਼ ਸੀ ਤੇ ਖੁਸ਼ ਤੋਂ ਬਾਅਦ ਉਹਨਾਂ ਦੇ ਚੇਲਾ ਬਰਾੜ ਆ, ਤਾਂ ਦੋਨਾਂ ਜਣਿਆਂ ਨੇ ਅਖੀਰ ਨਤੀਜਾ ਕੀ ਨਿਕਲਿਆ, ਦੋਨੇ ਜਣੇ ਪਿਛਲੇ 25-30 ਸਾਲਾਂ ਤੋਂ ਜਿੰਨਾ ਵੀ ਕੰਮ ਕਰ ਰਹੇ ਆ ਉਹ ਫਿਲੀਪੀਨ ਲਈ ਕਰ ਰਹੇ ਆ, ਮਨੀਲਾ ਚ ਰਹਿ ਰਹੇ ਆ, ਤੇ ਮਨੀਲਾ ਦੇ ਹੈਡ ਡਿਪਾਰਟਮੈਂਟ ਦੇ, ਤੇ ਉਹ ਉਥੋਂ ਕੰਮ ਕਰਕੇ ਉਥੋਂ ਰਿਸਰਚ ਕਰਕੇ ਉਥੋਂ ਦੀਆਂ ਯੂਨੀਵਰਸਿਟੀਆਂ ਦੇ ਟੌਪ ਅਹੁਦਿਆਂ ਤੇ ਰਹਿ ਕੇ ਤੇ ਉਹ ਕਰ ਰਿਹਾ। ਪਰ ਮੇਰੀ ਕਈ ਵਾਰੀ ਪਰਸਨਲ ਤੌਰ ਤੇ ਡਾਕਟਰ ਬਰਾੜ ਨਾਲ ਗੱਲ ਹੋਈ ਹੈ, ਤਾਂ ਉਹ ਬੜੇ ਇੰਨੇ ਕੁ ਸਾਫ਼ ਸੁਥਰੇ ਇਨਸਾਨ ਆ ਵੀ ਉਹਨਾਂ ਨੂੰ ਜਦੋਂ ਇੰਡੀਆ ਜਾ ਕਿਤੇ ਭੇਜਿਆ ਜਾਂਦਾ ਨਾ ਹਵਾਈ ਟਿਕਟ ਦੇ ਕੇ ਤੇ ਹੋਰ, ਉਹਨਾਂ ਚੀਜ਼ਾਂ ਦੇ ਵੀ ਉਹ ਚਾਰਜ ਉਸ ਢੰਗ ਨਾਲ ਹੀ ਪਾਉਂਦੇ ਆ ਵੀ ਦਿੱਲੀ ਤੋਂ ਜੇ ਮੇਰੀ ਆਪਦੀ ਕਾਰ ਲੈਣ ਆਈ ਹੈ ਤਾਂ ਉਸ ਕਾਰ ਦਾ ਉਹ ਕਿਰਾਇਆ ਨੀ ਪਾਉਂਦੇ ਵੀ ਮੈਂ, ਹਾਲਾਂਕਿ ਉਹ ਕੁਛ ਵੀ ਲੈ ਸਕਦੇ ਮਨੀਲਾ ਗਵਰਨਮੈਂਟ ਤੋਂ, ਪਰ ਉਹ ਨਹੀਂ ਲੈਂਦੇ, ਉਹ ਆਦੇ ਵੀ ਮੈਂ ਇਸ ਲਈ ਜੀਵਨ ਚ ਆਏ ਨੀ ਹੈ, ਮੇਰਾ ਮਕਸਦ ਹੀ ਨਹੀਂ ਹੈ। ਉਹ ਇੱਥੇ ਆਉਂਦੇ ਆ, ਯੂਨੀਵਰਸਿਟੀਆਂ ਨੂੰ ਬਹੁਤ ਕੁਛ ਕਰਕੇ ਦਿੰਦੇ ਆ, ਹੋਰ ਦਿੰਦੇ ਆ, ਪਰ ਫੇਰ ਵੀ ਯੂਨੀਵਰਸਿਟੀਆਂ ਦੇ ਵਿਚ ਉਹਨਾਂ ਨੂੰ ਕੋਈ ਥਾਂ ਨੀ ਹੈਗੀ। ਜੇ ਹੁਣ ਮੰਨ ਲਓ ਪੰਜਾਬ ਯੂਨੀਵਰਸਿਟੀ ਦੇ ਵਿਚ ਸਿਆਸੀ ਨਾ ਹੋ ਕੇ ਤੇ ਇੱਕ ਜਿਹੜਾ ਡਿਜ਼ਰਵਿੰਗ ਬੰਦੇ ਨੂੰ ਲਿਆ ਕੇ ਲਾਇਆ ਜਾਂਦਾ ਤਾਂ ਆਪੇ ਸਾਰੇ ਕੁਛ ਨਤੀਜੇ ਹੋਣਗੇ, ਆਪੇ ਥੱਲਿਆਂ ਨੂੰ ਕੰਮ ਕਰਨਾ ਪਊਗਾ। ਹੁਣ ਕ੍ਰਿਸ਼ਨ ਕੁਮਾਰ ਨੂੰ ਐਜੂਕੇਸ਼ਨ ਡਿਪਾਰਟਮੈਂਟ ਚ ਫੇਰ ਲਾਇਆ ਤੇ ਉਹ ਰੋਜ਼ ਚਰਚਾ ਰਹਿੰਦੀ ਹੈ, ਕੋਈ ਨਾ ਕੋਈ ਚਰਚਾ ਆਉਂਦੀ ਆ, ਛਿੜਦੀ ਆ ਵੀ ਉਹਨੇ ਫਲਾਨੀ ਚੀਜ਼ ਦੀ ਤਾਰ ਲਾਤੀ, ਧਿੰਕੇ ਦੀ ਤਾਰ ਲਾਤੀ। ਰੌਲਾ ਤਾਂ ਇਹ ਹੋ ਗਿਆ ਵੀ ਸਟਰਕਚਰ ਸਾਰੇ ਬਣੇ ਆ, ਕਾਨੂੰਨ ਸਭ ਕੁਛ ਹੈਗਾ, ਪਰ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ, ਜਿਹੜਾ ਅਸਲੀ ਪ੍ਰੋਬਲਮ ਇਹ ਆ।
ਬਿਲਕੁਲ ਬਿਲਕੁਲ, ਇੱਥੇ ਮੈਂ ਪ੍ਰਿੰਸੀਪਲ ਸੁਖਵੰਤ ਸਿੰਘ ਉਹਨਾਂ ਨੂੰ ਇੱਕ ਤਿੱਖਾ ਸਵਾਲ ਵੀ ਕਰ ਬੈਠਾ ਸੀ ਪ੍ਰੈਸ ਕਾਨਫਰੰਸ ਦੇ ਵਿਚ, ਔਰ ਉਹਨਾਂ ਨੇ ਬੜੇ ਸੁਚੱਜੇ ਤਰੀਕੇ ਨਾਲ ਮਤਲਬ ਇਹਦਾ ਜਵਾਬ ਵੀ ਦਿੱਤਾ। ਵੈਸੇ ਵੀ ਪਰਸਨਲ ਤੌਰ ਤੇ ਅਸੀਂ ਕਾਫੀ 4-5 ਘੰਟੇ ਗੱਲਾਂ ਵੀ ਕੀਤੀਆਂ, ਸਮਾਂ ਬਿਤਾਇਆ, ਤੇ ਉਹ ਵੀ ਕਹਿੰਦੇ ਕਿ ਮੈਂ ਫੋਕਸ ਹਾਂ। ਦੇਖੋ ਜਿਹੜੇ ਐਗਜ਼ਾਮਪਲਸ ਦੋਈ ਦੱਸੀਆਂ ਮਿਊਜ਼ਿਕ ਦੇ ਹਲਕੇ ਦੇ ਵਿਚ, ਉਹਨਾਂ ਦਾ ਇੱਦਾਂ ਦਾ ਨਾਮ ਹੈ, ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਜਿਹੜੇ ਗਾਇਕ ਨੇ ਸੰਗੀਤਕਾਰ ਨੇ ਪੇਸ਼ ਕੀਤੇ ਨੇ, ਜਿਨ੍ਹਾਂ ਦੇ ਵਿਚੋਂ ਸ਼ਮੀਤ ਸਿੰਘ, ਸ਼ਾਇਦ ਤੁਸੀਂ ਸੁਣਿਆ ਹੋਊਗਾ, ਉਹਨਾਂ ਦੀ ਨੌਜਵਾਨ ਦੀ ਮੌਤ ਹੋ ਗਈ ਸੀ, ਸ਼ਾਇਦ ਉਹ ਵਾਇਸ ਆਫ ਇੰਡੀਆ ਚੁਣਿਆ ਗਿਆ ਸੀ, ਤੇ ਉਹ ਵੀ ਇਹਨਾਂ ਦਾ ਸਟੂਡੈਂਟ ਸੀ, ਤੇ ਬਹੁਤ ਵੱਡੇ ਵੱਡੇ ਨਾਮ ਉਹਨਾਂ ਨੇ ਮਤਲਬ ਤਿਆਰ ਕੀਤੇ ਨੇ। ਔਰ ਮਿੰਟੂ ਜੀ ਉਹ ਵੀ ਇਹੀ ਕਹਿ ਰਹੇ ਨੇ ਕਿ ਦੇਖੋ ਉਹਨਾਂ ਦਾ ਫਰਜ਼ ਹੈ ਟ੍ਰੇਨ ਕਰਨਾ, ਤੇ ਮੈਂ ਉਹਨਾਂ ਦੇਖਿਆ ਕਿ ਇੱਦਾਂ ਹੁੰਦੀ ਨਾ ਕਿ ਇਸ ਪੱਧਰ ਤੇ ਜਾ ਕੇ ਕਈ ਵਾਰੀ ਪੈਸੇ ਧੇਲੇ ਦਾ ਕਾਫੀ ਰੱਖਿਆ ਜਾਂਦਾ, ਕੋਈ ਮਿਲਣਾ ਨੀ ਉਹ ਨੀ, ਔਰ ਹਰ ਬੰਦੇ ਨੂੰ ਮਿਲਦੇ ਨੇ, ਉਹ ਮਤਲਬ ਡਾਊਨ ਟੂ ਅਰਥ ਜੱਪੀਆਂ ਪਾ ਕੇ ਮਿਲਦੇ ਨੇ, ਉਹਨਾਂ ਨੂੰ ਦੱਸਦੇ ਨੇ, ਪੁੱਛਦੇ ਨੇ, ਤੇ ਜਿੰਨਾ ਮਰਜ਼ੀ ਉਹਨਾਂ ਨੂੰ ਪੁੱਛੀ ਜਾਓ ਉਹ ਸਾਰਾ ਕੁਝ ਦੱਸਦੇ ਨੇ। ਮਿਊਜ਼ਿਕ ਕਹਿੰਦੇ ਉਹਨਾਂ ਦੀ ਪੈਸ਼ਨ ਹੈ, ਬਾਕੀ ਮੈਨੂੰ ਆਲੇ ਦੁਆਲੇ ਦਾ ਕੋਈ ਪਤਾ ਨਹੀਂ, ਹੈਨਾ। ਸੋ ਪਰ ਜਿਹੜਾ ਕਹਿੰਦੇ ਵੀ ਅਸੀਂ ਟ੍ਰੇਨ ਕਰ ਰਹੇ ਹਾਂ ਉਹਦੇ ਵਿੱਚੋਂ, ਚਲੋ ਕਹਿੰਦੇ ਕਿ 60-70% ਜਿਹੜੇ ਬੱਚੇ ਨੇ ਉਹ ਵਧੀਆ ਕੰਮ ਕਰਦੇ ਨੇ, ਤੇ ਹੋ ਸਕਦਾ ਮੋਟੀਵੇਸ਼ਨ ਲੈ ਕੇ ਫੀਲਡ ਚ ਆ ਜਾਣ। ਸੋ ਇਹ ਮੈਂ ਇਹ ਕਹਿੰਦਾ ਕਿ ਪ੍ਰਾਈਵੇਟ ਪੱਧਰ ਤੇ ਹੋ ਰਿਹਾ ਕੰਮ, ਪਰਸਨਲ ਪੱਧਰ ਤੇ ਹੋ ਰਿਹਾ, ਪਰ ਜਿੱਥੇ ਹਜ਼ਾਰਾਂ ਹਜ਼ਾਰਾਂ ਕਰੋੜਾਂ ਦੇ ਬਜਟ ਨੇ, ਹਨਾ, ਉਥੋਂ ਤਾਂ ਬਹੁਤ ਵੱਡੇ ਪੱਧਰ ਤੇ ਮਤਲਬ ਟੈਲੈਂਟ ਜਿਹੜਾ ਆ ਉਹ ਨਿਕਲਣਾ ਚਾਹੀਦਾ, ਵੱਡੇ ਪੱਧਰ ਤੇ ਮਤਲਬ ਵਧੀਆ ਇਨਸਾਨ ਨਿਕਲਣੇ ਚਾਹੀਦੇ, ਫੁੱਲੀ ਟ੍ਰੇਨਡ ਬੰਦੇ ਜਿਹੜੇ ਕਿ ਸੇਵਾ, ਅਸੀਂ ਇਹ ਨਹੀਂ ਕਹਿੰਦੇ ਵੀ ਸੇਵਾ ਕਰਨ, ਪਰ ਕਮ ਸੇ ਕਮ ਜਿੰਨੇ ਉਹ ਪੈਸੇ ਲੈ ਰਹੇ ਨੇ ਉਹਦਾ ਮੁੱਲ ਤਾਂ ਮੋੜਨ ਸੋਸਾਇਟੀ ਨੂੰ, ਹਨਾ। ਇਹ ਮਤਲਬ ਥੋੜੀ ਜੀ ਮੇਰੀ ਮੇਰੇ ਮਤਲਬ ਮਨ ਦੀ ਗੱਲ ਹੈ ਜਿਹੜੀ ਮੈਂ ਸਾਂਝੀ ਕਰ ਰਿਹਾ। ਚਲੋ ਮਿੰਟੂ ਜੀ ਇੱਕ ਗੀਤ ਸੁਣਦੇ ਹੋ, ਦਿਲ ਕੀ ਬਾਤ, ਦਿਲ ਕੀ ਜਾ, ਦਿਲ ਕੀ ਗੱਲ ਹੈ, ਹੁਣ ਮੋਦੀ ਸਾਹਿਬ ਦਾ ਨਾਮ,
ਮਨ ਕੀ ਬਾਤ, ਮੋਦੀ ਵਾਲੀ ਮਨ,
ਮਨ ਕੀ ਬਾਤ ਹੈ। ਚਲੋ ਗੁਰਦਾਸ ਸੰਧੂ ਦਾ ਇੱਕ ਗੀਤ ਸੁਣਦੇ ਆ, ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਤੇ ਫਿਰ ਮਨ ਕੀ ਬਾਤਾਂ ਹੋਰ ਤੁਹਾਡੇ ਨਾਲ ਕਰਦੇ ਆ, ਸੁਣਦੇ ਰਹੋ ਹਰਮਨ ਰੇਡੀਓ।
ਪੈਲੀ ਲੈ ਕੇ ਠੇਕੇ ਤੇ ਜੱਟ ਨੇ ਲਾਇਆ 11-21, ਉੱਤੋਂ ਭਾ ਨਾ ਮਿਲਿਆ ਜੀ, ਲੱਗਦਾ ਫਸ ਗਈ ਜਾਨ ਕਿੜਕੀ, ਉੱਤੋਂ ਭਾ ਨਾ ਮਿਲਿਆ ਜੀ, ਲੱਗਦਾ ਫਸ ਗਈ ਜਾਨ ਕਿੜਕੀ, ਲਾਂਬੂ ਲਾ ਕੇ ਸਦਰਾਂ ਨੂੰ, ਲਾਂਬੂ ਲਾ ਕੇ ਸਦਰਾਂ ਨੂੰ, ਵਗਦਾ ਅੱਖੀਆਂ ਵਿੱਚੋਂ ਪਾਣੀ, ਠੁੱਡੇ ਵੱਜਦੇ ਫਸਲਾਂ ਨੂੰ, ਰੁਲਦੀ ਮੰਡੀਆਂ ਵਿੱਚ ਕਰਸਾਨੀ, ਠੁੱਡੇ ਵੱਜਦੇ ਨੂੰ ਮਸਾਂ ਜਹਾਜ ਚੜਾਇਆ ਨੌਕਰੀ ਲੱਗ ਕੇ ਗੋਰਿਆਂ ਦਾ ਫਿਰ ਵੀ ਸੁੱਖ ਦਾ ਸਾਰਾ ਆਇਆ ਨੌਕਰੀ ਲੱਗ ਕੇ ਗੋਰਿਆਂ ਦਾ ਫਿਰ ਵੀ ਸੁੱਖ ਦਾ ਸਾਰਾ ਆਇਆ ਸਾਡੀ ਖੇਤਾਂ ਵਾਲਿਆਂ ਦੀ ਸਾਡੀ ਖੇਤਾਂ ਵਾਲਿਆਂ ਦੀ ਹੋਈ ਪਈਏ ਜੂਣ ਬਰਾਨੀ ਢੁੱਡੇ ਵੱਜਦੇ ਫਸਲਾਂ ਪੁਲਿਸ ਦੀਆਂ ਸਾਨੂੰ ਲਾਉਣੇ ਪੈ ਗਏ ਧਰਨੇ ਚੈੱਕ ਆਉਂਦੇ ਸੌ ਸੌ ਦੇ ਫਾਹੇ ਬਣ ਗਏ ਪੱਗਾਂ ਪਰਨੇ ਚੈੱਕ ਆਉਂਦੇ ਸੌ ਸੌ ਦੇ ਫਾਹੇ ਬਣ ਗਏ ਪੱਗਾਂ ਪਰਨੇ ਸਲਫਾਸ ਦੀ ਗੋਲੀ ਜੀ ਸਲਫਾਸ ਦੀ ਗੋਲੀ ਜੀ ਕਰਨਾ ਦੇਵੇ ਖਤਮ ਕਹਾਣੀ ਢੁੱਡੇ ਵੱਜਦੇ ਫਸਲਾਂ ਨੂੰ ਸਾਣ ਦੀਆਂ ਹੁਣ ਨਾ ਸੁਣਦਾ ਏ ਕੋਈ ਹੁੱਕਾ ਸਾਨੂੰ ਕਿਤੇ ਅੱਕਿਆਂ ਨੂੰ ਬੀਜਣੀਆਂ ਪੈ ਨਾ ਜਾਣ ਬਦੂਕਾਂ ਸਾਨੂੰ ਕਿਤੇ ਅੱਕਿਆਂ ਨੂੰ ਬੀਜਣੀਆਂ ਪੈ ਨਾ ਜਾਣ ਬਦੂਕਾਂ ਦੇਖੀ ਗੁਰਦਾਸ ਸਿਆਂ ਦੇਖੀ ਗੁਰਦਾਸ ਸਿਆਂ ਓਏ ਕਿਧਰੇ ਭੜਕ ਨਾ ਜਾਏ ਜਵਾਨੀ ਢੁੱਡੇ ਵੱਜਦੇ ਫਸਲਾਂ ਨੂੰ
ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
Morinda Motors ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸਹਾਰਾ ਟ੍ਰੈਵਲਸ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਤ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੋਮਸਟੌਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 04-25-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04-77-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਅੱਜ ਦਿਨ ਐਤਵਾਰ ਵਾਲੇ ਦਿਨ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰਦੇ ਆਂ। ਮਿੰਟੂ ਬਰਾੜ ਜੀ ਰੈਨਮਾਰਕ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋ ਮਿੰਟੂ ਜੀ, ਪ੍ਰੋਗਰਾਮ ਦੇ ਵਿਚ ਪਹਿਲਾਂ ਆਪਾਂ ਸਰੋਤਿਆਂ ਦੀ ਸਾਂਝ ਪੁਆਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਚਲਦੇ ਆਂ ਅੱਗੇ। ਤੇ ਜਸ ਘੁੰਮਣ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਵੀਰ ਜੀ, ਵੀ ਬਲੇਮ ਔਨ ਗਵਰਨਮੈਂਟ ਫਾਰ ਐਵਰੀਥਿੰਗ ਬਟ ਨੈਵਰ ਟਾਕ ਅਬਾਊਟ ਕਿਸਾਨ ਹੈਜ਼ ਆਲਸੋ ਸਮ ਰਿਸਪੋਨਸੀਬਿਲਟੀ, ਵੀ ਸ਼ੁੱਡ ਡੂ ਟਾਕ ਅਬਾਊਟ ਦੈਟ ਆਲਸੋ। ਬਿਲਕੁਲ ਕਰਨਾ ਬਣਦਾ ਤੇ ਆਪਾਂ ਕਰਾਂਗੇ ਵੀ ਗੱਲ ਅੱਜ ਇਸ ਪ੍ਰੋਗਰਾਮ ਦੇ ਵਿਚ। ਗੌਰਵ ਸ਼ਰਮਾ ਹੁਣਾਂ ਨੇ ਤਸਵੀਰ ਭੇਜੀ ਆ ਜੀ, ਸਨੋ ਪੈ ਗਈ ਆ ਕਹਿੰਦੇ ਵਿਨੀਪੈਗ ਚ, ਤੇ ਇਹ ਤਸਵੀਰ ਮੈਂ ਆਪਣੇ ਲਾਈਵ ਬਲੌਗ ਤੇ ਸ਼ੇਅਰ ਕਰਤੀ ਆ ਆਪਣੀ ਆਪਣੀ ਐਪਸ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਵਿਨੀਪੈਗ ਦੇ ਵਿੱਚ ਠੀਕ ਹੈ ਪਹਿਲੀ ਵਾਰ ਪਈ ਲੱਗਦੀ ਆ। ਰਮਨਦੀਪ ਸਿੰਘ ਹੁਣੀ ਵੀ ਮੈਸੇਜ ਭੇਜਤਾ ਜੀ ਜਿਹੜੇ ਤੁਹਾਨੂੰ ਮਿਲ ਕੇ ਆਏ ਨੇ, ਕਹਿੰਦੇ ਨੇ ਕਿ ਪ੍ਰੋਗਰਾਮ ਸੁਣ ਰਹੇ ਜੀ, ਕੱਲ ਮਿਲੇ ਸੀ ਮਿੰਟੂ ਵੀਰ ਜੀ ਨੂੰ, ਵਧੀਆ ਲੱਗਿਆ, ਇੰਜ ਨਹੀਂ ਲੱਗਿਆ ਕਿ ਪਹਿਲੀ ਵਾਰੀ ਮਿਲ ਰਹੇ ਆ, ਕੰਮ ਦੇ ਨਾਲ ਨਾਲ ਬਹੁਤ ਗੱਲਾਂ ਵੀ ਵਧੀਆ ਕੀਤੀਆਂ ਅਸੀਂ, ਤੇ ਕਾਫੀ ਹਾਰਡ ਵਰਕ ਕਰ ਰਿਹਾ ਸੀ ਵੀਰ ਸਾਡਾ, ਜੋ ਉਸ ਦੀਆਂ ਗੱਲਾਂ ਹੁੰਦੀਆਂ ਨੇ ਉਹ ਉਸ ਦੇ ਕੰਮ ਚ ਦਿਸ ਰਿਹਾ ਸੀ, ਤੇ ਉਨ੍ਹਾਂ ਦੀ ਕੁਟੀਆ ਵੀ ਦੇਖੀ ਜਿਉਂਦੇ ਰਸਤੇ ਨੂੰ, ਠੀਕ ਹੈ ਜੀ, ਕੁਟੀਆ ਚ ਉਹ ਆਏ ਨੇ। ਤੇ ਉਧਰ ਸੰਦੀਪ ਰਾਏ ਮਿਹਣਾ ਜਿਹਾ ਮਾਰੀ ਜਾ ਰਹੇ ਨੇ, ਕਹਿੰਦੇ ਭਾਜੀ ਹਨੀਪ੍ਰੀਤ ਦੀ ਨਿਊਜ਼ ਨੀ ਹੈ ਕੋਈ, ਹੋਣੀ ਚਾਹੀਦੀ ਹੈ, ਜ਼ਰੂਰੀ ਥੋੜੇ ਫਿਰ ਉਹ ਨਿਊਜ਼ ਹੋਵੇ, ਦੇ ਕੇ ਤਾਂ ਹਟੇ ਆ ਵੀ, ਉਹ ਰਾਤੀ ਸਾਰੀ ਰਾਤ ਉਸਲ ਵੱਟੇ ਰਹਿੰਦੀ ਰਹੀ, ਮੈਂ ਤਾਂ ਗੀਤ ਵੀ ਡੈਡੀਕੇਟ ਕਰ ਚੁੱਕਾ ਉਹਨਾਂ ਲਈ, ਕਰ ਵੱਟੇ ਬਦਲਤੇ ਰਹੇ।
ਦੇਖੋ ਮੈਂ ਵੀ ਖਬਰ ਦੇਖ ਰਿਹਾ ਸੀਗਾ ਸਿੱਧੂ
ਸਾਹਿਬ,
ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਇਹ ਅਖਬਾਰ ਵਾਲਾ ਕਿਹੜਾ ਦੇਖ ਰਿਹਾ ਜੰਗਲੇ ਥੰਡੀ ਉਸਲ ਵੱਟੇ ਲਈ ਜਾਂਦੀ ਹੈ, ਇਹ ਏਡੇ ਬੇਵਕੂਫ ਬਣਾਉਂਦੇ ਆ ਲੋਕਾਂ ਨੂੰ ਮੀਡੀਆ ਵਾਲੇ, ਮੈਂ ਤਾਂ ਹੈਰਾਨੀ ਆ ਵੀ ਉਹ ਕੋਈ ਬਾਬੇ ਦੀ ਦਾੜੀ ਚਿੱਟੀ ਕਰੀ ਜਾਂਦਾ, ਬੈਠੇ ਅੰਦਾਜ਼ੇ ਲਾਈ ਜਾਂਦੇ ਆ ਵੀ ਹਨੀਪ੍ਰੀਤ ਨੇ ਉਸਲ ਵੱਟੇ ਲਏ, ਉਹ ਤੁਹਾਨੂੰ ਕੀ ਪਤਾ ਵੀ ਕੀ ਹੁੰਦਾ ਉੱਥੇ, ਤੁਹਾਨੂੰ ਕੀ ਪਤਾ ਵੀ ਹਨੀਪ੍ਰੀਤ ਜੇਲਰ ਤੇ ਜਾ ਕੇ ਏਸੀ ਤੇ ਵਾਲੀ ਕੋਠੀ ਚ ਸੁੱਤੀ ਹੋਵੇ, ਕੀ ਪਤਾ ਲੱਗਦਾ ਕੀ ਕੁਛ ਹੁੰਦਾ ਅੰਦਰ ਦੇ ਖਾਤੇ, ਉਹੀ ਕੋਲੇ ਹੀ ਬਣਾ ਦਿੰਦੇ ਆ ਵੀ ਉਸਲ ਵੱਟੇ ਲਈ ਰਹੀ ਸੀ ਰਾਤ, ਵੀ ਦੱਸੋ ਤੁਹਾਡੇ ਕੋਲ ਕਿਹੜੀ ਦੂਰਬੀਨ ਸੀ ਜਿਹੜੀ ਲਾ ਕੇ ਦੇਖ ਰਹੇ
ਸੀ, ਐਵੇਂ ਜੱਬਲੀਆਂ ਮਰੇ। ਕੱਲ ਵੀ ਇਦਾਂ ਹੀ ਹੋਈ ਜੀ, ਕੱਲ ਨਾ ਕੱਲ ਦੀ ਨਿਊਜ਼ ਤੁਹਾਨੂੰ ਮੈਂ ਦਿਖਾ ਲਦਾ, ਉਹਦੇ ਵੀ ਫਰੰਟ ਪੇਜ ਤੇ ਖਬਰ ਇਦਾਂ ਦੀ ਲੱਗੀ ਹੋਈ ਸੀ, ਉਹਦੇ ਤੇ ਵੀ ਮੈਂ ਤਬਾ ਲਾਣਾ ਸੀ, ਚਲੋ ਅੱਜ ਲਾ ਦਿੰਦੇ ਆ, ਤੇ ਕੱਲ ਵੀ ਜਿਹੜੀ ਖਬਰ ਹਾਲ ਆ ਫਰੰਟ ਪੇਜ ਤੇ ਖਬਰ ਸੀਗੀ ਕੱਲ, ਪਾਪਾ ਨੂੰ ਮਿਲਣ ਤੇ ਹੀ ਖਾਵਾਂਗੀ ਖਾਣਾ, ਖਬਰ ਸੀ ਮਤਲਬ ਕਿਹੜੀ ਖਬਰ ਹੈ ਯਾਰ, ਪੈਸੇ ਤਾਂ ਸਾਡਾ ਅਸੀਂ ਵੀ ਟਾਈਮ ਵੇਸਟ ਹੀ ਕਰ ਰਹੇ ਹਾਂ, ਪਰ ਆਪਾਂ ਚਲੋ ਇੱਕ ਸ਼ੁਕਲ ਮੇਲਾ ਵੀ ਕਰ ਰਹੇ ਹਾਂ। ਕਹਿੰਦੇ ਖਬਰ ਸੁਣੋ, ਕਹਿੰਦੇ ਫਰੰਟ ਪੇਜ ਦੀ, ਕਹਿੰਦੇ ਹਨੀਪ੍ਰੀਤ ਨੇ ਸੈਂਟਰਲ ਜੇਲ ਚ ਵੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਦੀ ਜਿੱਦ ਫੜੀ ਰੱਖੀ, ਉਹ ਵਾਰ ਵਾਰ ਅਧਿਕਾਰੀਆਂ ਸਾਹਮਣੇ ਆਪਣੇ ਪਾਪਾ ਡੇਰਾ ਮੁਖੀ ਨੂੰ ਮਿਲਣ ਦੀ ਗੁਹਾਰ ਲਾਉਂਦੀ ਰਹੀ, ਜਿੱਦਾਂ ਮਤਲਬ ਉਹਦੇ ਨਾਲ ਹੀ ਖੜੇ ਹੁੰਦੇ ਨਾ, ਤੇ ਉਸਨੇ ਕਿਹਾ ਕਿ ਉਸਦੇ ਪਾਪਾ ਦੀ ਪਿੱਠ ਚ ਦਰਦ ਹੁੰਦਾ ਹੋਵੇਗਾ, ਤੇ ਉਸਨੇ ਵੀ ਕਈ ਦਿਨਾਂ ਤੋਂ ਉਸ ਨੂੰ ਦੇਖਿਆ ਨਹੀਂ, ਜਾਣੀ ਕਿ ਐਨ ਡਾਇਲੋਗ ਵੀ ਲਿਖੇ ਹੋਏ ਨੇ, ਇਸ ਲਈ ਉਸ ਨੂੰ ਉਸਦੇ ਪਾਪਾ ਨਾਲ ਮਿਲਾ ਦਿੱਤਾ ਜਾਵੇ, ਪਰ ਕਿਸੇ ਨੇ ਹਨੀਪ੍ਰੀਤ ਦੀਆਂ ਗੱਲਾਂ ਤੇ ਤਵੱਜੋ ਨਹੀਂ ਦਿੱਤੀ, ਇਸੇ ਜਿੱਦ ਚ ਉਸਨੇ ਕਾਣਾ ਵੀ ਨਹੀਂ ਕਰਦਾ, ਗਾਂ ਸੁਣੋ ਕਹਿੰਦੇ ਡਾਕਟਰਾਂ ਦੀ ਟੀਮ ਨੇ ਜੇਲ ਚ ਹਨੀਪ੍ਰੀਤ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ, ਨਾਲ ਹੀ ਉਸਦੇ ਹੋਰ ਟੈਸਟ ਵੀ ਕੀਤੇ, ਰਿਪੋਰਟ ਸਭ ਕੁਝ ਨਾਰਮਲ ਸੀ, ਹਨੀਪ੍ਰੀਤ ਦਾ ਬੀਪੀ 120/80 ਮਿਲਿਆ, ਹਨੀਪ੍ਰੀਤ ਨੇ ਡਾਕਟਰਾਂ ਦੀ ਟੀਮ ਨੂੰ ਦੱਸਿਆ ਕਿ ਉਸਦੇ ਸਿਰ ਦੇ ਵਿਚ ਦਰਦ ਰਹਿੰਦਾ ਹੈ, ਇਸ ਦੀ ਉਹ ਦਵਾਈ ਵੀ ਖਾਂਦੀ ਹੈ, ਇਹ ਤਾਂ ਉਹ ਗੱਲ ਹੋ ਗਈ। ਸਾਡੇ ਪਿੰਡ ਇੱਕ ਬੰਦਾ ਸੀਗਾ, ਉਹ ਏਦਾਂ ਗੱਲ ਬੜੀ ਬਣਾਉਂਦਾ ਸੀ, ਏਦਾਂ ਕਰਦਾ ਸੀ ਸ਼ੋਅ ਵੀ ਜਿੱਦਾਂ ਨਾਲ ਹੀ ਖੜਾ ਹੁੰਦਾ ਹੈ, ਤੇ ਖਬਰਾਂ ਪੜ ਲੈਂਦਾ ਸੀ ਤੇ ਆ ਕੇ ਫਿਰ ਸੱਥ ਦੇ ਵਿਚ ਏਦਾਂ ਗੱਲਾਂ ਸੁਣਾਉਂਦਾ ਹੁੰਦਾ ਸੀ, ਤੇ ਉਹ ਜਦੋਂ ਨਾ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ, ਸਤਵੰਤ ਸਿੰਘ ਤੇ ਮਤਲਬ ਕੇਰ ਸਿੰਘ ਉਹਨਾਂ ਨੇ ਉਹਨੂੰ ਗੋਲੀ ਮਾਰੀ, ਉਹ ਫਿਰ ਤੁਹਾਨੂੰ ਪਤਾ ਵੀ ਸੱਥ ਵਿਚ ਉਹ ਜੀ ਐ ਮਾਰੀ ਉਹਦਾ ਐ ਮਾਰੀ, ਉਹ ਕਹਿੰਦਾ ਉਹ ਤੁਹਾਨੂੰ ਕੁਛ ਨੀ ਪਤਾ, ਐਵੇਂ ਅਨਪੜ੍ਹ ਲੋਕ ਬੈਠੇ ਹੋ, ਮੈਂ ਤੁਹਾਨੂੰ ਦੱਸਦਾ ਕਿੱਦਾਂ ਹੋਈ, ਤੇ ਉਹ ਸੁਣਾਉਣ ਲੱਗ ਗਿਆ ਜੀ ਗੱਲ ਪੂਰੀ ਜੀ, ਉਹ ਜੈਕਟ ਪਾਣੀ ਹਾਂ ਉਹ ਜਿਹਦਾ ਐਨ ਪੂਰੀ, ਉਹਨੇ ਜੀ ਸਵੇਰੇ ਉੱਠ ਕੇ ਮੂੰਹ ਧੋਤਾ ਤੇ ਉਹਦੇ ਡੋਰ ਪੋਰ ਜੇ ਘੁੰਮੇ, ਰਾਤੀ ਨੀਂਦ ਨਾ ਆਵੇ ਉਹਨੂੰ, ਮਤਲਬ ਏਦਾਂ ਸ਼ੁਰੂ ਕਰ ਲਈ ਗੱਲ ਉਹਨੂੰ, ਹੈਨਾ ਉਹ ਫਿਰ ਉਹ ਨਾ ਕਹਿੰਦੀ ਮੈਂ ਹੁਣ ਸੈਰ ਕਰਨ ਜਾਣਾ ਆ, ਤੇ ਉਹਨੂੰ ਉਹਦੇ ਨਾਲ ਦਾ ਕਹਿ ਹਟਿਆ ਵੀ ਭੈਣ ਜੀ ਤੁਸੀਂ ਜੈਕਟ ਪਾ ਜਾਓ ਆਹ, ਹੈਨਾ ਤੇ ਉਹ ਕਹਿੰਦੀ ਨਹੀਂ, ਕਹਿੰਦੀ ਨਹੀਂ ਅੱਜ ਮੇਰਾ ਦਿਲ ਨੀ ਮੰਨਦਾ, ਰਹਿਣੇ ਦਿਓ ਅੱਜ, ਹੈਨਾ ਬਸ ਉਹ ਨਿਕਲੀ ਆ, ਤੇ ਕਹਿੰਦਾ ਬਈ ਬਾਹਰ ਆਈ ਆ ਤੇ ਗੋਲੀ ਚੱਲੀ ਆ, ਕਹਿੰਦਾ ਹਾਂ, ਕਹਿੰਦਾ ਉਹ ਤਾਂ ਜੀ ਸਤਵੰਤ ਸਿੰਘ ਹੁਣੀ ਗੋਲੀ ਮਾਰਤੀ, ਉਹ ਨਹੀਂ ਕਹਿੰਦਾ ਤੁਹਾਨੂੰ ਨੀ ਪਤਾ, ਇਹ ਕਹਿੰਦਾ ਇਹ ਵੀ ਚਾਲ ਹੈ, ਕਹਿੰਦਾ ਗੋਲੀ ਉਹਨਾਂ ਨੇ ਨੀ ਮਾਰੀ, ਗੋਲੀ ਕਹਿੰਦਾ ਕੋਈ ਹੋਰ ਮਾਰ ਗਿਆ, ਕਹਿੰਦਾ ਦੂਜਾ ਕਹਿੰਦਾ ਭਾਈ ਸਾਹਿਬ, ਕਹਿੰਦਾ ਭਾਈ ਆ, ਕਹਿੰਦਾ ਗੋਲੀ ਕਹਿੰਦਾ ਉਹਦੀ ਲੱਗੀ ਆ, ਕਹਿੰਦਾ ਉਹਨੇ ਚੈੱਕ ਕੀਤੀ ਆ ਉਹਨਾਂ ਦੇ ਸਟੇਨ ਗਨ ਦੇ ਵਿਚ ਦੀ ਗੋਲੀ ਆ, ਉਹ ਕਹਿੰਦਾ ਗੋਲੀ ਉਹਨਾਂ ਨੇ ਨੀ ਮਾਰੀ, ਕਹਿੰਦਾ ਉਹ ਤਾਂ ਗੋਲੀਆਂ ਮਾਰਦੇ ਸੀਗੇ ਉਹਨੂੰ ਬਚਾਉਣ ਦੇ ਲਈ ਸਾਈਡ ਨੂੰ, ਹੈਨਾ ਤੇ ਉਹ ਬਹਿ ਜਾਵੇ, ਉਹ ਕਹਿੰਦਾ ਹੋਇਆ ਏਦਾਂ, ਕਹਿੰਦਾ ਫੇਰ ਜੇ ਗੋਲੀ ਤਾਂ ਉਹਦੀ ਲੱਗ ਗਈ ਉਹਦੇ, ਉਹ ਨਹੀਂ ਕਹਿੰਦਾ ਉਹ ਗੋਲੀ ਲੱਗੀ ਆ, ਕਹਿੰਦਾ ਗੋਲੀ ਟੱਪਾ ਪੈ ਕੇ ਲੱਗੀ ਆ, ਕਹਿੰਦਾ ਕਹਿੰਦਾ ਟੱਪਾ ਪੈ ਕੇ ਗੋਲੀ ਲੱਗੀ ਆ, ਕਹਿੰਦਾ ਮੈਂ ਕਹਿੰਦਾ ਕਹਿੰਦਾ ਉਹ ਦੱਸੀ ਜਾਂਦੇ, ਕਹਿੰਦਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਨੀ, ਸਤਵੰਤ ਸਿੰਘ ਉਹਨਾਂ ਨੂੰ ਫੜਿਆ, ਕਹਿੰਦਾ ਉਹ ਕਹਿੰਦੇ ਪਾਸੇ ਹਟ ਜਾ ਭਾਈਆ, ਹੁਣ ਸਾਨੂੰ ਕਾਰਵਾਈ ਕਰ ਲੈਂਦੇ, ਅਸੀਂ ਆਪੇ ਦੇਖ ਲਵਾਂਗੇ ਕਿਹਨੇ ਗੋਲੀ ਮਾਰੀ। ਉਹ ਕਹਾਣੀ ਏਦਾਂ ਪੇਜ ਕਰਦੇ ਜਿਹੜਾ ਕੋਲਕੜਾ ਨੱਕੀ ਟਾਲ ਆਈ ਆਲਾ ਪਤਾ ਨੀ ਕਿਹੜਾ ਇਹਨਾਂ ਦਾ ਹੋਊਗਾ ਪੱਤਰਕਾਰ, ਉਹ ਵੀ ਏਦਾਂ ਕਹਿੰਦਾ ਜਿੱਦਾਂ ਮਤਲਬ ਉੱਥੇ ਦੂਰਬੀਨ ਲਾ ਕੇ ਬਾਹਰੇ ਬੈਠਾ ਹੁੰਦਾ ਹਨਾ ਸਲਾਖਾਂ ਦੇ ਵਿੱਚ। ਤੇ ਖੈਰ ਇਹ ਵੀ ਖਬਰਾਂ ਸੀ। ਤੇ ਚਲੋ ਹੋਰ ਸੱਜਣ ਮਿੱਤਰ ਵੀ ਸਾਡੇ ਨਾਲ ਜੁੜੇ ਰਹੇ ਨੇ, ਧਨੀ ਸਾਹਿਬ ਵੀ ਕਹਿੰਦੇ ਨੇ ਕਿ ਹਰੀਪ੍ਰੀਤ ਦਾ ਨਾਮ ਸੁਣ ਕੇ ਸਾਰਿਆਂ ਦੇ ਮੂੰਹ ਤੇ ਹਨੀ ਹਨੀ ਜਿੰਨਾ ਸਵਾਦ ਜਿਹਾ ਲੈ ਆ ਜਾਂਦਾ ਕਹਿੰਦੇ ਹਨੀਪ੍ਰੀਤ ਸੁਣ ਕੇ। ਤੇ ਗੁਰਪ੍ਰੀਤ ਸ਼ੇਰਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਨੇ ਬ੍ਰਿਸਬਨ ਤੋਂ। ਔਰ ਜਸਪ੍ਰੀਤ ਸਿੰਘ ਬ੍ਰਿਸਬਨ ਸੋਰੀ ਅਮਰੀਕਾ ਤੋਂ ਭਾਜੀ ਆ ਗਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਡਿਸਕਸ਼ਨ ਯੂਨੀਵਰਸਿਟੀਆਂ ਦੀ ਹੋ ਰਹੀ ਹੈ। ਤੇ ਕਹਿੰਦੇ ਨੇ ਕਿ ਐਜੂਕੇਸ਼ਨ ਸਿਸਟਮ ਦੇ ਵਿਚ ਕਹਿੰਦੇ ਜਿਹੜੀ ਡਿਸਕਸ਼ਨ ਤੁਸੀਂ ਕੀਤੀ ਆ ਉਹ ਪ੍ਰੋਬਲਮ ਕਿਹੜੀ ਆ ਰਿਸਰਚ ਐਂਡ ਡਿਵੈਲਪਮੈਂਟ ਦੇ ਸਬੰਧ ਵਿਚ। ਇਨ ਵੈਸਟਰਨ ਕੰਟਰੀਜ਼ ਫੈਕੁਲਟੀ ਅਪੁਆਇੰਟਮੈਂਟਸ ਟੂ ਯੂਨੀਵਰਸਿਟੀ ਇਜ਼ ਆਫ ਟੂ ਟਾਈਪਸ, ਤੇ ਇਕ ਤਾਂ ਮਤਲਬ ਯੂਨੀਵਰਸਿਟੀਆਂ ਦੀ, ਇਕ ਰਿਸਰਚ ਐਂਡ ਡਿਵੈਲਪਮੈਂਟ ਦੀ। ਸੋ ਰਿਸਰਚ ਐਂਡ ਡਿਵੈਲਪਮੈਂਟ ਜਿਹੜੀ ਬਾਹਰ ਨਿਕਲਣੀ ਚਾਹੀਦੀ ਆ, ਲੋਕਾਂ ਤੱਕ ਪਹੁੰਚਣੀ ਚਾਹੀਦੀ ਆ। ਖੈਰ ਤੇ ਮਿੰਟੂ ਜੀ ਇਕ ਨਾ ਹੁਣ ਤੁਹਾਡੇ ਨਾਲ ਥੋੜੀ ਜਿਹੀ ਸਾਂਝ ਪਾਣੀ ਹੈ, ਉਹ ਹੈਗੀ ਆ ਵੀ ਜਿਹੜੀ ਪਰਾਲੀ ਵਾਲਾ ਮੁੱਦਾ ਛਾਇਆ ਹੋਇਆ ਦਿੱਲੀ ਜਿਹੜੀ ਆ, ਦਿੱਲੀ ਤੋਂ ਸੱਚੀ ਧੂੰਆਂ ਚੱਲ ਜਾਂਦਾ ਪੰਜਾਬ, ਮਤਲਬ ਦਿੱਲੀ ਤੱਕ ਪੰਜਾਬ ਤੋਂ ਚੱਲ ਜਾਂਦਾ ਧੂੰਆਂ?
ਦੇਖੋ ਪਿਛਲੇ ਵਾਰੀ ਦੀਵਾਲੀ ਨੂੰ ਵੀ ਦੋਸ਼ੀ ਕਰਾਰ ਕੀਤਾ ਸੀ ਪਰਾਲੀ ਦੇ ਨਾਲ ਦਿੱਲੀ ਵਾਲਿਆਂ ਨੇ, ਪਰ ਦੇਖੋ ਵਾਤਾਵਰਨ 100-200 ਕਿਲੋਮੀਟਰ ਦੇ ਵਿਚ ਦੂਸ਼ਿਤ ਹੋਣਾ ਤਾਂ ਕੋਈ ਏਡੀ ਗੱਲ ਨੀ ਹੈ, ਕਮਾਣ ਨਾ ਨੀ ਨਾ, ਕਿਉਂਕਿ ਪੰਜਾਬ ਤੋਂ 100-200 ਕਿਲੋਮੀਟਰ ਦੇ ਏਰੀਏ ਚ ਹਰਿਆਣੇ ਦਾ ਏਰੀਆ ਤਾਂ ਪੈਂਦਾ ਹੀ ਆ ਨਾ, ਪੰਜਾਬ ਤੋਂ ਨੀ ਜਾਂਦਾ ਹਰਿਆਣੇ ਤੋਂ ਤਾਂ
ਪੰਜਾਬ ਦਾ ਕੱਲ ਹੀ ਨਾ, ਪਾਕਿਸਤਾਨ ਤੋਂ ਵੀ ਆ ਸਕਦਾ ਏਦਾਂ ਤਾਂ ਦੂਜੇ ਪਾਸੇ।
ਹਾਂ ਬਿਲਕੁਲ ਆ ਸਕਦਾ, ਪਰ ਰੌਲਾ ਇਹ ਹੁੰਦਾ ਵੀ ਕਈ ਚੀਜ਼ਾਂ ਨਾ ਸਾਨੂੰ ਦੇਖਦੀਆਂ ਨੀ ਹੁੰਦੀਆਂ, ਤੇ ਉਹਨਾਂ ਨੂੰ ਮਿਨੀਮਾਈਜ਼ ਕਰਨ ਲਈ ਨਿੱਕੇ ਨਿੱਕੀਆਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਪੈਂਦਾ, ਜੇ ਨਿੱਕੀਆਂ ਨਿੱਕੀਆਂ ਚੀਜ਼ਾਂ ਕੰਮ ਕਰੋਗੇ ਤਾਂ ਹੀ ਵੱਡੀਆਂ ਕੰਮ ਹੁੰਦੀਆਂ। ਦੇਖੋ ਪਰਾਲੀ, ਅਸੀਂ ਵੀ ਪਰਾਲੀ ਸਾੜਨ ਦੇ ਹੱਕ ਚ ਨਹੀਂ ਹੈਗੇ, ਅਸੀਂ ਵੀ ਵਾਤਾਵਰਨ ਜਾਂ ਕੁਦਰਤ ਨਾਲ ਖਿਲਵਾੜ ਕਰਨ ਦੇ ਹੱਕ ਦੇ ਵਿਚ ਨਹੀਂ ਹੈਗੇ, ਪਰ ਅਸੀਂ ਮੈਂ ਪਿਛਲੇ 4-5-6 ਦਿਨਾਂ ਤੋਂ ਰੇਡੀਓ ਤੇ ਰੋਜ਼ ਹੀ ਖ਼ਬਰਾਂ ਚ ਕੋਈ ਨਾ ਕੋਈ ਇਸ ਗੱਲ ਤੇ ਵਿਸ਼ੇ ਤੇ ਗੱਲ ਕਰਦੇ ਹਾਂ, ਪਰ ਅਸੀਂ ਤਾਂ ਇਹ ਆਖਦੇ ਹਾਂ ਵੀ ਉਹਦਾ ਹੱਲ ਤਾਂ ਦਿਓ ਨਾ ਕੋਈ, ਵੀ ਜਦੋਂ ਮੈਂ ਪਰਸਨਲ ਪੱਧਰ ਤੇ ਚੀਜ਼ਾਂ ਭੋਗੀਆਂ, ਮੈਨੂੰ ਪਤਾ ਵੀ ਜਦੋਂ ਅਸੀਂ ਪਰਾਲੀ ਵਾਲਾ ਵਾਹਣ ਵਾਹੁਣਾ ਤਾਂ ਉਹ ਘੱਟੋ ਘੱਟ ਤੁਹਾਨੂੰ 4-5 ਵਾਰੀ ਤਵੀਆਂ ਮਾਰਨੀਆਂ ਪੈਣੀਆਂ, ਫੇਰ ਵੀ ਜਾ ਕੇ ਜਦੋਂ ਤੁਸੀਂ ਮਸ਼ੀਨ ਨਾਲ ਬੀਜਣ ਲੱਗੋਗੇ ਨਾ ਤੇ 2 ਬੰਦੇ ਮਸ਼ੀਨ ਦੇ ਮਗਰ ਤੁਰਨੇ ਪੈਂਦੇ ਆ, ਨੀ ਮਸ਼ੀਨ ਥਾਂ ਥਾਂ ਤੇ ਕੱਪੜੇ ਵੱਜੀ ਜਾਂਦੇ ਆ ਮਸ਼ੀਨ ਦੇ ਵਿਚ, ਫਿਰ ਤੁਸੀਂ ਬਿਜਾਈ ਨੀ ਕਰ ਸਕਦੇ, ਫਿਰ ਜੀਰੋ ਟਿਲਰ ਮਸ਼ੀਨ ਕੱਢੀ ਮਿਸਤਰੀਆਂ ਨੇ ਵੀ ਉਹ ਜੀਰੋ ਟਿਲਰ ਮਸ਼ੀਨ ਨਾਲ ਕਹਿੰਦੇ ਉਹਦੇ ਨਾਲ ਵੇਚ ਜਾਂਦੀ ਆ, ਉਹਦੇ ਨਾਲ ਟਰਾਈ ਕੀਤੀ ਉਹਦੇ ਨਾਲ ਵੀ ਨੀ ਵੱਜਦੀ, ਉਹ ਜੀਰੋ ਟਿਲਰ ਉੱਥੇ ਤਾਂ ਕਾਮਯਾਬ ਆ ਵੀ ਬਿਨਾਂ ਵਾਹੁਣ ਤੋਂ ਤੁਸੀਂ ਬੀਜ ਸਕਦੇ ਹੋ, ਤੇ ਪਰ ਉਹ ਪਰਾਲੀ ਸੜੀ ਹੋਊਗੀ ਤਾਂ ਹੀ ਉਹ ਆਨੀ, ਜੇ ਤਾਂ ਪਰਾਲੀ ਤਾਂ ਜੀਰੋ ਟਿਲਰ ਚ ਵੀ ਅੜਦੀ ਆ, ਤੇ ਜੇ ਉਦੋਂ ਬਾਅਦ ਕੋਈ ਹੋਰ ਬਹੁਤ ਸਾਰੀਆਂ ਸਕੀਮਾਂ ਲਿਆਉਣੀਆਂ ਗਈਆਂ ਉਹ ਨੀ ਕਿਤੇ ਕਾਮਯਾਬ ਹੋਈਆਂ। ਹੁਣ ਇੱਕ ਨੌਜਵਾਨ ਨੇ SMS ਨਾਂ ਦਾ ਕੋਈ ਕੱਢਿਆ, ਮੈਂ ਕੋਈ ਤਕਨੀਕ ਕੱਢੀ ਆ, ਉਹ ਤਕਨੀਕ ਨੂੰ ਉਹਨੇ ਰੌਲਾ ਪਾ ਲਿਆ, ਸਾਰੀਆਂ ਕੰਬਾਈਨਾਂ ਨੂੰ ਕੰਪਨੀਆਂ ਨੂੰ ਹੁਣ ਜ਼ਰੂਰੀ ਲਾਜ਼ਮੀ ਕਰਤਾ ਵੀ ਉਹ ਤਕਨੀਕ ਲੱਗੀ ਹੋਣੀ ਚਾਹੀਦੀ ਹਰੇਕ ਕੰਬਾਈਨ ਚ, ਤਾਂ ਕਿ ਤੂੜੀ ਦਾ ਜਿਹੜਾ ਬਚਿਆ ਹਿੱਸਾ ਉਹ ਬਹੁਤ ਬਰੀਕ ਹੋ ਕੇ ਤੇ ਜ਼ਮੀਨ ਚ ਰਲ ਜੇ। ਹੁਣ ਗੱਲ ਕੰਮ ਜਿਹੜੇ ਉਸ ਪੱਧਰ ਤੇ ਨਹੀਂ ਹੋ ਰਹੇ ਹੱਲ ਕੱਢਣ ਦਾ, ਜਦੋਂ ਅਸਲ ਚ ਰੌਲਾ ਇਹ ਆਉਂਦਾ ਵੀ ਜਦੋਂ ਕੰਮ ਦੀ ਲੋੜ ਪੈਂਦੀ ਹੈ ਨਾ ਅਸੀਂ ਉਦੋਂ ਸਾਂਭਦੇ ਹਾਂ, 11 ਮਹੀਨੇ ਕੋਈ ਬੋਲਦਾ ਨੀ, ਜਦੋਂ 12ਵੇਂ ਮਹੀਨੇ ਪਰਾਲੀ ਦੇ ਟਾਈਮ ਆਉਂਦਾ ਉਦੋਂ ਰੌਲਾ ਪਾਉਣ ਲੱਗ ਜਾਂਦੇ ਆ, ਤੇ ਜੇ ਬਿਹਤਰ ਇਹ ਆ ਜੇ ਉਹ 11 ਮਹੀਨੇ ਇਨਵੈਸਟ ਕਰਕੇ ਕੋਈ ਜਿਹੜੇ ਫੰਡ ਵੀ ਸਰਕਾਰਾਂ ਮੰਨੀਓ ਆਉਂਦੇ ਆ ਉਹ ਫੰਡ ਸਹੀ ਥਾਂ ਤੇ ਲੱਗਣ, ਉਹਨਾਂ ਦੇ ਨਤੀਜੇ ਨਿਕਲਣੇ। ਇੱਕ ਇੰਡੀਆ ਦੇ ਇੰਜੀਨੀਅਰਾਂ ਨੇ ਦੁਨੀਆਂ ਹਿਲਾ ਕੇ ਰੱਖ ਰੱਖੀ ਆ, ਦੁਨੀਆਂ ਦੇ ਹਰ ਵੱਡੇ ਅਦਾਰੇ ਚ ਇੰਡੀਅਨ ਇੰਜੀਨੀਅਰ ਆ, ਤਾਂ ਫੇਰ ਭਾਈ ਇੰਡੀਆ ਦੇ ਵਿਚ ਉਹਨਾਂ ਦੇ ਕੋਲ ਪਰਾਲੀ ਦਾ ਨੀ ਕੋਈ ਹੱਲ ਨਿਕਲ ਸਕਦਾ, ਉਹ ਕੱਢ ਸਕਦੇ ਕੁਛ ਵੀ ਚੀਜ਼ ਨੀ ਉਹਦੇ ਲਈ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਸਾਰੇ ਬੰਦੇ ਨਾ ਪੈਸੇ ਬਣਾਉਣ ਤੱਕ ਸੀਮਤ ਆ, ਜਿਵੇਂ ਅਸੀਂ ਪਹਿਲਾਂ ਦੱਸ ਕੱਢਿਆ ਵੀ ਜੋਬਾਂ ਕਰੋ ਘਰ ਸੇ ਘਰੇ ਤੇ ਘਰੋਂ ਜੋਬ ਤੇ ਰੁਪਈਏ ਆਓ ਚੈੱਕ ਆਈ ਜਾਂਦੇ ਆ, ਕੰਮ ਕਰਨ ਦੀ ਕੀ ਲੋੜ ਆ ਜਦੋਂ ਤੁਹਾਨੂੰ ਸਰਕਾਰੀ ਜੋਬ ਮਿਲੀ ਹੋਈ ਆ। ਸੋ ਇੱਥੇ ਆ ਕੇ ਮਾਰ ਪੈਂਦੀ ਆ, ਪ੍ਰੋਜੈਕਟ ਹੈਗੇ ਆ, ਪ੍ਰੋਜੈਕਟਾਂ ਤੇ ਕੋਈ ਕੰਮ ਨੀ ਕਰ ਰਿਹਾ।
ਮਿੰਟੂ ਜੀ, ਪਰਾਲੀ ਦੇ ਤਾਂ ਚਲੋ ਕਈ ਆਪਾਂ ਨੂੰ ਵਿਦੇਸ਼ਾਂ ਚ ਵੀ ਦੇਖਣਾ ਚਾਹੀਦਾ ਵੀ ਉਹ ਕਿੱਦਾਂ ਕਰਦੇ ਨੇ। ਇੱਕ ਨਾ ਇੱਧਰ ਤੁਸੀਂ ਦੇਖਿਆ ਹੋਣਾ ਕਣਕਾਂ ਵੱਡੀਆਂ ਹੁੰਦੀਆਂ, ਤੁਸੀਂ ਰਿਵਰਲੈਂਡ ਜਾਂਦੇ ਰਹਿੰਦੇ ਹੋ ਰਾਹ ਦੇ ਵਿਚ, ਤੇ ਇੱਧਰ ਸਨਰੇਸ਼ੀਆ ਇਲਾਕੇ ਆ, ਝੋਨੇ ਦੇ ਏਰੀਏ ਇੱਧਰ ਵੀ ਹੈਗੇ ਆ, ਇਨ੍ਹਾਂ ਵੱਲ ਵੀ ਵੈਸੇ ਦੇਖਣਾ ਬਣਦਾ ਵੀ ਇਹ ਕੀ ਕਰਦੇ ਨੇ। ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਕਿ ਭੇਡਾਂ ਰੱਖੀਆਂ ਹੋਈਆਂ ਨੇ ਜਿਹੜੇ ਜੁੰਡ ਖਾਣ ਨੂੰ, ਹਨਾ, ਪਰਾਲੀ ਖਾਣ ਨੂੰ, ਕਿਉਂਕਿ ਭੇਡਾਂ ਵਗੈਰਾ ਸਾਰਾ ਕੁਛ ਖਾ ਜਾਂਦੀਆਂ ਨੇ। ਤੁਹਾਨੂੰ ਨੀ ਲੱਗਦਾ ਕਿ ਇੱਕ ਬਹੁਤ ਵੱਡੀ ਮਾਰਕੀਟ ਮਤਲਬ ਇਹ ਵੀ ਹੋ ਸਕਦੀ ਆ, ਨਾਲੇ ਮਾਰਕੀਟ ਹੋ ਸਕਦੀ ਆ, ਨਾਲੇ ਸਮੱਸਿਆ ਦਾ ਹੱਲ ਵੀ ਹੋ ਸਕਦਾ ਆ। ਫਿਰ ਮਤਲਬ ਉਹਦੇ ਨਾਲ ਰਿਲੇਟਡ ਜਿਹੜੀ ਇੰਡਸਟਰੀ ਆ ਉੱਨ ਦੀ, ਉਹ ਵੀ ਬਣਾਈ ਜਾ ਸਕਦੀ ਆ। ਤੁਹਾਡਾ ਕੀ ਖਿਆਲ ਆ?
ਦੇਖੋ, ਹੋ ਸਕਦਾ, ਪਰ ਉੱਥੇ ਨਾ ਇੱਕ ਉਹਦਾ ਵੀ ਫਰਕ ਆ, ਜਿਹੜਾ ਹੁਣ ਸਾਡਾ ਜ਼ਿਮੀਦਾਰ ਆ ਨਾ, ਸਾਡੇ ਜ਼ਿਮੀਦਾਰ ਕੋਲ ਜ਼ਮੀਨ ਰਹੇਗੀ ਏਕੜਾਂ ਚ, 5 ਏਕੜ, 7 ਏਕੜ, 10 ਏਕੜ, 2 ਏਕੜ, ਤੇ ਉੱਥੇ ਤੁਸੀਂ ਜੇ ਭੇਡਾਂ ਲਿਆਉਣੇ ਆ, ਭੇਡਾਂ ਦੇ ਜਿਹੜਾ ਆਉਂਦੇ ਆ, ਅਸੀਂ ਆਮ ਅਸੀਂ ਵੀ ਸਬਜ਼ੀਆਂ ਦੇ ਵਿੱਚ ਜੜਾਲਾਂ ਨੂੰ ਸਪੈਸ਼ਲ ਰਿਕੁਐਸਟ ਕਰਕੇ ਆਉਂਦੇ ਰਹੇ ਹੁੰਦੇ ਆ ਵੀ ਆਇਓ ਭਾਈ ਤੇ ਸਾਡੀਆਂ ਸਬਜ਼ੀਆਂ ਚ ਗੇੜਾ ਦੇ ਕੇ ਜਾਇਓ, ਅਸੀਂ ਹੁਣ ਖਤਮ ਕਰਨੀਆਂ। ਉਹ ਬੱਲਾਂ ਜ਼ਮੀਨ ਚ ਬਾਹੀਆਂ ਨੀ ਜਾਂਦੀਆਂ ਸੀ, ਤਾਂ ਭੇਡਾਂ ਉਹਨਾਂ ਨੂੰ ਖਾਸ ਸਾਫ਼ ਕਰ ਜਾਂਦੀਆਂ ਸੀ, ਖਾਤਮਾ ਕਰ ਜਾਂਦੇ ਸੀ। ਪਰ ਰੌਲਾ ਤਾਂ ਇਹ ਆਉਂਦਾ ਵੀ ਉਹ ਚੀਜ਼ਾਂ ਨਾ ਛੋਟਾ ਜ਼ਿਮੀਦਾਰ ਹੋਣ ਕਾਰਨ ਕਿਤੇ ਰਾਸ ਨੀ ਆ ਰਹੀਆਂ। ਆਸਟ੍ਰੇਲੀਆ ਦਾ ਥੋੜਾ ਜਿਹਾ ਸਟਰਕਚਰ ਹੋਰ ਆ, ਆਸਟ੍ਰੇਲੀਆ ਦੇ ਵਿੱਚ 5,000, 10,000 ਏਕੜ ਦੇ ਫਾਰਮ ਆ, ਤੇ ਉੱਥੇ ਉਹ ਤੁਸੀਂ ਜੇ ਭੇਡਾਂ ਦੇ ਬੱਗ ਲਿਆ ਕੇ ਛੱਡੇ ਵੀ ਜਾਂਦੇ ਆ, ਤਾਂ ਉਹ ਕਿਤੇ ਨਾ ਕਿਤੇ ਉਹ ਕੰਮ ਕਰਦੇ ਆ, ਉਹਨਾਂ ਦਾ ਨਤੀਜੇ ਆਉਂਦੇ ਆ, ਤੇ ਉਹਨਾਂ ਨੂੰ ਸਾਹਮਣਾ ਸੌਖਾ, ਹਰ ਚੀਜ਼ ਸੌਖੀ ਆ ਉਹਦੀ। ਪਰ ਸਾਡੇ ਚ ਇਹ ਪ੍ਰੋਬਲਮ ਆਉਂਦੀ ਆ ਵੀ ਸਾਡੀਆਂ ਜ਼ਮੀਨਾਂ ਦੇ ਜਿਹੜੇ ਦਾਇਰੇ ਘੱਟ ਗਏ ਆ, ਤੇ ਉਹ ਕਿਤੇ ਨਾ ਕਿਤੇ ਮਾਰ ਮੈਨੂੰ ਲੱਗਦਾ ਆ ਰਹੀ ਆ।
ਮੈਂ ਇੱਦਾਂ ਕਹਿੰਦਾ ਕਿ ਕੋਆਪਰੇਟਿਵ ਲੈਵਲ ਤੇ ਭੇਡਾਂ ਜਾਂ ਬੱਕਰੀਆਂ ਰੱਖ ਲੈਣ, ਨਹੀਂ ਤਾਂ ਹੁਣ ਜਿਹੜੀ ਹੁਣ ਵਾਧੂ ਦੇ ਪੋਲੀਟੀਸ਼ੀਅਨ ਫਿਰੀ ਜਾਂਦੇ ਨੇ, ਵਿਹਲੇ ਬੈਠੇ ਨੇ, ਉਹਨਾਂ ਨੂੰ ਕੰਮ ਨਹੀਂ, ਉਹਨਾਂ ਨੂੰ ਡਿਊਟੀ ਦੇ ਦੋ ਵੀ ਤੁਸੀਂ ਭੇਡਾਂ ਰੱਖ ਲਓ, ਬੱਕਰੀਆਂ ਰੱਖ ਲਓ ਇਹ ਕੰਮ ਵਾਸਤੇ। ਮਾ ਉਹ ਐਵੇਂ ਉੱਤੇ ਦੇਖੋ ਲੋਕ ਕਿੰਨਾ ਸਰਮਾਇਆ ਵੇਸਟ ਕਰੀ ਜਾਂਦੇ ਨੇ ਇਲੈਕਸ਼ਨਾਂ ਦੇ ਉੱਤੇ, ਕਦੇ ਆਹ ਕਰ ਰਹੀ ਉਹ ਫੁਕਰਾ ਪੰਥੀ ਦੇ ਉੱਤੇ, ਜਿਹੜੇ ਮੇਨ ਕੰਮ ਕਰਨ ਵਾਲੇ ਉਹਤੇ ਕੰਮ ਨੀ ਕੋਈ ਕਰ ਰਿਹਾ, ਹਨਾ। ਖੈਰ ਦੂਜੀ ਗੱਲ ਇਹ ਆ ਵੀ ਮੈਂ ਨਾ ਬਿਆਨ ਦੇਖ ਰਿਹਾ ਸੀ ਕੈਪਟਨ ਸਾਹਿਬ ਦਾ, ਕਿ ਉਹਨਾਂ ਨੇ ਕਹਿੰਦੇ ਵੀ ਅਸੀਂ ਸੈਂਟਰ ਸਰਕਾਰ ਨਾਲ ਗੱਲ ਕੀਤੀ ਆ, ਤੇ ਵੀ ਜੇ ਤੁਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨੂੰ ਜਾਲਣਾ ਨੀ ਹੈਗਾ, ਵੀ ਇੰਨਾ ਜਿਹੜਾ ਪਰਾਲੀ ਆ ਉਹ ਰੱਖਣੀ ਕਿੱਥੇ ਆ, ਉਹਦਾ ਕੋਈ ਅਲਟਰਨੇਟਿਵ ਤਾਂ ਹੱਲ ਤਾਂ ਦੇਣਾ ਚਾਹੀਦਾ ਨਾ ਗੌਰਮੈਂਟ ਨੂੰ, ਠੀਕ ਹੈ ਨਾ। ਸੋ ਮੈਂ ਸੁਣਿਆ ਕਿ 3-4 ਵਾਰੀ ਪਹਿਲਾਂ ਵੀ ਪ੍ਰੋਜੈਕਟ ਦੇ ਲਈ ਪੈਸਾ ਸਰਮਾਇਆ ਆ ਚੁੱਕਾ ਤੇ ਹੋਰ ਪਾਸੇ ਹੀ ਲੱਗ ਚੁੱਕਾ ਆ ਇਸ ਕੰਮ ਦੀ ਬਜਾਏ।
ਹੋਰ ਪਾਸੇ ਵੀ ਲੱਗੇ ਨਾ ਲੱਗੇ, ਉਹ ਤਾਂ ਚੱਲ ਇੱਕ ਅੱਡ ਚੀਜ਼ ਆ ਵੀ ਲੱਗਿਆ ਜਾਂ ਨਹੀਂ ਲੱਗਿਆ, ਅਸੀਂ ਆਵੇਂ ਭਾਵੇਂ ਦੋਸ਼ ਨਾ ਲਾਈਏ, ਪਰ ਗੱਲ ਤਾਂ ਇਹ ਆ ਵੀ ਉਹ ਪ੍ਰੋਜੈਕਟ ਆਇਆ ਸੀ ਵੀ ਗੌਰਮੈਂਟਾਂ ਤੋਂ, ਲੋਕਲ ਸਰਕਾਰਾਂ ਤੋਂ ਉਹ ਮੰਗੀਆਂ ਸੀਗੀਆਂ ਵੀ ਸੋਲੂਸ਼ਨ ਦੱਸੋ ਵੀ ਤੁਸੀਂ ਜ਼ਿਮੀਦਾਰ ਕੀ ਚਾਹੁੰਦਾ, ਜ਼ਮੀਨੀ ਪੱਧਰ ਤੇ ਕੀ ਚਾਹੁੰਦਾ, ਸੈਂਟਰ ਬੰਨਿਓ। 24 ਸਟੇਟਾਂ ਨੂੰ ਹਰ ਚੀਜ਼ ਲਿਖ ਕੇ ਭੇਜੀ ਗਈ ਵੀ ਭਾਈ ਆਹ ਪਰਾਲੀ ਦੇ ਜਿਹੜੇ ਕੰਮ ਆ, ਇਨ੍ਹਾਂ ਪਰਾਲੀ ਦੇ ਕੰਮਾਂ ਦੇ ਵਿਚ ਤੁਸੀਂ ਕਿਵੇਂ ਨਜਿੱਠਦੇ ਹੋ, ਕਿਵੇਂ ਨਜਿੱਠਣਾ ਚਾਹੁੰਦੇ ਹੋ, ਜਾਂ ਕੀ ਤੁਸੀਂ ਤੁਹਾਡੀ ਡਿਮਾਂਡ ਆ। ਤੇ ਪਰ ਇੱਕ ਹੈਰਾਨ ਹੋਊਗੇ ਵੀ ਇੱਕ ਸਿੰਗਲ ਸਟੇਟ ਨੇ ਵੀ ਵਾਪਸ ਜਿਹੜੀ ਉਨ੍ਹਾਂ ਨੂੰ ਚਿੱਠੀ ਨੀ ਪਾਈ, ਸਿੰਗਲ ਸਟੇਟ ਨੇ ਵੀ ਨਾ ਵਾਪਸ ਉਸ ਚਿੱਠੀ ਦਾ ਜਵਾਬ ਨਹੀਂ ਦਿੱਤਾ। ਫਿਰ ਦੱਸੋ ਹੁਣ ਸੈਂਟਰ ਸਰਕਾਰ ਨੂੰ ਅਸੀਂ ਦੋਸ਼ੀ ਦੇ ਦਈਏ ਵੀ ਭਾਈ ਸੈਂਟਰ ਸਰਕਾਰ ਨੇ ਕੁਛ ਨੀ ਕੀਤਾ। ਇਹ ਬਹੁਤ ਸਾਰੇ ਪਾਸੇ ਆਵਾ ਉੱਤਿਆ ਹੋਇਆ ਜੀ ਇਹ।
ਇੰਟਰਸਟਿੰਗ ਹੈ। ਤੇ ਕੁਲਵਿੰਦਰ ਸਿੰਘ ਧਾਲੀਵਾਲ ਗੋਸਟ ਵਾਲੇ ਗੋਲਡ ਕੋਸਟ ਵਾਲੇ ਕਹਿੰਦੇ ਨੇ ਵੀਰ ਜੀ ਆ ਤਾਂ ਬਾਈ ਦੇ ਹੱਡ ਤੇ ਮਾਰੀ ਬਿਲਕੁਲ। ਤੇ ਇਧਰ ਗੁਰਨਾਮ ਭੁੱਲਰ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਜਿਸ ਆਦਮੀ ਨੂੰ ਚਾਹ ਵਾਲਾ ਕੱਪ ਫੜਾਉਣਾ ਸੀ ਉਸ ਨੂੰ ਦੇਸ਼ ਫੜਾ ਦਿੱਤਾ। ਜਗਵੀਰ ਸਿੱਖੋ ਜੀ ਤੁਹਾਡਾ ਫੋਨ ਕੱਲ ਮਿਸ ਹੋ ਗਿਆ, ਕੁਲਦੀਪ ਔਲਖ ਜੀ ਤੁਹਾਡਾ ਵੀ ਸਤਿ ਸ੍ਰੀ ਅਕਾਲ ਕਹਿੰਦੇ ਦੋਵਾਂ ਵੀਰਾਂ ਨੂੰ ਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰੋ। ਜਗਵੀਰ ਸਿੱਖੋ ਮੈਲਬਨ। ਹਰੀਸ਼ ਅਰੋੜਾ ਜੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਹਰੀਸ਼ ਜੀ, ਕੀ ਹਾਲ ਚਾਲ ਹੈ? ਤੇ ਕਹਿੰਦੇ ਨੇ ਕਿ ਅੱਜ ਦੀ ਖ਼ਬਰ ਹੈ ਜੀ ਆਸਟ੍ਰੇਲੀਆ ਆਏ ਕੀਰਤਨੀ ਜਥੇ ਦੇ 3 ਮੈਂਬਰ ਗਾਇਬ। ਇਹ ਕੋਈ ਅੱਜ ਦੀ ਖ਼ਬਰ ਹੈ, ਜ਼ਿਆਦਾ ਡਿਟੇਲ ਭੇਜੋ ਤੇ ਕਿਹੜੇ ਜਥੇ ਦੀ ਤੇ ਇੱਦਾਂ ਦਾ
ਆਸਟ੍ਰੇਲੀਆ ਚ ਵੀ ਸ਼ੁਰੂ ਹੋ ਗਿਆ
ਨਾ, ਪਹਿਲਾਂ ਵੀ ਹੋ ਹਟਿਆ ਕਈ ਵਾਰੀ ਤੇ ਕੋਈ ਨਵੀਂ ਖ਼ਬਰ ਨੀ ਹੈ। ਹਾਂਜੀ ਹਾਂਜੀ। ਤੇ ਰੌਲਾ ਇਹ ਵੀ ਪਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਸਿੰਗਰ ਵੀ ਮਤਲਬ ਡਿਸਅਪੀਅਰ ਹੋ ਚੁੱਕੇ ਨੇ, ਕਬੂਤਰਬਾਜੀ ਜਿਹੜੇ ਆ ਰਹੇ ਨੇ ਨਾ ਧੜਾਧੜ, ਉਨ੍ਹਾਂ ਦੇ ਵਿਚੋਂ ਉਨ੍ਹਾਂ ਦੇ ਸਾਜੀ ਬਣ ਬਣ ਕੇ ਲਿਆਉਂਦੇ ਨੇ, ਕਈ ਕੁਛ ਹੁੰਦਾ ਹੈ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਇੱਕ ਵਧੀਆ ਗੱਲ ਹੈ, ਮੈਂ ਤਾਂ ਕਹਿੰਦਾ ਮਿੰਟੂ ਜੀ, ਕਿਉਂਕਿ ਕੈਨੇਡਾ ਦੇ ਵਿਚ ਵੀ ਬਹੁਤ ਵੱਡੇ ਪੱਧਰ ਤੇ ਅਮਰੀਕਾ ਚੱਲਿਆ ਸੀ ਤੇ ਹੁਣ ਉਨ੍ਹਾਂ ਨੇ ਬਾਈਕਾਟ ਕਰਤਾ ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ, ਕੁਛ ਮਹੀਨੇ ਹੀ ਆ। ਅੱਜ ਲਿਖ ਲਓ ਤੁਸੀਂ, ਅੱਜ ਦਾ ਪ੍ਰੋਗਰਾਮ ਨੋਟ ਕਰ ਲਓ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਪੰਜਾਬ ਇੱਥੇ ਮਤਲਬ ਰਾਹਤ ਮਿਲੇਗੀ ਸਿੰਗਰਾਂ ਤੋਂ ਆਸਟ੍ਰੇਲੀਆ ਵਾਲੇ ਨੂੰ, ਬੜੀ ਖੁਸ਼ੀ ਦੀ ਗੱਲ ਹੋਊਗੀ ਜੀ। ਤੁਹਾਡਾ ਕੀ ਖਿਆਲ ਹੈ?
ਬਿਲਕੁਲ, ਬਹੁਤ ਔਖੇ ਆ ਭਰਾਵਾ, ਹੁਣ ਤਾਂ ਇੰਨੇ ਔਖੇ ਆ ਵੀ ਗੱਲ ਹੀ ਛੱਡ ਦੇ। ਉਧਰੋਂ ਸੈਟਰਡੇ ਸੰਡੇ ਰਿਵਰਲੈਂਡ ਆਉਣਾ ਹੁੰਦਾ ਤੇ ਉਧਰੋਂ ਕਿਸੇ ਸਿੰਗਰ ਨੇ ਆਉਣਾ ਹੁੰਦਾ ਤੇ ਬਸ ਫਿਰ ਕੀ ਕਰੀਏ, ਨਾ ਜਾਣ ਜੋਗੇ ਨਾ ਰਹਿਣ ਜੋਗੇ। ਨਹੀਂ ਜਾਂਦੇ ਤਾਂ ਮੂੰਹ ਮੋਟੇ ਹੋ ਜਾਂਦੇ ਆ, ਰੇਕਦੇ ਬਾਈ ਆਏ ਨੀ ਸਾਡੇ ਹੈਂ, ਤੇ ਜੇ ਜਾਣੇ ਆ ਤਾਂ ਦੱਸੋ ਫਿਰ ਕੀ ਕਰੋਗੇ ਤੁਸੀਂ, ਕਿੱਥੇ ਕਿੱਥੇ ਜਾਓਗੇ
ਜੀ। ਚਲੋ, ਇੱਧਰ ਵਿਜੇ ਵਿਰਦੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ। ਤੇ ਅੱਠ ਦਿਨਾਂ ਲਈ ਕਹਿੰਦੇ ਕਰੂਜ਼ ਤੇ ਗਏ ਸੀ ਇਸ ਮਹੀਨੇ ਤੇ ਉਨ੍ਹਾਂ ਨੇ 25ਵੀਂ ਵੈਡਿੰਗ ਐਨਵਰਸਰੀ ਮਨਾਈ ਆ ਤੇ ਕਹਿੰਦੇ ਵੰਡਰਫੁਲ ਮੈਮੋਰੇਬਲ ਐਕਸਪੀਰੀਅੰਸ, ਪੀ ਐਂਡ ਓ ਕਰੂਜ਼ ਨਿਊ ਕੈਲੇਡੋਨੀਆ ਗਏ ਨੇ ਜੀ। ਸੋ ਸ਼ਿਪ ਦੇ ਵਿਚੋਂ ਉਨ੍ਹਾਂ ਨੇ ਫੋਟੋਆਂ ਭੇਜੀਆਂ ਨੇ ਜਿਹੜੀਆਂ ਕਿ ਮੈਂ ਸਾਂਝੀ ਕਰ ਰਿਹਾ। ਤੇ ਵਿਜੇ ਵਿਰਦੀ ਜੀ, ਤੁਹਾਨੂੰ ਤੇ ਪਾਰਟਨਰ ਨੂੰ 25ਵੀਂ ਵੈਡਿੰਗ ਐਨਵਰਸਰੀ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਤੇ ਚੜ੍ਹਦੀ ਕਲਾ ਚ ਰਹੋ, ਬੜੇ ਅੱਛੇ ਸੁਭਾਅ ਦੇ ਨੇ, ਕਈ ਵਾਰੀ ਮਿਲੇ ਨੇ ਆਪਾਂ ਸਿਡਨੀ ਦੇ ਵਿਚ ਤੇ ਬਹੁਤ ਸੋਹਣੀ ਸੋਹਣੀ ਫੋਟੋਆਂ ਵੀ ਭੇਜਦੇ ਨੇ, ਕੁਦਰਤ ਦੇ ਪ੍ਰੇਮੀ ਨੇ। ਸੋ ਬਹੁਤ ਬਹੁਤ ਧੰਨਵਾਦ, ਮੈਂ ਫੋਟੋ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਸੋਨੀ ਬਰਾੜ ਲੀਟਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਗੋਇੰਗ ਬਹੁਤ ਵਧੀਆ ਯਾਨੀ ਕਿ ਫੈਬੁਲਸ। ਸੋ ਮਿੰਟੂ ਜੀ, ਉਸ ਤੋਂ ਬਾਅਦ ਆਪਾਂ ਥੋੜੀਆਂ ਗੱਲਾਂ ਕਰਨੀਆਂ ਨੇ ਆਸਟ੍ਰੇਲੀਆ ਦੇ ਵਿਚ ਹੋ ਰਹੀਆਂ ਗਤੀਵਿਧੀਆਂ ਦੀਆਂ ਤੇ ਉਨ੍ਹਾਂ ਦੇ ਵਿਚੋਂ ਮੈਨੂੰ ਸੁਣਨ ਦੇ ਵਿਚ ਆਇਆ ਕਿ ਕਾਫੀ ਇਲਾਕਿਆਂ ਦੇ ਵਿਚ ਪੰਜਾਬੀ ਸਕੂਲ ਚੱਲ ਰਹੇ ਨੇ। ਸ਼ਾਇਦ ਸਾਡੇ ਸਰੋਤਿਆਂ ਨੂੰ ਪਤਾ ਨਹੀਂ ਹੋਣਾ, ਕਈ ਵਾਰੀ ਅਸੀਂ ਪੈਸ਼ਨੇਟ ਹੁੰਦੇ ਆ ਇੱਦਾਂ ਹੋਣਾ ਚਾਹੀਦਾ ਉਦਾਂ ਹੋਣਾ ਚਾਹੀਦਾ, ਪਰ ਉਹ ਹੁੰਦਾ ਅਸਲ ਦੇ ਵਿਚ ਜਿਹੜਾ ਕਿ ਸਾਨੂੰ ਨਹੀਂ ਪਤਾ ਹੁੰਦਾ। ਸੋ ਜਦੋਂ ਅਸੀਂ ਮੈਂ ਹੁਣ ਮੈਲਬਰਨ ਗਿਆ ਤੇ ਉੱਥੇ ਦੇਖਿਆ ਕਿ ਕ੍ਰੇਗੀਵਨ ਇਲਾਕੇ ਦੇ ਵਿਚ ਭੰਗੜੇ ਦੀ ਟ੍ਰੇਨਿੰਗ ਚੱਲ ਰਹੀ ਆ, ਉੱਥੇ ਗੁਰਦੁਆਰਾ ਸਾਹਿਬ ਕ੍ਰੇਗੀਵਨ ਦੇ ਵਿਚ ਪੰਜਾਬੀ ਸਕੂਲ ਵੀ ਚੱਲ ਰਿਹਾ ਤੇ ਬਾਹਰ ਵੀ ਚੱਲ ਰਿਹਾ ਪੰਜਾਬੀ ਸਕੂਲ, ਕ੍ਰੇਗੀਵਨ ਦੇ ਸਬਰਬ ਦੇ ਵਿਚ ਵੀ ਚੱਲ ਰਿਹਾ ਤੇ ਹੁਣ ਉਹ ਕੀਰਤਨ ਦੇ ਲਈ ਵੀ ਗੁਰੂ ਘਰ ਉਪਰਾਲੇ ਕਰ ਰਿਹਾ। ਤੇ ਉਧਰ ਜਦ ਅਸੀਂ ਬਲੈਕਬਰਨ ਏਰੀਏ ਚ ਗਏ ਤਾਂ ਉੱਥੇ ਤਾਂ ਤੁਹਾਨੂੰ ਦੱਸ ਚੁੱਕੇ ਆ ਕਿ ਤਕਰੀਬਨ 150 ਜਿਹੜੇ ਸਟੂਡੈਂਟ ਨੇ ਉਹ ਕੀਰਤਨ ਸਿੱਖ ਰਹੇ ਨੇ, ਪੰਜਾਬੀ ਸਕੂਲ ਚੱਲ ਰਿਹਾ। ਤੇ ਸਿਡਨੀ ਦੇ ਵਿਚ ਵੀ ਰਿਵਜ ਵਿਚ ਵੀ ਪੰਜਾਬੀ ਸਕੂਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਤੇ ਪਾਰਕਲੀ ਤਾਂ ਹੈਗਾ ਹੀ ਹੈਗਾ। ਸੋ ਤੁਸੀਂ ਜੇ ਐਡਲੇਟ ਦੀ ਥੋੜੀ ਜਾਣਕਾਰੀ ਸਾਂਝੀ ਕਰੋ ਕਿ ਇੱਥੇ ਗਤੀਵਿਧੀ ਹੋ ਰਹੀ ਹੈ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਆਲੇ ਦੁਆਲੇ ਕਾਫੀ ਗਤੀਵਿਧੀਆਂ ਹੁੰਦੀਆਂ ਨੇ ਅਗਰ ਉਹ ਚਾਹੁਣ।
ਦੇਖੋ, ਗਤੀਵਿਧੀਆਂ ਸਾਰੇ ਕਿਤੇ ਹੋ ਰਹੀਆਂ ਤੇ ਪਰ ਕੀ ਆ ਵੀ ਜਿਹਨੂੰ ਲੋੜ ਪੈਂਦੀ ਆ ਉਹਨੂੰ ਪਤਾ, ਜੇ ਕਿਸੇ ਦੇ ਬੱਚੇ ਆ, ਮੰਨ ਲਓ ਕਿਸੇ ਦੇ ਬੱਚੇ ਨੇ ਗਿੱਧਾ ਭੰਗੜਾ ਸਿੱਖਣਾ ਤਾਂ ਉਹ ਆਪੇ ਲੱਭ ਲੈਂਦਾ ਵੀ ਕਿੱਥੇ ਆ ਗਿੱਧਾ ਭੰਗੜੇ ਵਾਲਾ। ਜੇ ਕਿਸੇ ਦੇ ਬੱਚੇ ਨੇ ਕੋਈ ਮੰਨ ਲਓ ਪੰਜਾਬੀ ਸਿਖਾਉਣੀ ਆ ਜਾਂ ਕਿਸੇ ਨੇ ਸੌਕਰ ਜੁਆਇਨ ਕਰਾਉਣੀ ਆ ਤਾਂ ਕਈ ਉਹਨਾਂ ਲੋਕਾਂ ਲਈ ਇਹ ਹੁੰਦਾ ਵੀ ਸਾਡੇ, ਮੈਂ ਕਈ ਵਾਰੀ ਦੇਖਿਆ ਇੱਕ ਦੋ ਮੈਨੂੰ ਮਿਲ ਰਿਹਾ, ਐਡਲੇਡ ਚ ਇਹ ਕੁਛ ਹੈ ਨੀ, ਮੈਲਬਰਨ ਚ ਬਹੁਤ ਆ ਉਹ, ਪਰ ਮੈਨੂੰ, ਮੈਂ ਇਸ ਗੱਲ ਤੋਂ ਹੈਰਾਨੀ ਹੁੰਦੀ ਹੈ ਵੀ ਐਡਲੇਡ ਦੇ ਵਿਚ ਹੈਗਾ ਤੁਹਾਨੂੰ ਨੀ ਪਤਾ ਲੱਗ ਰਿਹਾ ਕਿਉਂਕਿ ਤੁਸੀਂ ਲੋੜ ਨੀ ਪਈ ਤੁਹਾਨੂੰ ਹਾਲੇ ਤੱਕ, ਜਿਹਨੂੰ ਲੋੜ ਪੈ ਜਾਂਦੀ ਹੈ ਸਾਰਾ ਕੁਛ ਹੀ ਆ। ਸੋ ਐਡਲੇਡ ਦੇ ਵਿਚ ਵੀ ਦੇਖੋ ਰੂਹ ਪੰਜਾਬ ਦੀ ਅਕੈਡਮੀ ਚੱਲ ਰਹੀ ਹੈ ਭੰਗੜਾ ਅਕੈਡਮੀ, ਸੋ ਉਹਦੇ ਚ ਵੱਡੇ 100 ਤੋਂ ਉੱਤੇ ਬੱਚੇ ਆ ਜੀ। ਫਿਰ ਉਦੋਂ ਬਾਅਦ ਸੌਕਰ ਦੇ ਪੰਜਾਬ ਲੋਇੰਸ ਕਲੱਬ ਚੱਲ ਰਿਹਾ, ਐਸ ਬੀ ਐਸ ਵਾਲਾ ਕਲੱਬ ਚੱਲ ਰਿਹਾ, ਹਾਕੀ ਦੇ ਵਿਚ ਐਡਲੇਡ ਸਿਕਸ ਹਾਕੀ ਕਲੱਬ ਚੱਲ ਰਿਹਾ, ਸੋ ਬਹੁਤ ਕੁਛ ਚੱਲ ਰਿਹਾ ਤੇ ਜਦੋਂ ਲੋੜ ਪੈਂਦੀ ਆ ਉਦੋਂ ਤੁਸੀਂ ਲੱਭ ਲੈਣਾ। ਤੇ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਵਿਚ ਵੀ ਪੰਜਾਬੀ ਕਲਾਸਾਂ ਲੱਗਦੀਆਂ
ਜੀ,
ਤੇ ਉਹ ਵੀ ਇੱਕ ਆਪਦੇ ਆਪ ਦੇ ਵਿਚ ਇੱਕ ਜ਼ਰੂਰੀ ਜਿਹੜਾ ਹਿੱਸਾ ਜਿਹੜਾ ਹੋ ਰਿਹਾ
ਜੀ। ਇਧਰ ਮੈਲਬਰਨ ਦੇ ਵਿਚ ਕ੍ਰੇਗੀਵਨ ਚ ਨਾ ਇੱਕ ਹਾਕੀ ਕਲੱਬ ਵੀ ਨਵਾਂ ਖੁੱਲਿਆ ਫੈਲਕਨਸ, ਤੇ ਉਹ ਦੇ ਵਿਚ ਛੋਟੇ ਜੂਨੀਅਰ ਬੱਚੇ ਬੜੇ ਆਏ ਨੇ। ਅੱਜ ਸ਼ਾਮ ਨੂੰ ਨਾ ਉੱਥੇ ਮੈਚ ਹੈ, ਮੈਂ ਇਹ ਵੀ ਗੱਲ ਸੋਰੀ ਦੱਸਣਾ ਚਾਹੁੰਦਾ ਕਿ ਦੀਵਾਲੀ ਦੇ ਸਬੰਧ ਵਿਚ ਨਾ ਵਿਕਟੋਰੀਆ ਪੁਲਿਸ ਤੇ ਸਿੱਖ ਭਾਈਚਾਰੇ ਦੇ ਵਿਚਾਲੇ ਨਾ ਹਾਕੀ ਦਾ ਮੈਚ ਅੱਜ ਸ਼ਾਮ ਨੂੰ ਜੀ। ਸੋ ਕ੍ਰੇਗੀਵਨ ਇਲਾਕੇ ਚ ਹਾਂਜੀ ਮੈਲਬਰਨ ਚੋਂ ਤਾਂ ਜ਼ਰੂਰ ਦੇਖਣ ਜਾਇਓ, ਤੇ ਬੱਚਿਆਂ ਦੀਆਂ ਪਰਫਾਰਮੈਂਸ ਵੀ ਆ, ਬੱਚਿਆਂ ਦੇ ਵੀ ਛੋਟੇ ਦੇ ਮੈਚ ਹੋਣਗੇ, ਪਰ ਜਿਹੜਾ ਮੇਜਰ ਅਸਲੀ ਮੈਚ ਆ ਰੀਅਲ ਉਹ ਹੋਊਗਾ ਜੀ ਵਿਕਟੋਰੀਆ ਪੁਲਿਸ ਮਿਕਸ, ਜਿਹੜਾ ਆਪਣਾ ਭਾਈਚਾਰਾ ਤੇ ਗੋਰਿਆਂ ਦੀਆਂ ਟੀਮ, ਗੋਰਿਆਂ ਦੇ ਜਿਹੜੇ ਪੁਲਿਸ ਪਲੇਅਰ ਹੋਣਗੇ ਤੇ ਆਪਣੀ ਟੀਮ ਦੇ ਵਿਚਾਲੇ। ਸੋ ਬੜਾ ਫਸਮਾ ਮੁਕਾਬਲਾ ਹੋਊਗਾ ਤੇ ਅਸੀਂ ਕਵਰ ਵੀ ਕਰਾਂਗੇ ਵੈਸੇ ਫੋਟੋਆਂ ਤਾਂ ਪਾਵਾਂਗੇ ਪਰ ਜਿਹੜਾ ਕਹਿ ਲੋ ਕਿ ਆਨੰਦ ਉੱਥੇ ਜਾ ਕੇ ਦੇਖਣ ਦਾ ਬਣੇਗਾ ਉਹ ਵੱਖਰੀ ਗੱਲ ਹੈ। ਬਾਕੀ ਜਿਹੜਾ ਕ੍ਰੇਗੀ ਬਰਨ ਹੈ ਨਾ ਉਸ ਦੇ ਵਿੱਚ ਜਿਹੜਾ ਸਾਡਾ ਸਿੱਖ ਭਾਈਚਾਰਾ ਹੈ ਉਹ ਸਾਰਿਆਂ ਨੂੰ ਜ਼ਿਆਦਾ ਪੰਜਾਬੀ ਸਿੱਖ ਭਾਈਚਾਰਾ ਜਿਹੜੀ ਆਪਣੀ ਬੋਲੀ ਬੋਲ ਹੋ ਰਹੀ ਹੈ ਉਹ ਇਸ ਕ੍ਰੇਗੀ ਬਰਨ ਚ ਹੋ ਰਹੀ ਹੈ ਔਰ ਬਹੁਤ ਜ਼ਿਆਦਾ ਗਤੀਵਿਧੀਆਂ ਇੱਥੇ ਹੁਣ ਹੋ ਰਹੀਆਂ ਨੇ। ਸੋ ਆਪਣੇ ਆਲੇ ਦੁਆਲੇ ਤੁਸੀਂ ਦੇਖੋ ਜੀ ਜ਼ਰੂਰ ਤੇ ਕਈ ਕੁਛ ਵਾਪਰ ਰਿਹਾ ਤੇ ਨਿਗਾਹ ਰੱਖੋ। ਤੇ ਮਿੰਟੂ ਜੀ ਇੱਕ ਗੀਤ ਸੁਣ ਲਈਏ, ਗੀਤ ਤੋਂ ਬਾਅਦ ਫਿਰ ਹੋਰ ਮਸਲੇ ਲੈ ਕੇ ਆਉਂਦੇ ਹਾਂ ਜੀ। ਤੇ ਗੀਤ ਹਾਂਜੀ ਸੁਨੰਦਾ ਸ਼ਰਮਾ ਦਾ ਲਾਣਾ, ਅੱਜ ਫੀਮੇਲ ਲੀਡ ਜਿਹੜੀ ਸਿੰਗਰ ਆ ਉਹਨਾਂ ਨੂੰ ਆਪਾਂ ਪੇਸ਼ ਕਰ ਰਹੇ ਹਾਂ। ਸੋ ਲਓ ਜੀ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਅਤੇ ਮਿੰਟੂ ਬਰਾੜ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ। ਸੋ ਜੀ ਆਇਆਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ। ਸੋ ਮਿੰਟੂ ਜੀ ਇੱਕ ਨਾ ਹੋਰ ਮੁੱਦੇ, ਇੱਕ ਨਹੀਂ ਦੋ ਮੁੱਦੇ ਆ, ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਕਵਰ ਕਰਨ ਦੀ। ਉਹ ਹੈਗਾ ਕਿ ਇੱਕ ਖ਼ਬਰ ਲੱਗੀ ਹੈ ਕਿ ਬਿਨਾਂ ਸੇਵਾ ਕੀਤੇ ਭੇਜਿਆ ਜੌਹਰ ਸਿੰਘ, ਮੁਤਵਾਜ਼ੀ ਜਥੇਦਾਰਾਂ ਵੱਲੋਂ ਲਗਾਈ ਤਨਖਾਹ ਦੀ ਸੇਵਾ ਲਈ ਪੁੱਜਾ ਸੀ ਮਾਸਟਰ। ਕੀ ਖਿਆਲ ਹੈ ਤੁਹਾਡਾ?
ਦੇਖੋ ਪਹਿਲਾਂ ਤਾਂ ਇੱਕ ਇੱਕ ਕੁਐਸਚਨ ਮਾਰ ਕੇ ਇੰਨੇ ਵਿੱਚ ਕਿਹੜੇ ਜਥੇਦਾਰਾਂ ਨੇ?
ਮੁਤਵਾਜ਼ੀ
ਇਹ ਕੁਝ ਕੁ ਸ਼ਬਦ ਸਾਡੇ ਸਰੋਤਿਆਂ ਨੂੰ ਦੱਸ ਦਈਏ, ਕੁਝ ਕੁ ਸ਼ਬਦ ਆਜ਼ਾਦ ਹੋ ਜਾਂਦੇ ਏਦਾਂ ਹੀ ਤੇ ਇਹ ਸ਼ਬਦ ਹੁਣੇ ਹੁਣ ਆਜ਼ਾਦ ਹੋਇਆ ਪਿਛਲੇ ਸਾਲ 6 ਮਹੀਨਿਆਂ ਦਾ, ਜਦੋਂ ਦਾ ਤੁਸੀਂ ਦੇਖਿਆ ਹੋਣਾ ਵੀ ਪੈਰਲਰ ਜਥੇਦਾਰੀ ਦੇ ਵਿੱਚ ਜਥੇਦਾਰਾਂ ਦਾ ਜਿਹੜਾ ਅਖਰੀਆ ਦੱਸਣ ਦੀ ਲੋੜ ਨੀ, ਪਰ ਮੈਨੂੰ ਲੱਗਦਾ ਜਿਹੜੀ ਇਹ ਚ ਕਲੀਅਰ ਕੱਟ ਇਹ ਹੈਗੀ ਆ ਵੀ ਪੈਰਲਰ ਦੋ ਸੁਪਰੀਮ ਕੋਰਟਸ ਚੱਲ ਰਹੀਆਂ ਹੋਣ, ਜਿਵੇਂ ਪੈਰਲਰ ਦੋ ਸਰਕਾਰਾਂ ਚੱਲ ਰਹੀਆਂ ਹੋਣ, ਉਹੀ ਇੱਥੇ ਆ ਰਿਹਾ ਤੇ
ਹਾਂਜੀ ਮਿੰਟੋ ਜੀ ਥੋੜੀ ਮੈਨੂੰ ਲੱਗਦਾ ਤੁਹਾਡਾ ਲਿੰਕ ਥੋੜਾ ਡਾਊਨ ਹੈ ਥੋੜਾ ਜਿਹਾ ਤੇ ਮੁਤਵਾਜ਼ੀ ਦੀ ਆਪਾਂ ਗੱਲ ਕਰ ਰਹੇ ਸੀ ਹਾਂਜੀ ਜਿਹੜਾ ਅੱਖਰ ਵਰਤਿਆ ਗਿਆ ਤੇ ਜਿਹੜੇ ਪੈਰਲ ਜਿਹੜੇ ਕਿ ਜਿਹੜੇ ਕਿ ਸਰਬੱਤ ਖਾਲਸਾ ਦੇ ਵਿਚੋਂ ਬਣੇ ਨੇ ਤਿੰਨ ਪੰਜ ਉਹਨਾਂ ਚੋਂ ਤਿੰਨ ਰਹਿ ਗਏ ਨੇ ਨਾ ਜੀ ਮਿੰਟੋ ਜੀ
ਜੀ ਸੋ ਮੇਰੀ ਆਵਾਜ਼ ਠੀਕ ਹੈ ਜੀ ਹੁਣ
ਬਿਲਕੁਲ ਜੀ
ਉਹ ਮੈਂ ਮੁਤਵਾਜ਼ਨ ਦੀ ਜਿਹੜੀ ਗੱਲ ਕਰ ਰਿਹਾ ਸੀ ਨਾ ਜਿਵੇਂ ਦੋ ਸਰਕਾਰਾਂ ਬਣ ਜਾਣ ਦੋ ਸੁਪਰੀਮ ਕੋਰਟਾਂ ਹੋ ਜਾਣ ਉਹ ਜਿਹੜਾ ਮਸਲਾ ਬਣਿਆ ਹੋਇਆ ਇਸ ਟਾਈਮ ਤੇ ਉਸ ਮਸਲੇ ਦੇ ਵਿਚ ਜਿਹੜੇ ਜਥੇਦਾਰ ਅਫੀਸ਼ੀਅਲ ਜਥੇਦਾਰ ਜਿਨ੍ਹਾਂ ਨੂੰ ਮੈਂ ਅਸਲੀ ਨਕਲੀ ਨਹੀਂ ਕਹੂੰਗਾ ਮੈਂ ਅਫੀਸ਼ੀਅਲ ਕਹੂੰਗਾ ਅਫੀਸ਼ੀਅਲ ਜਥੇਦਾਰ ਆ ਜਿਹੜੇ ਉਹ ਜਥੇਦਾਰ ਕਈ ਵਾਰੀ ਥੋੜਾ ਜਾ ਸਲੋ ਚੱਲ ਰਹੇ ਆ ਥਰਮੇ ਨਾਲ ਕੋਈ ਕਿਸੇ ਬਾਰੇ ਚ ਫੈਸਲਾ ਕਰਦੇ ਆ ਜਿਵੇਂ ਕਿਸੇ ਨੂੰ ਕੌਮ ਚੋ ਛੇਕਣਾ ਕਿਸੇ ਨੂੰ ਕਿਸੇ ਪ੍ਰਤੀ ਕੋਈ ਫਰਮਾਨ ਜਾਰੀ ਕਰਨਾ ਪਰ ਜਿਹੜੇ ਇੱਕ ਪੈਰਲਰ ਬਣਾਏ ਗਏ ਜਥੇਦਾਰ ਆ ਜਿਹੜੇ ਸਰਬੱਤ ਖਾਲਸਾ ਦੇ ਵਿਚੋਂ ਬਣਾਏ ਗਏ ਸੀ ਉਹ ਕੀ ਕਰ ਰਹੇ ਆ ਉਹ ਜਾਣ ਬੁੱਝ ਕੇ ਕਿਸੇ ਵੀ ਚੀਜ਼ ਦੇ ਉੱਤੇ ਜਿਹੜਾ ਬੜੀ ਤੇਜ਼ੀ ਨਾਲ ਕਰਦੇ ਆ ਤੇ ਤੇਜ਼ੀ ਨਾਲ ਐਕਟ ਕਰਨ ਕਾਰਨ ਉਹ ਜਿਹੜਾ ਵੀ ਕੋਈ ਮਸਲਾ ਆਉਂਦਾ ਉਹ ਮਸਲੇ ਦੇ ਵਿਚ ਇੱਕ ਮਸਲਾ ਹੋਰ ਉਭਰ ਕੇ ਸਾਹਮਣੇ ਆ ਜਾਂਦਾ ਮਸਲਾ ਤਾਂ ਹੁੰਦਾ ਉਸ ਬੰਦੇ ਨੂੰ ਪੰਥ ਚੋਂ ਛੇਕਣਾ ਜਾਂ ਉਹਦੀ ਵਡਿਆਈ ਜਾਂ ਉਹਦਾ ਮਾੜਾ ਕਹਿਣਾ ਤੇ ਪਰ ਇੱਕ ਮਸਲਾ ਹੋਰ ਆ ਜਾਂਦਾ ਵੀ ਭਾਈ ਪਹਿਲਾਂ ਉਹਨੇ ਕਹਿਤਾ ਤੇ ਉਹਨੇ ਨੀ ਕਿਹਾ ਉਹਨੇ ਕਿਉਂ ਨੀ ਕਿਹਾ ਜੇ ਉਹਨੇ ਕਹਿਤਾ ਤਾਂ ਇਸ
ਜੀ ਮਿੰਟੂ ਜੀ ਹਾਂਜੀ ਤੁਹਾਨੂੰ ਫੇਰ ਆਪਣੀ ਰਿਸੈਪਸ਼ਨ ਸਹੀ ਕਰਨੀ ਪੈਣੀ ਆ ਗੱਲ ਇਹ ਹੈ ਕਿ ਇਹ ਜਿਹੜਾ ਮੁੱਦਾ ਆ ਮਤਲਬ ਤਨਖਾਹ ਲਾਈ ਸੀਗੀ ਮੁਤਵਾਜ਼ੀ ਵਾਲਿਆਂ ਨੇ ਤੇ ਮੁਤਵਾਜ਼ੀ ਵਾਲਿਆਂ ਨੇ ਤੇ ਉਹ ਕੱਲ ਮੇਰੇ ਗਿਆਨੀ ਜੀ ਨਾਲ ਵੀ ਗੱਲ ਚੱਲ ਰਹੀ ਸੀ ਕਹਿੰਦੇ ਵੀ ਜੇ ਤਨਖਾਹ ਲਾਈ ਸੀ ਵੀ ਉਹ ਅਕਾਲ ਤਖ਼ਤ ਦੇ ਉਹਨੂੰ ਕਿਉਂ ਮਿਲਾਇਆ ਸੀ ਉਹ ਬਾਹਰੇ ਲਾਈ ਹੋਈ ਸੀ ਤੇ ਸੇਵਾ ਉੱਥੇ ਕਿਉਂ ਕਰਾਉਣੀ ਆ ਫਿਰ ਉਹ ਆਪ ਕਿਉਂ ਆਏ ਸੀ ਕਿਸੇ ਹੋਰ ਗੁਰੂ ਘਰ ਕਰਾਉਂਦੇ ਉੱਥੇ ਕਿਉਂ ਕਰਾਉਣੀ ਸੀ ਮਤਲਬ ਉਹ ਤਾਂ ਸਿਰਫ ਇਹਦਾ ਮਤਲਬ ਟਰਬਲ ਕਰਨ ਗਏ ਸੀ ਨਾ ਉੱਥੇ ਹੋਰ ਤਾਂ ਕੁਛ ਨੀ ਦੋਨੋ ਹੀ ਤਰ੍ਹਾਂ ਜੌਹਰ ਸਿੰਘ ਵੀ ਤੇ ਮੁਤਵਾਜ਼ੀ ਜਥੇਦਾਰ ਵੀ ਜੇ ਹੁਣ ਬਾਹਰ ਲੱਗੀ ਆ ਕਿਤੇ ਸੇਵਾ ਲੱਗੀ ਆ ਵੀ ਜ਼ਰੂਰੀ ਆ ਦਰਬਾਰ ਸਾਹਿਬ ਜਾ ਕੇ ਹੀ ਸੇਵਾ ਕਰਵਾਉਣੀ ਆ ਕਿਸੇ ਵੀ ਗੁਰੂ ਘਰ ਤਾਂ ਗੁਰੂ ਘਰ ਹੀ ਆ ਜਿੱਥੇ ਮਰਜ਼ੀ ਸੇਵਾ ਕਰਵਾ ਲਿਓ ਜੇ ਉਹ ਆਪਣੀ ਅਸਲ ਦੇ ਵਿਚ ਤਾਂ ਫਿਰ ਆਪਣੀ ਹੋਮੇ ਵੱਡੀ ਦਿਖਾ ਲੈਣ ਗਏ ਸੀ ਨਾ ਵੈਸੇ ਅਸੀਂ ਜਥੇਦਾਰ ਆ ਦੇਖੋ ਅਸੀਂ ਕਰ ਰਹੇ ਹਾਂ
ਜੀ 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 ਬਿਲਕੁਲ ਸਚਾਈ ਏ ਟਰਬਲ ਮੇਕਿੰਗ ਇਹ ਤੇ ਹੋਰ ਕੁਛ ਚੀਜ਼ ਨਿਕਲ ਕੇ ਨੀ ਆ ਰਹੀ ਇਹ ਟਰਬਲ
ਜੀ ਤੇ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਪੈਰਲਲ ਜਥੇਦਾਰ ਇੱਦਾਂ ਦਾ ਫਿਰ ਦੇਖੋ ਪਿੰਡ ਦੀਆਂ ਪੰਚਾਇਤਾਂ ਵੀ ਹੈਗੀਆਂ ਪਿੰਡ ਦੀਆਂ ਉਹ ਜੋ ਮਰਜ਼ੀ ਕਰੀ ਜਾਂਦੇ ਉੱਥੇ ਅਕਾਲ ਤਖ਼ਤ ਸਾਹਿਬ ਜਾਣ ਦੀ ਲੋੜ ਨਹੀਂ ਪਿੰਡ ਦੀਆਂ ਪੰਚਾਇਤਾਂ ਦੇ ਵਿਚ ਵੀ ਤਨਖਾਹ ਲਾਈ ਜਾ ਸਕਦੀ ਆ ਤੇ ਇਹ ਜਿਹੜੇ ਜੌਹਰ ਸਿੰਘ ਹੋਣੀ ਆ ਇਹ ਸ਼੍ਰੋਮਣੀ ਕਮੇਟੀ ਜਿਹੜਾ ਆਪਣੇ ਜਥੇਦਾਰ ਆ ਅਕਾਲ ਤਖ਼ਤ ਸਾਹਿਬ ਉੱਥੇ ਪਹੁੰਚੇ ਨਹੀਂ ਤੇ ਮੁਤਵਾਜ਼ੀ ਵਾਲਿਆਂ ਕੋਲ ਪਹੁੰਚੇ ਜਾਂਦੇ ਨੇ ਹਾਲਾਂਕਿ ਉਹ ਪਹਿਲਾਂ ਹੀ ਮਤਲਬ ਇਹੋ ਜਿਹੇ ਕੰਮ ਕੀਤੇ ਨੇ ਤੇ ਤੁਹਾਨੂੰ ਨੀ ਲੱਗਦਾ ਕਿਤੇ ਮਤਲਬ ਇਹਦੇ ਨਾਲ ਜਿਹੜੇ ਮੁਤਵਾਜ਼ੀ ਆ ਜਥੇਦਾਰ ਉਹਨਾਂ ਦਾ ਵੀ ਅਕਸ਼ ਬਹੁਤ ਡਾਊਨ ਹੋਇਆ ਇੱਦਾਂ ਦੇ ਬੰਦਿਆਂ ਕਾਰਨ
ਬਿਲਕੁਲ ਬਿਲਕੁਲ ਹੋਇਆ ਬਿਲਕੁਲ ਹੋਇਆ ਤੇ ਇਹਨੂੰ ਹੋਰ ਡੈਮੇਜ ਹੋਊਗਾ ਤੇ ਇਹ ਆਪਦਾ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਲੋਕਾਂ ਦੀ ਜਿਹੜੀ ਸਹਿਮਤੀ ਜਾਂ ਹਮਦਰਦੀ ਮਿਲੀ ਹੋਈ ਸੀ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਸਾਹਮਣੇ ਗੁਆਚੂਗੀ ਇਸ ਇਨ੍ਹਾਂ ਵਰਤਾਰਿਆਂ ਤੋਂ ਬਾਅਦ
ਦੇਖੋ ਮੈਂ ਕੱਲ ਵੀ ਗਿਆਨੀ ਜੀ ਨੂੰ ਪੁੱਛਿਆ ਸੀ ਮੈਂ ਕਿਹਾ ਚਲੋ ਇਹ ਕਹਿੰਦੇ ਜੀ ਸਰਬੱਤ ਖਾਲਸੇ ਚੋਂ ਇਹ ਤਿੰਨ ਜਿਹੜੇ ਜਥੇਦਾਰ ਨਿਕਲੇ ਨੇ ਹੁਣ ਹਵਾਰਾ ਸਾਹਿਬ ਦੀ ਤਾਂ ਕੋਈ ਮੰਨਦਾ ਹੀ ਨਹੀਂ ਠੀਕ ਹੈ ਕਿਉਂਕਿ ਉਨ੍ਹਾਂ ਨੂੰ ਤਾਂ ਸਿੰਬੋਲਿਕ ਤੌਰ ਤੇ ਜੇਲ੍ਹ ਚ ਬੈਠਿਆਂ ਨੂੰ ਬਣਾ ਦਿੱਤਾ ਸੀ ਹੁਣ ਮੈਂ ਉਨ੍ਹਾਂ ਨੂੰ ਇਹ ਸਵਾਲ ਪੁੱਛ ਰਿਹਾ ਸੀ ਵੀ ਜੇ ਚਲੋ ਸ਼੍ਰੋਮਣੀ ਕਮੇਟੀ ਆ ਜਿੱਦਾਂ ਵੀ ਮਰਜ਼ੀ ਆ ਜਿਹਦੇ ਵੀ ਮਰਜ਼ੀ ਇਨਫਲੂਐਂਸ ਦੇ ਵਿਚ ਆ ਉਸ ਨੂੰ ਉਥੇ ਇਲੈਕਸ਼ਨਾਂ ਹੁੰਦੀਆਂ ਨੇ ਕਰਾਈਆਂ ਜਾਂਦੀਆਂ ਨੇ ਉਹ ਪ੍ਰੋਸੈਸ ਠੀਕ ਵੀ ਹੋ ਸਕਦਾ ਹੋ ਵੀ ਜਾਊਗਾ ਬਦਲਿਆ ਵੀ ਜਾ ਸਕਦਾ ਹੁਣ ਮੈਂ ਇਨ੍ਹਾਂ ਨੂੰ ਇਹ ਪੁੱਛਦਾ ਸੀ ਵੀ ਇਨ੍ਹਾਂ ਨੂੰ ਜਥੇਦਾਰਾਂ ਨੂੰ ਬਣਾ ਦਿੱਤਾ ਸਰਬੱਤ ਖਾਲਸੇ ਦਾ ਹੁਣ ਕਈ ਵਾਰੀ ਤਾਂ ਸੌ ਸੌ ਸਾਲ ਸਰਬੱਤ ਖਾਲਸਾ ਹੀ ਨਹੀਂ ਮੁੜ ਕੇ ਹੁੰਦਾ ਇਹਦਾ ਮਤਲਬ ਇਹ ਸੌ ਸਾਲ ਤੱਕ ਇਹ ਜੱਦੀ ਪੁਸ਼ਤੀ ਫਿਰ ਇਨ੍ਹਾਂ ਦੀਆਂ ਜਥੇਦਾਰੀਆਂ ਚੱਲੂਗੀਆਂ ਮਤਲਬ ਇਨ੍ਹਾਂ ਨੂੰ ਜੇ ਬਦਲਣਾ ਹਾਂ ਜੇ ਇਨ੍ਹਾਂ ਨੂੰ ਬਦਲਣਾ ਹੋਵੇ ਕਿੱਦਾਂ ਹੁਣ ਤਾਂ ਮੈਂ ਤਾਂ ਗਿਆਨੀ ਜੀ ਨੂੰ ਇਹ ਕਹਿੰਦਾ ਸੀ ਵੀ ਹੁਣ ਤਾਂ ਜੇ ਸੰਗਤ ਦੁਆਰਾ ਚਾਹੇ ਸਰਬੱਤ ਖਾਲਸਾ ਕਰਾਉਣ ਤਾਂ ਇਹਨੀ ਨਹੀਂ ਹੋਣ ਦੇਣਾ ਜਿਹੜੇ ਜਥੇਦਾਰ ਇਨੀ ਨੀ ਦੁਬਾਰਾ ਸਰਬੱਤ ਖਾਲਸਾ ਹੋਣ ਦੇਣਾ ਇਨ੍ਹਾਂ ਨੂੰ ਇੱਦਾਂ ਲੱਗਣਾ ਵੀ ਸਾਨੂੰ ਵੀ ਲਾ ਦੇਣਾ ਨਾਲ ਦੀ ਨਾਲ ਹੀ ਹੁਣ ਤਾਂ ਇਹ ਕੋਈ ਵਧੀਆ ਪ੍ਰੋਸੈਸ ਨੀ ਹੈਗਾ ਇਹ ਐਵੀਂ ਮਤਲਬ ਬੇਵਕੂਫ ਸਮਝਦੇ ਆ ਸਾਰੇ ਸਿੱਖ ਸੰਗਤ ਨੂੰ ਤੇ ਮਤਲਬ ਕੁਛ ਨੀ ਹੈਗਾ ਚੌਧਰ ਦੀ ਕਾਰਗ ਜੇ ਹੁਣ ਇਹ ਇਲਜ਼ਾਮ ਲਾ ਰਹੇ ਆ ਵੀ ਸ਼੍ਰੋਮਣੀ ਕਮੇਟੀ ਦੀ ਜੱਫਾ ਪਾਇਆ ਹੋਇਆ ਉਹ ਕੀਤਾ ਹੋਇਆ ਤੇ ਆਪ ਵੀ ਤਾਂ ਫਿਰ ਉਹ ਜੱਫਾ ਪਾਉਣ ਦੇ ਲਈ ਸਾਰਾ ਕੁਛ ਕਰ ਰਹੇ ਨੇ ਤੇ ਉੱਤਰ ਕਾਟੋ ਮੈਂ ਜਿਹੜਾ ਵੀ ਤੂੰ ਉੱਤਰ ਜਾ ਤੇ ਮੈਂ ਜੱਫਾ ਪਾ ਲਵਾਂ। ਹੁਣ ਜਿਹੜੇ ਪ੍ਰੋਸੈਸ ਦੇ ਰਾਹੀਂ ਇਹ ਆਏ ਨੇ ਜਾਂ ਜਿਹੜਾ ਇਹਨਾਂ ਦਾ ਪ੍ਰੋਸੈਸ ਹੈ ਕਿ ਇਹਨਾਂ ਨੂੰ ਕਿੱਦਾਂ ਬਦਲਿਆ ਜਾਊਗਾ, ਮਤਲਬ ਕੋਈ ਅਲਟਰਨੇਟਿਵ ਦੱਸ ਹੀ ਨਹੀਂ ਰਹੇ, ਬੜੀ ਮਾੜੀ ਗੱਲ ਹੈ ਜੀ। ਸੋ ਮਤਲਬ ਕੱਲ ਗਿਆਨੀ ਜੀ ਹੁਣਾਂ ਨਾਲ ਗੱਲ ਕਰਨੀ ਸੀ, ਚਲੋ ਮੈਂ ਕਿਹਾ ਅੱਜ ਤੁਹਾਡੇ ਨਾਲ ਕਰ ਲੈਂਦੇ ਹਾਂ। ਸੋ ਮਿੰਟੂ ਜੀ, ਉਸ ਤੋਂ ਬਾਅਦ ਇੱਕ ਦੋ ਮੁੱਦੇ ਹੋਰ ਸ਼ੇਅਰ ਕਰਨੇ ਆ ਪ੍ਰੋਗਰਾਮ ਤੋਂ ਖਤਮ ਹੋਣ ਤੋਂ ਪਹਿਲਾਂ, ਪਰ ਪਹਿਲਾਂ ਮੈਸੇਜ ਲੈ ਲੈਂਦੇ। ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਧਰ ਇੰਦਰਜੀਤ ਸਿੰਘ ਕੈਲੀਫੋਰਨੀਆ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਚ ਆ ਗਏ ਨੇ, ਤੇ ਉਨ੍ਹਾਂ ਨੇ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਸੋਹਣਾ ਚੱਲ ਰਿਹਾ, ਸੋਹਣੀ ਡਿਸਕਸ਼ਨ ਚੱਲ ਰਹੀ ਹੈ, ਗਾਣੇ ਤੁਸੀਂ ਕਹਿੰਦੇ ਬਹੁਤ ਵਧੀਆ ਪਲੇ ਕਰਦੇ ਹੋ ਆਲਮੋਸਟ ਐਵਰੀ ਟਾਈਮ, ਨਾਈਸ ਚੋਇਸ। ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਬੜਾ ਧੰਨਵਾਦ ਹੈ। ਸੋਨੀ ਬਰਾ ਅੱਛਾ ਲੀਟ ਨਾਲ ਕੀ ਹਾਲ ਚਾਲ ਹੈ, ਟਵਿੰਸ ਦੀ ਫੋਟੋ ਭੇਜੀ ਹੈ ਜੀ, ਇਨ੍ਹਾਂ ਦੇ ਬੇਟੇ ਨੇ ਟਵਿੰਸ, ਤੇ ਆਪਾਂ ਜ਼ਰੂਰ ਸਾਂਝੀ ਕਰਾਂਗੇ, ਤੇ ਬਹੁਤ ਬਹੁਤ ਧੰਨਵਾਦ। ਤੇ ਮਿੰਟੂ ਜੀ, ਹੋਰ ਕੋਈ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ, ਕੋਈ ਮੁੱਦਾ?
ਦੇਖੋ ਜੀ, ਮੁੱਦੇ ਤਾਂ ਬਹੁਤ ਆ, ਪਰ ਜਦੋਂ ਕਹਿੰਦੇ ਨੇ ਕੰਮ ਦੇ ਬੋਝ ਜਾਂਦੇ, ਜੇ ਵਿਚਾਰਾ ਕਾਮ ਕੇ ਬੋਝ ਕੰਮ ਕਰਾ, ਉਦੋਂ ਮੁੱਦੇ ਵੀ ਗਲੇ ਦੀ ਹੱਡੀ ਬਣ ਕੇ ਰਹਿ ਜਾਂਦੇ ਤੇ ਅੜਕ ਜਾਂਦੇ ਆ। ਤੇ ਉਹ ਮੈਂ ਰਾਤ ਦਾ ਨਾ ਜਦੋ ਜਹਿਦ ਕਰ ਰਿਹਾ ਸੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸੂਗਾ, ਮੈਂ ਦੱਸਣੀ ਸੀ, ਪਰ ਹੁਣ ਮੈਨੂੰ ਲੱਗਦਾ ਵੀ ਸਰੋਤਿਆਂ ਨੂੰ ਵੀ ਦੱਸ ਦਿੰਦੇ ਗੱਲ। ਰਾਤ ਦਾ ਮੈਂ ਇੱਕ ਬਹੁਤ ਵੱਡੇ ਇਮਤਿਹਾਨ ਚੋਂ ਗੁਜ਼ਰ ਰਿਹਾ ਸਿੱਧੂ ਸਾਹਿਬ।
ਅੱਛਾ ਅੱਛਾ, ਕਰੋ ਸ਼ੇਅਰ ਫਿਰ, ਕਿਆ ਪਤਾ ਉਹਦਾ ਮਸਲਿਆਂ ਦਾ ਹੱਲ ਨਿਕਲੇ ਆਵੇ।
ਹਾਂ, ਮੈਂ ਮੇਰੇ ਦਿਲ ਵਾਲੀ ਗੱਲ ਦੇ ਵੀ ਹੱਲ ਕੱਢੋ ਨਾ, ਤੁਸੀਂ ਮਸਲਿਆਂ ਦੇ ਹੱਲ ਕੱਢਣ ਦੇ ਮਾਹਰ ਹੋ। ਦਿਲ ਵਾਲੀ ਗੱਲ ਇਹ ਆ ਵੀ ਰਾਤ ਦੇ ਮੈਨੂੰ ਨਾ ਪਹਿਲਾਂ, ਮੈਂ ਜਦੋਂ ਕੱਲ ਆਇਆ ਕਮਰੇ ਚ ਤਾਂ ਮੈਨੂੰ ਕੁਝ ਇਹੋ ਜਿਹੇ ਪੈਡ ਚ ਨਾ ਮਿਲੇ, ਕੁਝ ਇਹੋ ਜਿਹੀਆਂ ਗੱਲਾਂ ਲੱਗੀਆਂ ਵੀ ਜਿਵੇਂ ਕੋਈ ਮੇਰੀ ਗੈਰ ਹਾਜ਼ਰੀ ਚ ਵੀ ਮੇਰੇ ਬਿਸਤਰੇ ਦੇ ਉੱਤੇ ਆਇਆ ਹੁੰਦਾ, ਤੇ ਮੈਨੂੰ ਬੜਾ ਦੁੱਖ ਜਿਹਾ ਲੱਗਿਆ। ਮੈਂ ਦੇਖਿਆ ਤਾਂ ਵੀ ਜ਼ਰੂਰ ਕੁਛ ਨਾ ਕੁਛ ਗੜਬੜਾ, ਤਾਂ ਫਿਰ ਉਹ ਗੱਲ ਥੋੜੀ ਚਿਰ ਬਾਅਦ ਸਚਾਈ ਨਿਕਲੀ ਤੇ ਮੈਨੂੰ ਬੜਾ ਅਜੀਬ ਲੱਗਿਆ। ਹੋ ਗਿਆ ਜੇ ਤੁਹਾਡੇ ਕਮਰੇ ਦੇ ਵਿੱਚ ਇੱਕ ਚੂਹੀ ਤੁਹਾਡੀ ਗੈਰ ਹਾਜ਼ਰੀ ਚ ਰਹਿ ਰਹੀ ਆ, ਤਾਂ ਤੁਸੀਂ ਉਸ ਕਮਰੇ ਚ ਰਹਿਣ ਲਾਇਕ ਨਹੀਂ ਰਹੇ ਮੇਰੇ ਹਿਸਾਬ ਨਾਲ, ਤਾਂ ਮੈਨੂੰ ਬਹੁਤ ਦੁੱਖ ਲੱਗਿਆ। ਤੇ ਮੈਂ ਚਲੋ ਜੀ ਜਿੰਨੀ ਕੁ ਸਾਫ਼ ਸਫਾਈ ਕਰ ਸਕਦਾ ਸੀ ਮੈਂ ਕੀਤੀ, ਚਾਰ ਚਪੇਰਾ ਦੇਖਿਆ ਵੀ ਕਿਉਂ ਤੇ ਕਿੱਥੇ ਇਹ ਵਾਰਦਾਤ ਹੋਈ, ਕਿੱਧਰੋਂ ਆਈ, ਕਿਵੇਂ ਆਈ, ਆ ਨੀ ਸਕਦੀ ਰੂਮ ਦੇ ਵਿੱਚ ਏਦਾਂ। ਤੇ ਚਲੋ ਮੈਂ ਆਪਦੇ ਆਪ ਨੂੰ ਸਪਸ਼ਟ ਕਰਕੇ ਪੈ ਗਿਆ। ਜਦੋਂ ਮੈਂ ਪੈ ਗਿਆ ਤਾਂ ਫਿਰ ਰਾਤ ਨੂੰ ਮੈਨੂੰ 10-11 ਵਜੇ 11:30 ਪਿਆ ਹੀ ਹੋਊਗਾ ਮੈਂ, ਉਦੋਂ ਬਾਅਦ ਫਿਰ ਮੈਨੂੰ ਪੈਡ ਚਿਣ ਸੁਣੀ, ਆਵਾਜ਼ ਸੁਣੀ ਪੈਡ ਚਾਲ। ਜਦੋਂ ਮੈਂ ਪੈਡ ਚਾਲ ਦੇਖੀ ਤਾਂ ਉਹ ਮਹਾਰਾਣੀ ਜੀ ਫੇਰ ਇੱਥੇ ਫਿਰਦੀ ਆ। ਹੁਣ ਕਹਾਣੀ ਇਹ ਆ ਵੀ ਉਹ ਚਾਹੁੰਦੀ ਆ ਮੈਨੂੰ ਕਤਲ ਕਰੋ, ਤੇ ਮੈਂ ਨੀ ਮਾਰੀ ਅੱਜ ਤੱਕ ਕੀੜੀ, ਤੇ ਮੈਂ ਤਾਂ ਕੀੜੀ ਤੇ ਪੈਰ ਧਰਨ ਤੋਂ ਬਾਅਦ ਅੱਧਾ ਘੰਟਾ ਉੱਥੇ ਬੈਠਾ ਅਫਸੋਸ ਨਾਲ ਰੋਈ ਜਾਂਦਾ ਰਹਿੰਦਾ ਵੀ ਮੈਂ ਕਿਉਂ ਮਾਰਤੀ, ਤੇ ਹੁਣ ਮੈਂ ਚੂਹੀ ਕਤਲ ਨਹੀਂ ਕਰਨਾ ਚਾਹੁੰਦਾ। ਤੇ ਉਹ ਮੇਰੇ ਮੂਹਰੇ ਨਾ ਹਨੀ ਸਿੰਘ ਬਣ ਬਣ ਕੇ ਡਾਂਸ ਕਰ ਰਹੀ ਆ, ਚਾਰ ਸਵੇਰੇ ਗੜੇ ਦੇ ਰਹੀ ਆ, ਕਿਹੜਾ ਇੱਧਰ ਨੱਚਦੀ ਆ, ਕਿਹੜਾ ਉੱਧਰ ਆਉਂਦੀ ਆ। ਉਹ ਕਹਿੰਦੀ ਵੀ ਤੂੰ ਭੱਜ ਕਿੱਥੇ ਭੱਜੇਗਾ, ਮੈਂ ਤਾਂ ਤੈਨੂੰ ਕਾਤਲ ਦਾ ਦਰਜਾ ਦੇਣਾ ਹੀ ਦੇਣਾ ਅੱਜ, ਚਾਹੇ ਕੁਛ ਵੀ ਹੋ ਜੇ, ਤੇ ਮੈਂ ਕਤਲ ਕਰਨਾ ਨੀ ਚਾਹੁੰਦਾ। ਹੁਣ ਮੈਨੂੰ ਇਹ ਦੱਸੋ ਵੀ ਇਹ ਮਸਲੇ ਦਾ ਹੱਲ ਕੀ ਕਰਾਂ?
ਮਸਲੇ ਦਾ ਹੱਲ ਹੈ ਕਿ ਤੁਸੀਂ ਬਿੱਲੀ ਰੱਖ ਲਓ, ਇਹ ਸਾਰਿਆਂ ਨਾਲ ਵੱਧ ਔਰਗੈਨਿਕ ਤਰੀਕਾ।
ਨਾ ਨਾ, ਬਿੱਲੀ ਵਾਲਾ ਕੰਮ ਤਾਂ ਮੈਂ ਕਈ ਵਾਰੀ ਰੇਡੀਓ ਤੇ ਸੁਣਾ ਚੁੱਕਿਆ, ਸ਼ਾਇਦ ਤੁਸੀਂ ਨਹੀਂ ਸੁਣੀ ਕਹਾਣੀ। ਬਿੱਲੀ ਵਾਲਾ ਦਾ ਕੰਮ ਤਾਂ ਮੈਂ ਜਮੀ ਨੀ ਪੰਗਾ ਲੈਂਦਾ।
ਉਹ ਕਿਹੜੀ, ਸਾਨੂੰ ਫਿਰ ਦੁਬਾਰਾ ਸੁਣਾ ਦਿਓ
ਤੁਸੀਂ। ਚਲੋ ਦੁਬਾਰੇ ਸੁਣਾ ਦਿੰਦੇ। ਗੱਲ ਇਹ ਸੀ ਵੀ ਇੱਕ ਵਾਰੀ ਨਾ ਕਹਿੰਦੇ ਇੱਕ ਮੈਂ ਕਹਾਣੀ ਪੜ੍ਹੀ ਸੀਗੀ, ਕਹਾਣੀ ਸੀ ਜਾਂ ਜੋ ਵੀ ਸੀ ਹੱਡ ਬੀਤੀ ਸੀ। ਕਹਿੰਦੇ ਇੱਕ ਰਾਜਾ ਸ਼ਿਕਾਰ ਕਰਦਾ ਕਰਦਾ ਨਾ ਜੰਗਲ ਚ ਆ ਗਿਆ, ਤੇ ਉਹਨੇ ਦੇਖਿਆ ਵੀ ਚਾਰ ਸਵੇਰੇ ਜੋ ਜੰਗਲ ਚ ਰਾਜਾ ਆਵੇ, ਰਾਜੇ ਨੇ ਕਿਹੜਾ ਕੱਲੇ ਨੇ ਆਉਣਾ, ਘੋੜ ਸੈਣਾ, ਕਿੰਨੀ ਪੌੜ ਚਾਲ ਤੇ ਕਿੰਨਾ ਰੌਲਾ ਗੋਲਾ, ਜਿੱਧਰ ਜਾਂਦਾ ਬਹੀਰਾ ਘਿੱਤਦਾ। ਤੇ ਉਹ ਭਾਈ ਉੱਥੇ ਕੋਈ ਸੰਤ ਸਾਧ ਬੰਦਾ ਸੀ ਤੇ ਉਹ ਭਗਤੀ ਕਰੀ ਜਾਂਦਾ ਸੀ। ਰਾਜੇ ਨੇ 2-3 ਦਿਨ ਦੇਖਿਆ ਵੀ ਇਹ ਬੰਦਾ ਭਗਤੀ ਕਰ ਰਿਹਾ ਤੇ ਇਹ ਬੰਦਾ ਕੁਛ ਉਹ ਕਿਉਂ ਨੀ ਕਰ ਰਿਹਾ, ਵੀ ਇਹਦਾ ਕੋਈ ਮੇਰਿਆ ਇਹਦੇ ਤੇ ਅਸਰ ਹੀ ਨੀ ਹੋ ਰਿਹਾ ਇੱਥੇ ਤੁਰੇ ਫਿਰਦੇ ਦਾ, ਤੇ ਵੀ ਕੀ ਹੱਲ ਕੀਤਾ ਜਾਵੇ ਇਸ ਬੰਦੇ ਦਾ, ਤੇ ਇਹਨੂੰ ਕਿਵੇਂ ਜਗਾਇਆ ਜਾਵੇ ਭਗਤੀ ਚੋਂ। ਰਾਜੇ ਨੇ ਜੀ ਭਗਤੀ ਚੋਂ ਲੂਣਿਆ, ਬਹੁਤ ਕੁਛ ਕੀਤਾ ਤੇ ਉਹ ਬੜੀ ਮੁਸ਼ਕਲ ਨਾਲ ਭਗਤੀ ਸੁਣਿਆ, ਤੇ ਉੱਠ ਕੇ ਭਗਤੀ ਚੋਂ ਕਹਿੰਦਾ ਜੀ ਦੱਸੋ ਜੀ ਕੀ ਕਰ ਸਕਦਾ। ਉਹ ਕਹਿੰਦਾ ਜੀ ਮੈਂ ਬਹੁਤ ਖੁਸ਼ ਹੋਇਆ ਵੀ ਅੱਜ ਦੇ ਯੁੱਗ ਦੇ ਵਿੱਚ ਇੰਨਾ ਭਗਤ ਬੰਦਾ ਮੈਨੂੰ ਕਿਤੇ ਦਿਖਿਆ ਨੀ, ਤੁਸੀਂ ਇੰਨੇ ਭਗਤ ਮੈਨੂੰ ਲੱਗੇ ਤੇ ਮੈਨੂੰ ਬੜੀ ਖੁਸ਼ੀ ਹੋਈ ਆ, ਸੋ ਤੁਸੀਂ ਕਹਿੰਦੇ ਮੈਂ ਤੁਹਾਨੂੰ ਕੁਛ ਦੇਣਾ ਚਾਹੁੰਦਾ। ਉਹ ਕਹਿੰਦਾ ਦੇਖੋ ਜੀ ਮੈਂ ਸਾਧ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨੀ, ਇਹ ਰੋਜ਼ ਲੋੜ ਹੋਣੀ ਆ ਤੁਹਾਨੂੰ ਰਾਜੇ ਮਹਾਰਾਜਿਆਂ ਨੂੰ ਹੋਰਾਂ ਨੂੰ, ਤੇ ਮੈਂ ਕੁਛ ਨੀ ਚਾਹੀਦਾ ਮੈਨੂੰ, ਤੁਸੀਂ ਆਪਦਾ ਭਾਈ ਜੋ ਵੀ ਹੈਗਾ ਤੂੰ ਆਪਦਾ ਹੱਸੋ ਮੈਨੂੰ ਕਰਨ ਦੇ। ਉਹ ਜੀ ਧੱਕੇ ਨਾਲ ਜੀ ਰਾਜਾ ਨੂੰ ਕਹਿੰਦਾ ਜੀ ਮੈਂ ਤਾਂ ਦੇਊਂਗਾ ਕੁਛ ਨਾ ਕੁਛ, ਐਂ ਤਾਂ ਨੀ ਹੋ ਸਕਦਾ। ਉਹ ਕਹਿੰਦਾ ਫਿਰ ਚਲੋ ਠੀਕ ਹੈ ਜੀ ਚੰਗਾ ਦੇ ਦਿਓ। ਉਹ ਰਾਜੇ ਨੇ ਜੀ ਉਹਨੂੰ ਨਾ ਸ਼ੇਰ ਦੀ ਖੱਲ ਦੇ ਦਿੱਤੀ
ਜਿਹੜੀ ਉਹ ਹੇਠਾਂ ਬਚਾ ਕੇ ਬੈਠੇ ਹੁੰਦੇ।
ਹਾਂ ਉਹਨੇ ਸ਼ੇਰ ਦੀ ਖੱਲ ਦਿੱਤੀ। ਉਹ ਆਹਦਾ ਮੈਂ ਇਹ ਕੀ ਕਰਨੀ ਆ, ਉਹ ਆਹਦਾ ਵੀ ਤੂੰ ਕਿਹਨੂੰ ਭਗਤੀ ਕਰਦਾ? ਕਹਿੰਦਾ ਮੈਂ ਕਰਦਾ ਸ਼ਿਵਜੀ ਦੀ ਭਗਤੀ।
ਅੱਛਾ
ਕਹਿੰਦਾ ਜੇ ਤੂੰ ਸ਼ਿਵਜੀ ਦੀ ਭਗਤੀ ਕਰਦਾ ਤਾਂ ਫਿਰ ਕਹਿੰਦਾ ਸ਼ਿਵਜੀ ਨੇ ਕਹਿੰਦਾ ਸ਼ਿਵਜੀ ਤਾਂ ਖੁਦ ਸ਼ੇਰ ਦੀ ਖੱਲ ਤੇ ਬਹਿੰਦਾ ਰਿਹਾ।
ਅੱਛਾ
ਤੇ ਫਿਰ ਤੂੰ ਕਿਉਂ ਡਿਨਾਈ ਕਰਦਾ ਇਸ ਚੀਜ਼ ਨੂੰ? ਉਹ ਕਹਿੰਦਾ ਜੀ ਨਹੀਂ ਫੇਰ ਵੀ ਰਾਜਾ ਨੂੰ ਮੈਨੂੰ ਕੋਈ ਲੋੜ ਨੀ ਹੈ, ਮੈਂ ਆ ਪੱਥਰ ਤੇ ਬੈਠਾ ਵਧੀਆ ਆਪਦੀ ਜ਼ਿੰਦਗੀ ਚਾਉਣਾ। ਚਲੋ ਜੀ ਰਾਜਾ ਨਾ ਮੰਨਿਆ, ਧੱਕੇ ਨਾਲ ਉਹਨੂੰ ਸ਼ੇਰ ਦੀ ਖੱਲ ਦੇਤੀ ਤੇ ਉਹਨੇ ਜੀ ਸ਼ੇਰ ਦੀ ਖੱਲ ਵਿਛਾਈ। ਦੋ ਦਿਨ ਭਗਤੀ ਕੀਤੀ ਉੱਥੇ। ਤੀਜੇ ਦਿਨ ਜਦੋਂ ਉਹਨੇ ਦੇਖਿਆ ਨਾ ਉਹਨੂੰ, ਉਹਨੇ ਦੇਖਿਆ ਵੀ ਇੱਕ ਪਾਸੇ ਇਹੀ ਚੂਹੀ ਜਿਹੜੀ ਕੱਲ ਦੀ ਮੇਰੇ ਨਾਲ ਪੰਗੇ ਲਈ ਜਾਂਦੀ ਹੈ ਤੇ ਉਹ ਚੂਹੀ ਆ ਕੇ ਉਹਨੂੰ ਕੁਤਰ ਗਈ, ਖੱਲ ਕੁਤਰ ਗਈ। ਸਾਧ ਨੂੰ ਫਿਕਰ ਹੋਇਆ ਵੀ ਇਹ ਤਾਂ ਕੰਮ ਗਲਤ ਹੋ ਗਿਆ, ਜੇ ਖੱਲ ਐ ਕੁਤਰੀ ਗਈ ਤਾਂ ਹੁਣ ਕੀ ਹੱਲ ਕੀਤਾ ਜਾਵੇ? ਤਾਂ ਸਾਧ ਨੇ ਨਾ ਕੀ ਕੀਤਾ, ਤਣੀ ਬੰਨ ਲਈ। ਇੱਕ ਤਣੀ ਇੱਕ ਦਰਖਤ ਤੋਂ ਦੂਜੇ ਦਰਖਤ ਤਣੀ ਬੰਨ ਕੇ ਤੇ ਜਦੋਂ ਹੱਥ ਨੇ ਉੱਠਦਾ ਤੇ ਸਾਧ ਦਾ ਇੱਕ ਕੰਮ ਵੱਧ ਗਿਆ ਵੀ ਜਦੋਂ ਭਗਤੀ ਤੋਂ ਉੱਠਦਾ ਤੇ ਖੱਲ ਨੂੰ ਤਣੀ ਤੇ ਪਾਉਣ ਲੱਗ ਗਿਆ ਤੇ ਤੜਕੇ ਲਾ ਕੇ ਤਣੀ ਤੋਂ ਵਛਾ ਲਿਆ ਕਰੇ। ਉਹਨੇ ਦੋ ਚਾਰ ਦਿਨ ਦੇਖਿਆ ਤੇ ਉਹ ਚੂਹੀ ਸੀ ਇੰਨੀ ਕੁ ਪ੍ਰੈਕਟਿਸ ਕਰ ਗਈ ਉਹ ਤਣੀ ਚੜਨ ਲੱਗ ਗਈ। ਜੋ ਤਹੀ ਦੇ ਉੱਤੇ ਚੂਹੀ ਚੜਨ ਲੱਗ ਗਈ, ਸਾਧ ਨੇ ਦੇਖ ਲਈ ਰਾਤ ਨੂੰ ਵੀ, ਸਾਧ ਨੇ ਦੋ ਤਿੰਨ ਦਿਨ ਤਾਂ ਲੜਕ ਲਈ ਅੱਧੀ ਰਾਤ ਨੂੰ ਉੱਠ ਕੇ ਪਰ ਉਹ ਨਹੀਂ ਹਟੀ। ਤਾਂ ਸਾਧ ਨੇ ਸਕੀਮ ਲੜਾਈ ਵੀ ਤੁਹਾਡੇ ਵਾਲੀ, ਤੁਸੀਂ ਕੋਹਨੂੰ ਵੀ ਕੋਈ ਅਮਨਦੀਪ ਸਿੰਘ ਸਿੱਧੂ ਟੱਕਰ ਗਾਣਾ ਤੇ ਸਾਧ ਲਿਆਇਆ ਬਿੱਲੀ ਭਾਲ ਭੁਲ ਕੇ ਜੀ। ਜਦੋਂ ਬਿੱਲੀ ਲਿਆਇਆ ਤੇ ਬਿੱਲੀ ਤਾਂ ਕਰ ਲਿਆ ਘੰਟਾ, ਚੂਹੀ ਤਾਂ ਭੱਜ ਗਈ ਜਾਂ ਖਾ ਗਈ ਜੋ ਵੀ ਹੋਇਆ, ਚੂਹੀ ਤਾਂ ਨਹੀਂ ਪਰ ਬਿੱਲੀ ਕਰਨਾ, ਕਹਿੰਦੀ ਮੈਂ ਤਾਂ ਭੁੱਖੀ ਆ। ਤੇ ਸਾਧ ਨੇ ਆਖਿਆ ਵੀ ਹੁਣ ਯਾਰ ਵੀ ਇਹਦਾ ਤਾਂ ਕੋਈ ਹੱਲ ਨੀ, ਇੱਥੇ ਜੰਗਲ ਚ ਕੀ ਖਾਊਗੀ? ਤੇ ਉਹਨਾਂ ਨੇ ਸਾਧ ਪਿੰਡ ਨੂੰ ਵਾਗਿਆ ਕੜਬਾ ਲੈ ਕੇ ਉਹਨੇ ਦੋ ਚਾਰ ਘਰ ਮੰਗੇ, ਦੋ ਕਿਲੋ ਦੁੱਧ ਕਿਲੋ ਲਿਆ ਤੇ ਆ ਕੇ ਭਾਈ ਬਿੱਲੀ ਨੂੰ ਪਹਿਤਾ ਤੇ ਬਿੱਲੀ ਸ਼ਾਂਤ ਹੋ ਕੇ ਰਹਿਣ ਲੱਗ ਗਈ। ਜਦੋਂ ਸਾਧ ਪੰਜ ਚਾਰ ਦਿਨ ਗਿਆ ਦਸ ਦਿਨ ਪਿੰਡ ਚ ਤੇ ਸਾਧ ਵਾਲੇ ਪਿੰਡ ਵਾਲੇ ਵੀ ਤੁਹਾਨੂੰ ਪਤਾ ਦੁੱਧ ਤੋਂ ਮੁਨਕਰ ਹੋਣ ਲੱਗ ਗਏ ਤੇ ਉਹਨੇ ਸਾਧ ਨੇ ਆਖਿਆ ਵੀ ਯਾਰ ਸਾਧ ਸੀ ਸ਼ੁਰੂ ਤੋਂ ਹੀ ਆਪਦੀ ਜਿਹੜਾ ਸਵਾਭਿਮਾਨੀ ਹੈਗੀ ਤੇ ਆਪਾਂ ਕੋਈ ਗਾਂ ਰੱਖ ਲੈਂਦੇ ਹਾਂ। ਸਾਧ ਨੇ ਕੋਈ ਗਾਂ, ਉਹਨੇ ਗਾਂ ਰੱਖ ਲਈ, ਉਸ ਦਾ ਦੁੱਧ ਚੋਇਆ ਕਰੇ ਬੱਕਰੀ ਉਹਨੂੰ ਪਾ ਦਿਆ ਕਰੇ, ਬਿੱਲੀ ਬਿੱਲੀ ਦੁੱਧ ਪੀ ਕੇ ਟਿਕਿਆ ਕਰੇ। ਹੁਣ ਗਾਂ ਦੂਜੇ ਤੀਜੇ ਦਿਨ ਤੋਂ ਬਾਅਦ ਜਿੰਨਾ ਕੁ ਖੁੱਲਾ ਛੱਡੀ ਤੇ ਉਹ ਗੁਆਂਢੀ ਗੁਆਂਢ ਚ ਰੌਲਾ ਪਾਉਣ ਸੀ, ਸਾਡੇ ਖੇਤਾਂ ਚ ਵੜਦੀ, ਸਾਡੇ ਖੇਤਾਂ ਚ ਲੋਕਾਂ ਦਾ ਤੇ ਸਾਰੇ ਆਖਿਆ ਵੀ ਇਹਨੂੰ ਬੰਨ ਕੇ ਰੱਖਣਾ ਪੈਣਾ ਤੇ ਇਹਨੂੰ ਪੱਠੇ ਚਾਰੇ ਦਾ ਵੀ ਹੱਲ ਕਰਨਾ ਪੈਣਾ, ਖੁੱਲਾ ਥਾਂ ਪਿਆ ਸੀਗਾ ਕਿਤੇ ਤੇ ਸਾਧ ਨੇ ਥੋੜੇ ਜੇ ਪੱਠੇ ਬੀਜ ਲਏ। ਜਦੋਂ ਪੱਠੇ ਬੀਜ ਲਏ ਤੇ ਹੱਥੀ ਕੰਮ ਕਰਨਾ ਪਿਆ, ਸਾਧ ਨੇ ਆਖਿਆ ਵੀ ਤਾਂ ਔਖਾ ਬਹੁਤ ਆ, ਫਿਰ ਉਹਨੇ ਆਖਿਆ ਦੋ ਬਲਦ ਹੀ ਰੱਖ ਲਈਏ ਯਾਰ, ਉਹਦੇ ਨਾਲ ਬਾਹ ਬੂ ਸੌਖੀ ਲਿਆ ਕਰਾਂਗੇ ਬੀਜ ਰਿਹਾ। ਸਾਧ ਨੇ ਦੋ ਬਲਦ ਲਿਆਂਦੇ, ਜਦੋਂ ਬਲਦ ਲਿਆਂਦੇ ਉਹਨਾਂ ਨੂੰ ਪਾਣੀ ਧਿਆਣੀ ਨੀਰਾ ਚਾਰਾ ਦਾਣਾ ਹੋ ਗਿਆ ਸਾਰਾ ਕੁਛ ਆਉਣ ਕਰਨ ਲਈ, ਹੋਰ ਬੀਜਾ ਬਜਾਈ ਸ਼ੁਰੂ ਹੋ ਗਈ। ਸਾਧ ਨੇ ਲੱਗਿਆ ਵੀ ਤੜਕੇ ਜਾਂਦਾ ਕੰਮ ਤੇ, ਹੱਥ ਨੇ ਆਉਣਾ ਵੀ ਜੇ ਰੋਟੀ ਟੁੱਕ ਬਣੀ ਬਣਾਈ ਮਿਲ ਜੇ ਤਾਂ ਬੰਦਾ ਫੇਰ ਕੰਮ ਤਾਂ ਕਰਦਾ ਰਹੇ।
ਬਿਲਕੁਲ ਉਹਨੇ ਵਿਆਹ ਕਰਾ ਲਿਆ, ਫਿਰ
ਵਿਆਹ ਕਰਾ ਲਿਆ, ਰੋਟੀ ਟੁੱਕ ਵਾਲੀ ਆ ਗਈ।
ਜੀ ਮਿੰਟੋ ਜੀ ਤੁਹਾਡੀ ਆਵਾਜ਼ ਕੱਟ ਹੋ ਰਹੀ, ਤੁਹਾਡੇ ਵਿਆਹ ਦੇ ਨਾਂ ਨੂੰ ਆਵਾਜ਼ ਕੱਟ ਹੋਣ ਲੱਗ ਪਈ, ਪਤਾ ਨੀ ਕੀ ਗੱਲ ਹੈ ਜੀ।
ਜੀ ਜੀ ਕੋਸ਼ਿਸ਼ ਕਰਦਾ।
ਹਾਂਜੀ
ਜਦੋਂ ਆ ਗਈ ਜੀ ਘਰ ਤਾਂ ਰੋਟੀ ਟੁੱਕ ਤੋਂ ਬਾਅਦ ਹੁਣ ਘਰ ਦੀ ਰੌਣਕ ਹੁੰਦੀ ਹੈ, ਏਦਾਂ ਕਰਦੇ ਕਰਾਉਂਦੇ ਨਾ ਪੰਜ ਸੱਤ ਸਾਲਾਂ ਚ ਪੂਰੀ ਕਬੀਲਦਾਰੀ, ਗੜ ਗੱਚ ਕਬੀਲਦਾਰੀ ਹੁੰਦੀ ਹੈ ਜਿਹੜੀ, ਉਹ ਜੰਗਲ ਚ ਵੱਸ ਗਈ ਤੇ ਜੰਗਲ ਚ ਮੰਗਲ ਲੱਗ ਗਿਆ ਜਿਹਨੂੰ ਕਹਿੰਦੇ ਆ, ਤੇ ਪੰਜ ਸੱਤ ਸਾਲਾਂ ਬਾਅਦ ਰਾਜੇ ਦਾ ਫੇਰ ਆਉਣ ਹੋ ਗਿਆ ਉਧਰ ਨੂੰ। ਰਾਜਾ ਜਦੋਂ ਉੱਥੋਂ ਦੀ ਲੰਘਿਆ, ਰਾਜੇ ਨੇ ਆਖਿਆ ਵੀ ਥਾਂ ਤਾਂ ਉਹੀ ਆ ਪਰ ਇੱਥੇ ਤਾਂ ਵਧੀਆ ਫਸਲਾਂ ਖੜੀਆਂ, ਘਰ ਵੀ ਪਾਰਕ ਆ, ਪਸ਼ੂ ਡੰਗਰ ਖੜੇ ਆ, ਟੱਬਰ ਜਵਾਕ ਜਲੇ ਖੇਡਦੇ ਫਿਰਦੇ ਆ, ਵੀ ਬੰਦਾ ਸਾਰੇ ਆ ਹੋਵੇ ਨਾ ਹੋਵੇ ਸਾਧ ਰੱਬ ਨੂੰ ਪਿਆਰਾ ਹੋਊ ਜਾਂ ਹੋਰ, ਉਹਨੇ ਭਾਲਿਆ ਭੁਲਿਆ ਭਾਲ ਭੁਲ ਕੇ ਤੇ ਉਹਨੂੰ ਉੱਥੇ ਜ਼ਿਮੀਦਾਰ ਦੇ ਗਿਆ ਉੱਥੇ ਕੰਮ ਕਰਦਾ। ਉਹਨਾਂ ਦਾ ਵੀ ਭਾਈ ਤੂੰ ਕਿੰਨੇ ਚਿਰ ਤੋਂ ਇੱਥੇ? ਕਹਿੰਦਾ ਦੱਸ ਤੂੰ ਕੀ ਲੈਣਾ, ਕਿਸ ਗੱਲ ਤੁਸੀਂ ਪੁੱਛਦਾ? ਉਹ ਰਾਜੇ ਨੂੰ ਗਾਂ ਅੱਬੜ ਪਾਇਆ ਬੋਲਿਆ ਜ਼ਿਮੀਦਾਰ। ਉਹ ਆਹਦਾ ਕਹਿੰਦਾ ਵੀ ਦੇਖ ਵੀ ਮੈਂ ਇੱਥੇ ਕੋਈ ਚੀਜ਼ ਬਾਰੇ ਪੁੱਛਣਾ, ਤੈਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ? ਕਹਿੰਦਾ ਮੈਂ ਤਾਂ ਇੱਥੇ ਹੀ ਰਹਿਣਾ ਯਾਰ, ਤੂੰ ਆਪਦਾ ਕੰਮ ਕਰ ਤੇ ਕੋਈ ਮਤਲਬ ਨੀ ਮੈਨੂੰ ਕੰਮ ਕਰਨ ਦੇ, ਤੇ ਤੂੰ ਲੈਣਾ ਕੀ ਆ? ਉਹ ਕਹਿੰਦਾ ਯਾਰ ਮੈਨੂੰ ਇੰਨਾ ਦੱਸ ਹੀ ਧਰਮ ਕਰਤਾ ਬੰਦਾ ਗਿਆ ਮੈਨੂੰ ਮੈਨੂੰ ਤੋਹਫਾ ਵੀ ਦੇ ਕੇ ਗਿਆ ਸੀ ਮੈਂ ਉਹ ਸਾਧ ਬਾਰੇ ਜਾਣਨਾ ਚਾਹੁੰਦਾ ਵੀ ਉਹ ਕਿੱਥੇ ਗਿਆ ਕਿਵੇਂ ਗਿਆ ਉਹ ਜਿਮੀਦਾਰ ਅੱਤਿਆ ਤਾਂ ਪਿਆ ਹੀ ਸੀਗਾ ਕਬੀਲਦਾਰੀ ਤੇ ਰਚਿਆ ਹੋਇਆ ਤੇ ਫਿਰ ਉਹ ਪੈ ਗਿਆ ਕਹਿੰਦਾ ਉਹੀ ਤੇਰੇ ਤੋਹਫੇ ਦਾ ਮਾਰਿਆ ਆ ਫਿਰਦਾ ਹਲ ਬਾਂਦਰਾ ਆ ਫਿਰਦਾ ਉਹਦਾ ਕਿਉਂ ਕਹਿੰਦਾ ਨਹੀਂ ਆ ਉਹੀ ਸਾਧ ਜੇ ਕਹਿੰਦਾ ਤੂੰ ਉੱਧਰ ਮੈਨੂੰ ਖੱਲ ਨਾ ਲੈ ਕੇ ਜਾਂਦਾ ਤਾਂ ਮੈਂ ਕੁਛ ਕਿਉਂ ਲਿਆਉਂਦਾ ਯਾਰ ਕੁਛ ਕਿਉਂ ਕਰਦਾ ਤੇ ਕਿਉਂ ਮੈਨੂੰ ਸੋ ਇਸ ਕਰਕੇ ਬਿੱਲੀ ਨੀ ਆਪਾਂ ਰੱਖਣੀ ਸਿੱਧੂ ਸਾਹਿਬ ਬਿੱਲੀ ਰੱਖ ਕੇ ਤਾਂ ਹੋਰ ਪੰਗੇ ਪਾਸੇ ਵੱਧ ਪੈ ਜਾਣੇ
ਬਿਲਕੁਲ ਉਹ ਕੁਲਦੀਪ ਸਿੰਘ ਬਾਲ ਹੁਣੀ ਕਹਿੰਦੇ ਭਾਜੀ ਇੱਕ ਹੋਰ ਹੱਲ ਹੈਗਾ ਬਿੱਲੀ ਤੋਂ ਚੂਹੇ ਤੋਂ ਕਿਰਾਇਆ ਲੈਣਾ ਸ਼ੁਰੂ ਕਰ ਦੋ ਉਧਰ ਲੱਕੀ ਖੱਟਲਾ ਕਹਿੰਦੇ ਹਨੀਪ੍ਰੀਤ ਨੇ ਵੀ ਕੀੜੀ ਨੀ ਮਾਰੀ ਮਿੰਟੂ ਵੀ ਪ੍ਰੇਮੀ ਲੱਗਦੇ ਨੇ ਕਹਿੰਦੇ ਹਾਂਜੀ ਹਾਂਜੀ ਇਹ ਵੀ ਬਹੁਤ ਵੱਡੇ ਪ੍ਰੇਮੀ ਨੇ ਦੇਸ਼ ਪ੍ਰੇਮੀ ਨੇ ਜੀ ਅੱਛਾ ਇੱਕ ਇਹਨਾਂ ਨੇ ਨਾ ਚੁਟਕਲਾ ਭੇਜਿਆ ਕਹਿੰਦੇ ਇੱਕ ਬੰਦੇ ਨੂੰ ਫੜਨ ਗਏ ਪੁਲਿਸ ਵਾਲੇ ਹਨਾ ਤੇ ਉਹ ਨਾ ਫੋਟੋ ਆਇਆ ਅਸਲ ਦੇ ਵਿਚ ਉਹ ਬੰਦਾ ਅੰਦਰ ਹੈ ਡੋਰ ਦੇ ਨਾਲ ਲੱਗ ਕੇ ਖੜਾ ਆ ਤੇ ਬਾਹਰ ਨਾ ਚਾਰ ਪੰਜ ਪੁਲਿਸ ਵਾਲੇ ਖੜੇ ਆ ਤੇ ਪੁਲਿਸ ਵਾਲੇ ਕਹਿੰਦੇ ਨੋਕ 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 ਤੇ ਮੂਹਰੇ ਅੰਦਰ ਬੰਦਾ ਜਿਹੜਾ ਜਿੰਦਾ ਲਾਈ ਖੜਾ ਹੁੰਦਾ ਕਹਿੰਦਾ ਕੌਣ ਹੈ ਕਹਿੰਦਾ ਤੇ ਕਹਿੰਦੇ ਅਸੀਂ ਪੁਲਿਸ ਵਾਲੇ ਆ ਕਹਿੰਦਾ ਉਹ ਮੂਹਰੇ ਕਹਿੰਦਾ ਕੀ ਚਾਹੁੰਦੇ ਹੋ ਤੁਸੀਂ ਤੇ ਉਹ ਕਹਿੰਦਾ ਅਸੀਂ ਗੱਲ ਕਰਨਾ ਚਾਹੁੰਦੇ ਆ ਗੱਲਾਂ ਕਰਨਾ ਚਾਹੁੰਦੇ ਆ ਕਹਿੰਦਾ ਕਿੰਨੇ ਜਣੇ ਆ ਤੁਸੀਂ ਕਹਿੰਦਾ ਚਾਰ ਜਣੇ ਆ ਅਸੀਂ ਕਹਿੰਦਾ ਫੇਰ ਕਰ ਲਓ ਆਪਸ ਚ ਗੱਲਾਂ ਆਪਸ ਚ ਕਰ ਲਓ ਕਹਿੰਦਾ ਗੱਲ ਮੈਨੂੰ ਕੋਈ ਪ੍ਰੋਬਲਮ ਨਹੀਂ ਸੋ ਹਾਂਜੀ ਕਾਫੀ ਸੱਜਣ ਪ੍ਰੋਗਰਾਮ ਦੇ ਵਿਚ ਜੁਆਇਨ ਕੀਤੇ ਸੀ ਜੀ ਅਮਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਪ੍ਰੀਤ ਸਿੰਘ ਡਾਰਵੇ ਨਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮਿੰਟੂ ਬਾਜੀ ਪ੍ਰੋਗਰਾਮ ਵਧੀਆ ਚੱਲਦਾ ਸਰਬੱਤ ਖਾਲਸਾ ਬੁਲਾਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਨਾ ਕਿ ਜਥੇਦਾਰਾਂ ਦੀ ਇਲੈਕਸ਼ਨ ਕਰਾਉਣ ਦੇ ਲਈ ਹਾਂਜੀ ਹਾਂਜੀ ਇਹ ਮੁੜ ਕੇ ਨਹੀਂ ਹੋਣੀ ਜੀ ਹੁਣ 100-200 ਸਾਲ ਇਹ ਜਥੇਦਾਰ ਇੱਦਾਂ ਹੀ ਰਹਿਣੇ ਆ ਤੇ ਚਲੋ ਇੱਧਰ ਸਾਡੇ ਨਾ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਵਾਲਿਆਂ ਨੇ ਸੁਨੇਹਾ ਭੇਜਿਆ ਸੀ ਕਿ ਡਾਕਟਰ ਦਰਸ਼ਨ ਸਿੰਘ ਬਰਾੜ ਮੇਰਾ ਗ੍ਰਾਈ ਹੈ ਭਤੀਜਾ ਆ ਤੇ ਹੁਣ PAU ਵਿਚ PhD ਦੇ ਸਕਾਲਰਸ ਨੂੰ ਗਾਈਡ ਕਰ ਰਿਹਾ ਤੇ ਮਨੀਲਾ ਤੋਂ ਰਿਟਾਇਰ ਹੋ ਗਿਆ ਸੀ ਜੀ ਹੁਣ ਡਾਕਟਰ ਖੁਸ਼ ਅਮਰੀਕਾ ਵਿਚ ਹਨ ਤੇ ਉਹਨਾਂ ਨੇ ਜਾਣਕਾਰੀ ਭੇਜੀ ਆ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਤੇ
ਫੇਰ ਤਾਂ ਮੈਨੂੰ ਲੱਗਦਾ ਆਪਣੀ ਕੁੰਡੀ ਕਿਉਂਕਿ ਦਰਸ਼ਨ ਸਿੰਘ ਬਰਾੜ ਤੁਹਾਡੇ ਭਤੀਜੇ ਤੇ ਮੇਰੇ ਵੀ ਰਿਸ਼ਤੇਦਾਰ ਆ ਸੋ ਜ਼ਰੂਰ ਕਿਸੇ ਵੇਲੇ ਗੱਲ ਕਰਦੇ ਆ ਜੀ ਇਸ ਵਿਸ਼ੇ ਤੇ
ਜੀ ਸੋ ਮਿੰਟੂ ਜੀ ਕੱਲ ਦਾ ਪ੍ਰੋਗਰਾਮ ਫੇਰ ਟਾਕ ਬੈਕ ਹੋਏਗਾ ਤੇ ਆਨੰਦ ਮਾਣਾਂਗੇ ਤੁਹਾਡੀਆਂ ਗੱਲਾਂ ਬਾਤਾਂ ਦਾ ਸੋ ਜਾਂਦੇ ਜਾਂਦੇ ਆਪਣੇ ਇਲਾਕੇ ਦਾ ਮੌਸਮ ਦੱਸ ਦਿਓ ਰਨਮਾਰਕ ਰਿਵਰਲੈਂਡ ਵਾਲਿਆਂ ਦਾ
ਬਿਲਕੁਲ ਜੀ ਗਰਮੀ ਹੋ ਚੁੱਕੀ ਆ ਪੂਰਾ ਤਿੱਖੜ ਦੁਪਹਿਰਾ ਚੜ ਚੁੱਕਿਆ ਤੇ ਕੰਮ ਆਵਾਜ਼ਾਂ ਮਾਰ ਰਿਹਾ ਤੇ ਚਲੋ ਫਿਰ ਹੁਣ ਲਾਉਣੇ ਆ ਕੰਮ ਨਾਲ ਜੁੱਧ ਤੇ ਮਿਲਦੇ ਆ ਕੱਲ ਦੇ ਪ੍ਰੋਗਰਾਮ ਦੇ ਵਿਚ ਕਿਸੇ ਨਾ ਕਿਸੇ ਮੁੱਦੇ ਤੇ
ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤਾਂ ਮਿੱਟੀ ਵਾਜਾਂ ਮਾਰ ਰਹੀ ਹੈ ਤੇ ਮੈਨੂੰ ਰੋਟੀ ਵਾਜਾਂ ਮਾਰ ਰਹੀ ਮੰਗੂ ਮੈਂ ਵੀ ਸਵੇਰ ਦਾ ਪ੍ਰੋਗਰਾਮ ਚ ਖਾਣ ਪ੍ਰੋਗਰਾਮ ਤੋਂ ਬਾਅਦ ਹੀ ਖਾਣਾ ਹੁਣ ਸੋ ਬਹੁਤ ਬਹੁਤ ਧੰਨਵਾਦ ਜੀ ਮਿੰਟੂ ਜੀ ਸ਼ੁਕਰੀਆ ਹਾਂਜੀ ਸੋ ਪ੍ਰੋਗਰਾਮ ਦੇ ਵਿਚ ਬੜੀਆਂ ਗੱਲਾਂ ਜਿਹੜੀਆਂ ਨੇ ਵੱਧ ਘੱਟ ਵੀ ਕਹਿ ਹੋ ਜਾਂਦੀਆਂ ਇਸ ਦੇ ਲਈ ਮਾਫ਼ੀ ਚਾਹੁੰਦੇ ਆ ਤੇ ਸਾਂਝਾ ਪ੍ਰੋਗਰਾਮ ਹੈ ਜੀ ਸਾਡਾ ਤੇ ਇਸ ਕਰਕੇ ਕੋਈ ਤਿਆਰੀ ਅਸੀਂ ਸੱਚ ਨਹੀਂ ਕਰੀ ਦੀ ਸਕ੍ਰਿਪਟ ਨਹੀਂ ਲਿਖੀ ਦੇ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਸੁਣਦੇ ਹੋ ਪਿਆਰ ਕਰਦੇ ਹੋ ਪੋਡਕਾਸਟ ਦੇ ਵਿਚ ਇਹ ਪ੍ਰੋਗਰਾਮ ਠੀਕ 10 ਮਿੰਟ ਬਾਅਦ ਅਵੇਲੇਬਲ ਹੋ ਜਾਏਗਾ ਜਿਨ੍ਹਾਂ ਜਿਨ੍ਹਾਂ ਸੱਜਣਾਂ ਨੇ ਹਜੇ ਸਾਡੀ ਐਂਡਰਾਇਡ ਜਾਂ ਆਈਫੋਨ ਦੀ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਜਾਂ ਅਪਡੇਟ ਨਹੀਂ ਕੀਤੀ ਤਾਂ ਉਹ ਜ਼ਰੂਰ ਕਰ ਲਓ ਬਹੁਤ ਸਾਰੇ ਫੀਚਰ ਪੇਸ਼ ਕੀਤੇ ਗਏ ਨੇ ਇਸ ਨਵੀਂ ਐਪਲੀਕੇਸ਼ਨ ਦੇ ਵਿਚ ਬਹੁਤ ਜ਼ਿਆਦਾ ਸਟੇਬਲ ਹੈ ਤੇ ਪਰਮਜੀਤ ਸਿੰਘ ਧਾਲੀਵਾਲ ਜੀ ਤੁਹਾਡਾ ਮੈਸੇਜ ਫੇਰ ਆਪਾਂ ਪੜਾਂਗੇ ਹਾਂਜੀ ਹੁਣ ਕਈ ਬੰਦੇ ਆਚਾਰਿਆ ਸ਼ਾਂਤੀ ਸਾਗਰ ਵੀ ਕਹਿੰਦੇ ਗ੍ਰਿਫ਼ਤਾਰ ਕਰ ਲਿਆ ਗਿਆ ਇਕ ਹੋਰ ਡੰਗਿਆ ਗਿਆ ਸੋ ਮੈਂ ਵੀ ਲੈਣਾ ਇਜਾਜ਼ ਤੇ ਛੱਡ ਕੇ ਜਾ ਰਿਹਾ ਸੋਹਣੇ ਸੋਹਣੇ ਗੀਤਾਂ ਦੇ ਨਾਲ ਤੁਹਾਨੂੰ ਹਰਮਨ ਰੇਡੀਓ ਤੇ ਚਲਦੇ ਰਹਿੰਦੇ ਨੇ ਪ੍ਰੋਗਰਾਮ ਜੁੜੇ ਰਹੋ ਹਰਮਨ ਰੇਡੀਓ ਨਾਲ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ